ਕੜਾਕੇ ਦਾ ਮੋਰਚਾ। ਜਦ ਮੋਰਚੇ ਲੱਗ ਗਏ ਤਾਂ ਸਾਡੇ ਪਾਸ ਆ ਕੇ ਫਰੌਂਟੀਆਂ ਮਾਰਨ, ਆਪ ਹੀ ਲਿਖ ਲਿਖਾ ਕੇ ਟਾਈਪ ਕਰ ਕਰ ਭਾਂਤ ਭਾਂਤ ਦੇ ਮਜ਼ਮੂਨ ਬਣਾ ਕੇ ਗਵਰਨਮੈਂਟ ਪੰਜਾਬ ਨੂੰ ਅਰਜ਼ੀਆਂ ਭੇਜਣ ਲਈ, ਉੱਪਰ ਦਸਤਖਤ ਕਰਨ ਲਈ ਪੱਟੀਆਂ ਪੜਾਉਣ ਅਤੇ ਭੁਲਾਉਣੀਆਂ ਦੇਣ ਲੱਗੇ। ਪਰ ਅਸੀਂ ਉਹਨਾਂ ਦੇ ਝਾਂਸੇ ਹੇਠ ਆਉਣ ਵਾਲੇ ਕਿਹੜੇ ਕੂਲੇ ਸੀ। ਰਤਾ ਵੀ ਉਹਨਾਂ ਦੀ ਦਾਲ ਨਾ ਗਲੀ, ਪਰ ਉਹਨਾਂ ਫਰੇਬੀਆਂ ਦਾ ਕੀ ਵਸਾ, ਖਬਰੇ ਬਣਾਵਟੀ ਦਸਤਖਾਂ ਹੇਠ ਆਪੇ ਹੀ ਦਰਖਾਸਤਾਂ ਧੱਕ ਧਕਾ ਦਿੱਤੀਆਂ ਹੋਣ, ਧੱਕਦੇ ਧੁੱਕਦੇ ਫਿਰਨ। ਸਾਡੇ ਤਾਂ ਮੋਰਚੇ ਲੱਗ ਹੀ ਗਏ, ਮੋਰਚਾ ਲੱਗਣ ਸਾਰ ਹੀ ਸਾਨੂੰ ਅੱਡੋ ਅੱਡੀ ਕਰ ਦਿੱਤਾ। ਹੁਣ ਉਸ ਵੀਰ ਦੇ ਸਿਰ ਬੀਤੀ ਉਹ ਜਾਣੇ, ਦਾਸ ਦੇ ਨਾਲ ਜੋ ਬੀਤੀ ਸੋ ਬਹੁਤ ਸਾਰੀ ਉਸ ਸਮੇਂ ਦੇ ਅਖਬਾਰਾਂ ਵਿੱਚ ਪ੍ਰਕਾਸ਼ਿਤ ਹੋ ਚੁੱਕੀ ਹੈ ਅਤੇ ਪਾਤੀਆਂ ਰਾਹੀਂ ਗਿਆਨੀ ਨਾਰ ਸਿੰਘ ਜੀ ਨੂੰ ਵੀ ਲਿਖਿਆ ਗਿਆ ਹੈ। ਜੋ ਕੁਛ ਪੰਥ ਵੱਲੋਂ ਇਸ ਕੀਟ ਦੇ ਨਿਮਿੱਤ ਲਗਾਤਾਰ ਅਰਦਾਸੇ ਹੁੰਦੇ ਰਹੇ ਹਨ, ਉਹਨਾਂ ਦੀ ਕਲਾ ਅੰਤਰ ਆਤਮੇ ਐਸੀ ਵਰਤੀ ਕਿ ਦਾਸ ਨੂੰ ਪ੍ਰਤੱਖ ਆਧਾਰ ਔਕਤ ਅਰਦਾਸਿਆਂ ਦਾ ਪ੍ਰਾਪਤ ਹੁੰਦਾ ਰਿਹਾ, ਜਿਸ ਨੇ ਦਾਸ ਦੀ ਆਤਮਾ ਨੂੰ ਬੇਅੰਤ ਬਲ ਬਖਸ਼ਿਆ। ਅਫਸੋਸ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜੇ ਇੰਸਪੈਕਟਰ ਸਰ ਰਘਵੀਰ ਸਿੰਘ BA ਦੀ ਹੇਰਾਫੇਰੀ ਹੀ ਰਹੀ। ਉਸ ਦੀ ਵਾਹ ਨਹੀਂ ਚੱਲੀ ਜਾਂ ਉਸ ਨੂੰ ਬਹੁਤਾ ਨਾਗਪੁਰ ਅਟਕਣ ਦਾ ਅਵਸਰ ਨਹੀਂ ਮਿਲਿਆ। ਉਹ ਨਾਗਪੁਰ ਤੋਂ ਕੋਰੇ ਦਾ ਕੋਰਾ ਹੀ ਮੁੜ ਆਇਆ, ਉਸ ਤੋਂ ਕੋਈ ਨਿੱਗਰ ਸੇਵਾ ਨਹੀਂ ਸਰੀ। ਸਾਡੇ ਆਪਣੇ ਜਥੇ ਦਾ ਭੇਜਿਆ ਹੋਇਆ ਪਰ ਪੰਥ ਦੀ ਗੁਪਤ ਸਹਾਇਤਾ ਦੁਆਰਾ ਭੇਜਿਆ ਹੋਇਆ ਸਾਡਾ ਆਪਣਾ ਵੀਰ ਸੁਰਜਨ ਸਿੰਘ ਤਾਂ ਧਰਨਾ ਮਾਰ ਕੇ ਉੱਥੇ ਹੀ ਬੈਠ ਗਿਆ। ਉਸ ਹਤੈਸ਼ੀ ਵੀਰ ਨੇ ਗੁਪਤ ਪ੍ਰਗਟ ਜੋ ਤਫਤੀਸ਼ ਕਰ ਕਰਕੇ ਪੰਥ ਨੂੰ ਭੇਜੀ, ਉਹ ਉਜਾਗਰ ਹੋਈ ਅਤੇ ਉਸੇ ਸਦਕਾ ਹੀ ਕੁਛ ਠੱਲ ਪਈ। ਉਸ ਦੇ ਆਉਣ ਤੋਂ ਪਹਿਲਾਂ ਸਾਡੇ ਨਾਲ ਬਹੁਤ ਕੁਝ ਬੀਤਣੀਆਂ ਬੀਤ ਚੁੱਕੀਆਂ ਸਨ। ਇੰਸਪੈਕਟਰ ਜਨਰਲ ਨੂੰ ਸੂਚਨਾ, ਸਾਡੀ ਭੁੱਖ ਹੜਤਾਲ ਆਰੰਭ ਹੋਣ ਤੋਂ ਪਹਿਲਾਂ IG ਹੋਰੀ ਵੀ ਫੇਰੀ ਪਾ ਚੁੱਕੇ ਸਨ। ਹੋਰ ਗੱਲਬਾਤ ਤਾਂ ਉਸਨੇ ਸਾਡੀ ਕੁਛ ਨਾ ਸੁਣੀ। ਆਮ ਪਤੌਲਿਆਂ ਵਾਂਗੂ ਇਹੋ ਕਹੀ ਜਾਵੇ ਕਿ ਹੁਣ ਪੋਲੀਟੀਕਲ ਟਰਮ ਉਡਾ ਦਿੱਤੀ ਗਈ ਹੈ, ਸਪੈਸ਼ਲ ਅਤੇ ਮਾਮੂਲੀ ਕੈਦੀਆਂ ਵਾਲੀਆਂ ਦੋ ਟਰਮਾਂ ਹੀ ਰਹਿ ਗਈਆਂ ਹਨ। ਸਪੈਸ਼ਲ ਕਲਾਸ ਲੈਣੀ ਹੈ ਤਾਂ ਦਰਖਾਸਤ ਲਿਖ ਦਿਓ, ਨਹੀਂ ਤਾਂ ਆਮ ਕੈਦੀਆਂ ਵਾਲਾ ਹੀ ਸਲੂਕ ਤੁਹਾਡੇ ਨਾਲ ਹੋਵੇਗਾ। ਅਸੀਂ ਆਖੀਏ ਕਿ ਅਸੀਂ ਦਰਖਾਸਤ ਕੋਈ ਨਹੀਂ ਦੇਣੀ ਅਤੇ ਨਾ ਹੀ ਕੋਈ ਸਪੈਸ਼ਲ ਕਲਾਸ ਲੈਣੀ ਹੈ, ਇਹ ਸਾਡੇ ਨਾਲ ਹੱਥ ਫੇਰੀ ਹੋ ਰਹੀ ਹੈ। ਸਾਡੇ ਨਾਲ ਜੋ ਸਲੂਕ ਪਹਿਲਾਂ ਹੁੰਦਾ ਰਿਹਾ ਹੈ ਉਹ ਸਾਡੇ ਲਈ ਸਾਡੇ ਟਿਕਟਾਂ ਪਰ ਨਿਯਮ ਬਣ ਚੁੱਕਾ ਹੈ। ਉਦੋਂ ਤਾਂ ਉਹ ਅਜਿਹੀਆਂ ਗੱਲਾਂ ਸੁਣ ਕੇ ਚੱਲਿਆ ਗਿਆ। ਵਿਚਾਲੇ ਜਿਹੇ ਉਹ IG ਇੱਕ ਵਾਰ ਫਿਰ ਆਇਆ ਸੀ, ਜਦਕਿ ਸੁਪਰਡੈਂਟ ਨੂੰ ਜਬਰਨ ਰੋਟੀ ਖਵਾਉਣ ਅਤੇ ਕੱਪੜੇ ਲਹਾਉਣ ਦਾ ਭੂਤੀ ਪੰਗਾ ਲੱਗਿਆ ਹੋਇਆ ਸੀ। ਜਦ ਉਹ ਸੁਪਰਡੈਂਟ ਦੇ ਸਾਰੇ ਲਾਣੇ ਸਮੇਤ ਰੌਂਦ ਕਰਦਾ ਹੋਇਆ ਮੇਰੇ ਪਾਸ ਆਇਆ ਤਾਂ ਮੈਂ ਉਸਨੂੰ ਸਪਸ਼ਟ ਸੁਣਾ ਦਿੱਤਾ ਕਿ ਤੁਹਾਡਾ ਇਹ ਸੁਪਰਡੈਂਟ ਸਾਹਮਣੇ ਖੜ੍ਹਾ ਹੈ, ਸਾਡੇ ਨਾਲ ਜ਼ਬਰ ਕਰਦਾ ਹੈ ਅਤੇ ਅਣਹੋਈ ਛੇੜਖਾਨੀ ਕਰਨਾ ਚਾਹੁੰਦਾ ਹੈ। ਖਬਰ ਨਹੀਂ ਤੇਰੀ ਸ਼ਹਿ ਨਾਲ, ਖਬਰ ਨਹੀਂ ਆਪੋ ਹੀ ਇਸ ਨੂੰ ਇਹ ਉਦਮਾਦ ਉੱਠਿਆ ਹੋਇਆ ਹੈ। ਮੈਂ ਆਪ ਨੂੰ ਨਾਲੇ ਇਸ ਨੂੰ ਵਾਜ਼ਿਆ ਕਰ ਦੇਣਾ ਮਸਲਿਹਤ ਸਮਝਦਾ ਹਾਂ ਕਿ ਅਸੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਹਾਂ, ਮਹਾਤਮਾ ਗਾਂਧੀ ਦੇ ਚੇਲੇ ਨਹੀਂ ਕਿ ਫੋਕੀ ਸ਼ਾਂਤਮਈ ਨੂੰ ਲੜ ਬੰਨੀ ਫਿਰਾਂਗੇ। ਸਾਨੂੰ ਤਾਂ ਸ਼ਿਕਸ਼ਾਮਈ ਅਸੂਲ ਦ੍ਰਿੜ ਹੈ ਕਿ ਜਦੋਂ ਧਰਮ ਦੀ ਹਾਨੀ ਹੁੰਦੀ ਹੋਵੇ, ਜ਼ਾਲਮਾਂ ਦੇ ਜ਼ੁਲਮ ਨੇ ਅੱਤ ਚੁੱਕੀ ਹੋਈ ਹੋਵੇ ਅਤੇ ਖਾਸ ਕਰਕੇ ਧਾਰਮਿਕ ਜਜ਼ਬਾਤ ਨੂੰ ਠੇਸ ਪਹੁੰਚਦੀ ਹੋਵੇ, ਉੱਥੇ ਆਪਣੀ ਸਵੈ ਰੱਖਿਆ ਵਾਸਤੇ ਫੋਕੀ ਸ਼ਾਂਤਮਈ ਨੂੰ ਤਲਾਂਜਲੀ ਦੇ ਕੇ ਤਤਵੀਰ ਰਸ ਨੂੰ ਧਾਰਨ ਕਰ ਲੈਣਾ ਹੀ ਅਸਲ ਸ਼ਾਂਤਮਈ ਹੈ। ਜ਼ਾਲਮਾਂ ਨੂੰ ਜ਼ੁਲਮ ਕਰਦਿਆਂ ਨੂੰ ਪਛਾੜਨਾ, ਅਧਰਮੀਆਂ ਨੂੰ ਅਧਰਮ ਕਰਨ ਉੱਤੇ ਆਮਦਾ ਹੋਇਆਂ ਨੂੰ ਆਪਣੇ ਬਾਹੂਬਲ ਵੀਰ ਕਲਾ ਦੁਆਰਾ ਹੋੜਨਾ ਤਸ਼ੱਦਦ ਨਹੀਂ। ਸੋ ਜੇਕਰ ਤੇਰੇ ਕਿਸੇ ਗੋਰੇ ਜਾਂ ਕਾਲੇ ਦੂਤ ਨੇ ਮੇਰੇ ਉੱਤੇ ਮੇਰੇ ਧਾਰਮਿਕ ਜਜ਼ਬਾਤ ਦੇ ਉਲਟ ਵਾਰ ਕੀਤਾ ਜਾਂ ਮੇਰੇ ਨਾਲ ਹੱਥੋ ਪਾਈ ਕੀਤੀ ਤਾਂ ਮੈਂ ਹੱਥੋ ਹੱਥੀ ਉਸ ਨਾਲ ਸੁਲਝ ਲਵਾਂਗਾ। ਜੇ ਮੈਨੂੰ ਕਿਸੇ ਨੇ ਛੇੜਿਆ ਵੀ ਤਾਂ ਵੀ ਮੈਂ ਉਸਨੂੰ ਚੁੱਕ ਕੇ ਹੇਠ ਰੱਖ ਲਵਾਂਗਾ। ਇਹ ਮਤ ਸਮਝਣਾ ਕਿ ਮੈਂ ਕਈਆਂ ਦਿਨਾਂ ਦਾ ਭੁੱਖਾ ਹਾਂ, ਭੁੱਖੇ ਸ਼ੇਰ ਸਗੋਂ ਭੂਹੇ ਹੋ ਜਾਂਦੇ ਹਨ ਜਦੋਂ ਉਹਨਾਂ ਨਾਲ ਕੋਈ ਛੇੜਖਾਨੀ ਕਰੇ, ਉਹ ਭਾਵੇਂ ਉਹ ਪਿੰਜਰੇ ਵਿੱਚ ਹੀ ਕਿਉਂ ਨਾ ਪਾਏ ਹੋਣ। ਇਹ ਸੁਣ ਕੇ ਮੈਨੂੰ ਯਕੀਨ ਦਿਵਾਇਆ ਗਿਆ ਕਿ ਹੱਥੋਂ ਪਾਈ ਵਾਲਾ ਨਿਕੰਮਾ ਜ਼ਬਰ ਨਹੀਂ ਹੋਵੇਗਾ, ਪਰ ਉਹ ਮਛਰੇ ਹੋਏ ਮਲੇਸ਼ਕਾਂ ਨੂੰ ਟਲਦੇ ਹਨ। ਉਦੋਂ ਤਾਂ ਵੇਲਾ ਟਲ ਕੇ ਚਲੇ ਗਏ, ਪਰ ਕੁਛ ਦਿਨਾਂ ਪਿੱਛੋਂ ਆਪਣੇ ਪੱਲੇ ਬੱਧੀ ਦਾਨਾਈ ਦੀ ਕਰਤੂਤ ਦਿਖਾਉਣ ਉੱਤੇ ਆਮਦਾ ਹੋ ਗਏ। ਕਈ ਦੁਰਘਟਨਾਵਾਂ ਹੋਈਆਂ, ਬਥੇਰੀਆਂ ਜ਼ੋਰ ਅਜ਼ਮਾਈਆਂ ਕੀਤੀਆਂ ਗਈਆਂ, ਅਨੇਕਾਂ ਵਾਰ ਜੇਲ੍ਹ ਜਮਦੂਤਾਂ ਦੇ ਟੋਲੇ ਚੜ੍ਹ ਚੜ੍ਹ ਆਏ ਅਤੇ ਭਾਂਤੋ ਭਾਂਤ ਦੀਆਂ ਛੇੜਖਾਨੀਆਂ ਕਰਨ ਦੇ ਦੌਰ ਪੈ ਹੋਏ, ਪਰੰਤੂ ਵੀਰ ਖਾਲਸਾਈ ਤਾਣ ਦੇ ਅੱਗੇ ਸਭ ਪਛਾੜੇ ਜਾਣਦੇ ਰਹੇ। ਇੱਕ ਵਾਰ ਬੈਗਨਾਮੇ ਗੋਰਾ ਦਰੋਗਾ ਆਪਣੇ ਸਾਰੇ ਸਟਾਫ ਨੂੰ ਚਾੜ੍ਹ ਕੇ ਲਿਆਇਆ ਅਤੇ ਬਕਣ ਲੱਗਾ ਕਿ ਜਬਰਨ ਅਨੀਮਾ ਕੀਤਾ ਜਾਵੇਗਾ। ਮੈਂ ਆਖਿਆ ਐਸਾ ਜਬਰ ਨਹੀਂ ਹੋ ਸਕੇਗਾ, ਜਦ ਮੈਨੂੰ ਅਨੀਮੇ ਦੀ ਲੋੜ ਹੀ ਕੋਈ ਨਹੀਂ, ਕਬਜ਼ੀ ਦੀ ਸ਼ਿਕਾਇਤ ਨਹੀਂ, ਹਫ਼ਤਿਆਂ ਬੱਧੀ ਖਾਧਾ ਪੀਤਾ ਕੁਛ ਨਹੀਂ, ਅੰਨ ਜਲ ਅੰਦਰ ਗਏ ਨੂੰ ਦਿਹਾੜੇ ਹੀ ਗੁਜ਼ਰ ਗਏ ਹਨ, ਤਾਂ ਅਨੀਮਾ ਕਿਸ ਖਾਤਰ? ਮੈਨੂੰ ਕਬਜ਼ੀ ਹੋਵੇ ਤਾਂ ਮੈਂ ਆਪੇ ਹੀ ਜੁਲਾਬ ਲੈ ਸਕਦਾ ਹਾਂ ਜਾਂ ਡਾਕਟਰ ਦੀ ਸਲਾਹ ਲੈ ਸਕਦਾ ਹਾਂ। ਜੇ ਡਾਕਟਰ ਦਾ ਕਿਸੇ ਮਰੀਜ਼ ਉੱਤੇ ਜੁਲਾਬ ਵਾਲਾ ਇਲਾਜ ਫੇਲ ਹੋ ਜਾਵੇ ਤਾਂ ਉਹ ਅਨੀਮਾ ਕਰ ਸਕਦਾ ਹੈ, ਪਰ ਤੁਸੀਂ ਕਿਉਂ ਖਾਮ ਖਾ ਆਣ ਉਦਾਲੇ ਹੋਏ ਹੋ? ਕੀ ਤੁਸੀਂ ਡਾਕਟਰ ਹੋ? ਗੋਰਾ ਜੇਲਰ। ਸਾਨੂੰ ਸੁਪਰਡੈਂਟ ਸਾਹਿਬ ਦਾ ਹੁਕਮ ਹੈ ਕਿ ਜਬਰਨ ਅਨੀਮਾ ਕਰੋ। ਮੈਂ, ਤੁਸੀਂ ਫਿਰ ਜਬਰ ਕਰਕੇ ਹੀ ਹੱਥ ਦੇਖ ਲਵੋ, ਇੱਥੇ ਕਿਹੜਾ ਬੰਗਾ ਪਹਿਨੀਆਂ ਹੋਈਆਂ ਹਨ। ਜੇਲਰ, ਇਤਨੇ ਆਦਮੀਆਂ ਦੇ ਅੱਗੇ ਤੁਮ ਕਿਆ ਕਰ ਸਕਦੇ ਹੋ, ਹਮ 20 ਆਦਮੀ ਹੈ, ਤੁਮ ਅਕੇਲੇ ਕਿਆ ਕਰੋਗੇ। ਮੈਂ, ਫਿਰ ਵੇਖ ਲਵੋ ਸਵਾਦ, ਹੱਥ ਕੰਗਣ ਨੂੰ ਆਰਸੀ ਦੀ ਕੀ ਲੋੜ। ਜੇਲਰ ਵੱਲੋਂ ਹੱਥੋਂ ਪਾਈ। ਮੇਰੀ ਇਸ ਵੰਗਾਰ ਨੂੰ ਸੁਣ ਕੇ ਉਹ ਸਾਰੇ ਮੇਰੀ ਵੱਲ ਵਧੇ ਅਤੇ ਮੇਰੇ ਨਾਲ ਹੱਥੋਂ ਪਾਈ ਕਰਨ ਲੱਗੇ। ਜਦ ਮੇਰੇ ਉੱਤੇ ਚੜ੍ਹਨ ਪੈਣ, ਮੈਂ ਪਛਾਣ ਨੂੰ ਧੱਕ ਦੇਵਾਂ, ਮੇਰਾ ਹੱਥ ਫੜਨ ਆਉਣ ਤਾਂ ਮੈਂ ਫੁਰਤੀ ਨਾਲ ਹੱਥ ਛੋਹਣ ਹੀ ਨਾ ਦੇਵਾਂ ਅਤੇ ਦੋਹਾਂ ਹੱਥਾਂ ਨਾਲ ਉੱਪਰ ਉੱਲਰ ਰਹੇ ਉਲਾਰੂਆਂ ਨੂੰ ਪਿੱਛੇ ਧੱਕ ਧੱਕ ਕੇ ਪਛਾੜਾਂ। ਉਹ ਡਰ ਡਰ ਕੇ ਅਗਾਹਾਂ ਨੂੰ ਆਉਣ ਅਤੇ ਸਵਾ ਲੱਖੀ ਖਾਲਸਾ ਨਿਧੜਕ ਹੋ ਕੇ ਸਭ ਨੂੰ ਚਣੇ ਚਵਾਈ ਜਾਵੇ। ਇਸ ਕਸ਼ਮਕਸ਼ਮ ਵਿੱਚ ਕਿਸੇ ਦੇ ਜਵਾੜੇ ਸੇਕੇ ਗਏ, ਕਿਸੇ ਦੇ ਮੋਢੇ ਮਸਲੇ ਗਏ, ਕਿਸੇ ਦੀ ਹਿੱਕ ਫੁਸਲਾਈ ਗਈ, ਕਿਸੇ ਦੀ ਧੌਣ ਮੋਚੀ ਗਈ, ਗੱਲ ਹੱਥਿਆਂ ਨਾਲ ਹੀ ਕਿਸੇ ਦੀ ਗੋਗੜ ਸੇਕੀ ਗਈ, ਕਈਆਂ ਦੀਆਂ ਟੋਪੀਆਂ ਸਿਰਾਂ ਤੋਂ ਲੈ ਕੇ ਡਿੱਗ ਪਈਆਂ ਅਤੇ ਧੱਕਿਆਂ ਨਾਲ ਬਾਲਿਆਂ ਦੇ ਸਿਰ ਪਥਰੀਲੀਆਂ ਕੰਧਾਂ ਦੇ ਨਾਲ ਟਕਰਾ ਕੇ ਜਰਵਾਏ ਗਏ। ਪਏ ਸਾਰੇ ਹੌਂਕਣ। ਹਿੰਦੂ ਬਾਬੂਆਂ ਨੂੰ ਤਾਂ ਆਪਣੀਆਂ ਧੋਤੀਆਂ ਸੰਭਾਲਣ ਦੀ ਹੀ ਪੈ ਗਈ। ਕਈ ਕਰਾਂਟੜੇ ਪਲਤਲੂਨਾ ਹੀ ਝਾੜਦੇ ਫਿਰਨ। ਗੋਰੇ ਜੇਲਰ ਦਾ ਚਿਹਰਾ ਲਾਲ ਬੂਜਨੇ ਵਰਗਾ ਨਿਕਲ ਆਇਆ, ਖੜਾ ਥਰ ਥਰ ਕੰਬੇ। ਸਾਰਿਆਂ ਦਾ ਸਾਹ ਨਾਲ ਸਾਹ ਨਾ ਰਲੇ, ਹੰਭ ਹਾਰ ਕੇ ਬਾਹਰ ਭੱਜ ਨਿਕਲੇ ਅਤੇ ਖਾਲਸਾ ਸਵਾ ਲੱਖ ਹੀ ਮੈਦਾਨ ਵਿੱਚ ਖੜਾ ਗੱਜੇ। ਕੋਈ ਘੰਟਾ ਕੁ ਭਰ ਪਿੱਛੋਂ ਕੈਦੀ ਲੰਬੜਦਾਰ ਕਾਲੀ ਪੀਲੀ ਵਰਦੀ ਵਾਲਿਆਂ ਜੇਲ੍ਹ ਕੈਦੀਆਂ ਦਾ ਜਮਘਟਾ ਇਕੱਠਾ ਕਰਕੇ ਜੇਲਰ ਮੇਰੇ ਉੱਪਰ ਫਿਰ ਚੜ੍ਹਾ ਲਿਆ ਆ। ਪਰ ਐਤਕੀ ਕੋਈ ਬਾਬੂ ਸ਼ਾਬੂ ਉਸ ਦੀ ਸੈਨਾ ਵਿੱਚ ਸ਼ਾਮਿਲ ਹੋ ਕੇ ਨਾ ਆਇਆ। ਉਹਨਾਂ ਵਿਚਾਰਿਆਂ ਨੂੰ ਮੇਰੇ ਮੂਹਰੇ ਕਰਕੇ ਭੁਗਤਾਉਣ ਲੱਗਾ। ਮੈਂ ਆਖਿਆ, ਇਹਨਾਂ ਵਿਚਾਰਿਆਂ ਨੂੰ ਕਿਉਂ ਬਲਦੀ ਦੇ ਬੂਥੇ ਦਿੰਦਾ ਹੈ, ਤੂੰ ਆਪ ਮੂਹਰੇ ਹੋ ਖਾਂ। ਅੱਗੇ ਵੀ ਤੂੰ ਵਿਚਾਰੇ ਆਪਣੇ ਸਟਾਫ ਬਾਬੂਆਂ ਦੀ ਖੁੰਭ ਠਪਾਈ ਹੈ ਅਤੇ ਹੁਣ ਇਹਨਾਂ ਗਰੀਬ ਕੈਦੀਆਂ ਨੂੰ ਮੂਹਰੇ ਡਾਉਣ ਲੱਗਾ ਹੈ। ਵਿਚਾਰੇ ਕੈਦੀ ਲੜੇ ਲੰਬੜਦਾਰ ਮੇਟ ਨੂੰ ਮੋਝਾਣੇ ਹੋ ਹੇਠਾਂ ਨੂੰ ਝਾਕਣ, ਸ਼ਰਮੀਲੇ ਹੋ ਹੇਠਾਂ ਨੂੰ ਅੱਖਾਂ ਕਰਦੇ ਜਾਣ। ਕਈ ਤਾਂ ਲੁੱਕ ਲੁੱਕ ਕੇ ਜੇਲਰ ਤੋਂ ਅੱਖ ਬਚਾ ਕੇ ਮੇਰੇ ਅੱਗੋਂ ਦੂਰੋਂ ਹੀ ਹੱਥ ਖੜ੍ਹੇ ਜੋੜਨ ਅਤੇ ਇਸ਼ਾਰੇ ਕਰਨ, ਮਾਨੋ ਖਿਮਾ ਮੰਗਦੇ ਹਨ ਅਤੇ ਕਹਿੰਦੇ ਹਨ ਕਿ ਅਸੀਂ ਮਜਬੂਰ ਹੋਏ ਵੇ ਹੁਕਮੀ ਬੱਧੇ ਆਏ ਹਾਂ। ਉਹਨਾਂ ਨੂੰ ਜੇਲਰ ਘੂਰ ਘੂਰ ਕੇ ਬਥੇਰਾ ਆਖੇ, ਇਸ ਕੋ ਪਕੜ ਕੇ ਨੀਚੇ ਗਿਰਾਓ, ਪਰ ਉਹ ਵਿਚਾਰੇ ਜਿਮਕਣ ਹੀ ਨਾ, ਮੁੱਖੋਂ ਕੁਛ ਵੀ ਨਾ ਕੂਣ, ਨਾ ਹੁਕਮ ਦੀ ਤਮੀਲ ਹੀ ਕਰਨ। ਜਦੋਂ ਜੇਲਰ ਨੇ ਬਹੁਤ ਹੀ ਉਹਨਾਂ ਨੂੰ ਬਾਰੰਬਾਰ ਡਾਂਟਿਆ ਤਾਂ ਉਹਨਾਂ ਵਿੱਚੋਂ ਇੱਕ ਦਲੇਰ ਪੀਲੀ ਵਰਦੀ ਵਾਲਾ ਕੈਦੀ ਵਾਲਟਰ ਮੇਟ ਬੋਲਿਆ, ਹਜ਼ੂਰ, ਜੇ ਤੋ ਸਾਧੂ ਦੇਸ਼ ਭਗਤ ਹੈ, ਹਮਾਰੀ ਖਾਤਰ ਹੀ ਜੇਲ੍ਹ ਮੇ ਪੜੇ ਹੋਏ ਹੈ, ਆਪਕਾ ਵੀ ਕੁਛ ਨਹੀਂ ਵਿਗਾੜਤੇ, ਇਹਨੋਨੇ ਕਿਆ ਕਸੂਰ ਕੀਆ ਹੈ ਕਿ ਜਿਸਕੇ ਬਦਲੇ ਹਮ ਇਨਸੇ ਖਾਮ ਖਾਕੀ ਬਦਸਲੂਕੀ ਕਰਕੇ ਸਰਾਪ ਲੈ ਕੇ ਆਪਣੀ ਬੇੜੀ ਮੇ ਵੱਟੇ ਡਾਲੇ, ਹਮ ਲੋਗੋਂ ਕਾ ਤਾਂ ਹੌਸਲਾ ਨਹੀਂ ਪੜਤਾ। ਜੇਲਰ ਕੜਕ ਕੇ ਬੋਲਿਆ, ਕਿਆ ਤੁਮ ਹਮਾਰੀ ਹੁਕਮਦੁੱਲੀ ਕਰਤੇ ਹੋ, ਤੁਮਾਰੀ ਪੀਲੀ ਵਰਦੀ ਅਭੀ ਉਤਾਰ ਲੂੰਗਾ ਔਰ ਚੱਕੀ ਕੋਲੂ ਕੀ ਸਜ਼ਾ ਦੇ ਕਰ ਕੋਠੀ ਬੰਦ ਕਰ ਦੂੰਗਾ। ਕੈਦੀ ਵਾਰਡਰ ਜੋ ਰਾਜਪੂਤ ਸੀ ਆਪਣੇ ਹੀ ਵਰਦੀ ਲਾ ਕੇ ਜੇਲਰ ਦੇ ਪੈਰਾਂ ਵਿੱਚ ਮਾਰ ਕੇ, ਆ ਲੈ ਆਪਣੀ ਵਰਦੀ ਅਤੇ ਕਰ ਦਿਓ ਕੋਠੀ ਬੰਦ। ਜਦੋਂ ਕੈਦੀ ਹੋ ਗਏ ਤਾਂ ਕੋਹਲੂ ਚੱਕੀ ਦੀਆਂ ਮੁਸ਼ਕਤਾਂ ਤੋਂ ਕੀ ਡਰਨਾ ਹੈ, ਸਾਧੂ ਦੇ ਸਰਾਪ ਨਾਲੋਂ ਤਾਂ ਬੁਰੀਆਂ ਨਹੀਂ। ਮੈਂ ਇਸ ਦੇਸ਼ ਭਗਤ ਸਾਧੂ ਦੀ ਹੱਦ ਤੱਕ ਆਪਣੇ ਹੱਥੋਂ ਸੇ ਨਹੀਂ ਕਰ ਸਕਦਾ ਔਰ ਨਾ ਹੀ ਕੋਈ ਹੋਰ ਲੰਬੜਦਾਰ ਭਾਈ ਕਰੇਗਾ, ਕਿਉਂਕਿ ਹਮ ਲੋਕ ਕੈਦੀ ਲੋਕੋਂ ਕੀ ਰਾਖੀ ਕਰਨ ਵਾਸਤੇ ਰੱਖੇ ਹੋਏ ਹੈ, ਨਾ ਕਿ ਨਾ ਹੱਕ ਉਨਕੇ ਸਾਥ ਬੁਰਾ ਸਲੂਕ ਕਰਨੇ ਕੇ ਵਾਸਤੇ। ਇਸ ਰਾਜਪੂਤ ਵਾਰਡਰ ਦਾ ਨਾਂ ਡੂੰਗਰ ਸਿੰਘ ਸੀ। ਜੇਲਰ ਨੇ ਉਸ ਵਿਚਾਰੇ ਦੀ ਪੀਲੀ ਵਰਦੀ ਉੱਥੇ ਹੀ ਲਾਹ ਲਈ ਤਾਂ ਕਿ ਉਸ ਦੇ ਸਾਥੀ ਲੰਬੜਦਾਰਾਂ ਨੂੰ ਡਰ ਪੈ ਜਾਵੇ ਉਸ ਦਾ ਇਹ ਹੁਕਮ ਮੰਨ ਕੇ ਮੈਨੂੰ ਜ਼ਬਰਦਸਤੀ ਅਨੀਮਾ ਕਰਨ। ਪਰ ਵਾਰਡਰ ਦੇ ਬੋਲਣ ਅਤੇ ਜੇਲ੍ਹ ਦੇ ਮਿਲੇ ਸੁੱਖਾਂ ਨੂੰ ਲੱਤ ਮਾਰਨ ਦਾ ਸਿੱਟਾ ਇਹ ਹੋਇਆ ਕਿ ਕਿਸੇ ਨੇ ਵੀ ਜੇਲਰ ਦਾ ਹੁਕਮ ਨਾ ਮੰਨਿਆ। ਜੇਲਰ ਨੇ ਕੈਦੀ ਬਾਗੀ ਹੋਏ ਸਮਝ ਕੇ ਇੱਕ ਦੋ ਦੀਆਂ ਵਰਦੀਆਂ ਲੁਹਾ ਲਈਆਂ ਅਤੇ ਇੱਕ ਦੋ ਦੇ ਹਿਸਟਰੀ ਟਿਕਟ ਰਿਪੋਰਟਾਂ ਲਿਖਣ ਵਾਸਤੇ ਮੰਗ ਲਏ। ਗੱਲ ਕੀ, ਉਹ ਵਿਚਾਰੇ ਕੈਦੀਆਂ ਉੱਪਰ ਹੀ ਆਪਣੇ ਗੁੱਸੇ ਦੀ ਝੱਗ ਮੱਠੀ ਕਰਕੇ ਠੁੱਠੂ ਹੋ ਕੇ ਵਾਪਸ ਚਲੇ ਗਿਆ। ਤੀਜੀ ਵਾਰ ਫਿਰ ਜੇਲ੍ਹ ਡਾਕਟਰ ਨੂੰ ਲਿਆਇਆ ਅਤੇ ਕਹਿਣ ਲੱਗਾ ਕਿ ਸੁਪਰਡੈਂਟ ਮੈਡੀਕਲ ਅਫਸਰ ਦਾ ਹੁਕਮ ਹੈ, ਇਸ ਨੂੰ ਜਬਰਨ ਅਨੀਮਾ ਕਰੋ। ਡਾਕਟਰ ਵਿਚਾਰਾ ਅੱਗੇ ਵਧੇ ਤਾਂ ਸਹੀ, ਪਰ ਮੇਰੀ ਝਿੜਕ ਸੁਣ ਕੇ ਪਿੱਛੇ ਹਟ ਜਾਵੇ ਅਤੇ ਮੇਰੇ ਨਾਲ ਹੱਥੋਂ ਪਾਈ ਹੋਣ ਨੂੰ ਉਸਦਾ ਹਿਆ ਨਾ ਪਵੇ। ਜੇਲਰ ਉਸਨੂੰ ਘੂਰ ਘੂਰ ਕਹੇ, ਕਿਉਂ ਅਨੀਮਾ ਨਹੀਂ ਕਰਦੇ? ਡਾਕਟਰ, ਭਲਾ ਜੇਲਰ ਸਾਹਿਬ, ਆਪ ਆਪਣੇ ਸਾਰੇ ਸਟਾਫ ਸਮੇਤ ਇਸ ਕੰਮ ਨੂੰ ਨਾ ਕਰ ਸਕੇ ਅਤੇ ਨਾਕਾਮਯਾਬ ਰਹੇ ਤਾਂ ਮੈਂ ਅਕੇਲਾ ਕੈਸੇ ਕਰ ਸਕਦਾ ਹਾਂ? ਅਨੀਮਾ ਕਰਨਾ ਮੇਰਾ ਕੰਮ ਤਾਂ ਜ਼ਰੂਰ ਹੈ, ਲੇਕਿਨ ਬਿਮਾਰ ਕੋ ਰਜ਼ਾਮੰਦ ਕਰਕੇ, ਨਾ ਕਿ ਜ਼ਬਰਦਸਤੀ ਕਿਸੇ ਨੂੰ ਪਕੜ ਜਕੜ ਕੇ। ਡਾਕਟਰੀ ਪੇਸ਼ਾ ਮੁਝਕੋ ਜ਼ਬਰਦਸਤੀ ਅਨੀਮਾ ਕਰਨੇ ਕੀ ਇਜਾਜ਼ਤ ਨਹੀਂ ਦੇਤਾ। ਜੇਲਰ, ਫਿਰ ਤੁਮ ਇਸ ਕੋ ਸਮਝਾਓ ਕਿ ਅਨੀਮਾ ਕਰਨੇ ਕੀ ਡਾਕਟਰੀ ਅਸੂਲ ਮਾਫਿਕ ਜ਼ਰੂਰਤ ਹੈ। ਡਾਕਟਰ ਮੈਨੂੰ ਮੁਖਾਤਬ ਹੋ ਕੇ, ਸਰਦਾਰ ਸਾਹਿਬ, ਅਨੀਮਾ ਕਰਾਨੇ ਮੇਂ ਕਿਆ ਹਰਜ਼ ਹੈ? ਮੈਂ, ਮੁਝੇ ਇਸ ਕੀ ਜ਼ਰੂਰਤ ਹੀ ਕੋਈ ਨਹੀਂ, ਨਾ ਮੁਝਕੋ ਕੋਈ ਕਬਜ਼ੀ ਕੀ ਸ਼ਿਕਾਇਤ ਹੀ ਹੈ। ਡਾਕਟਰ, ਸੁਪਰਡੈਂਟ ਸਾਹਿਬ ਜੋ ਕਿ ਹਮਾਰਾ ਮੈਡੀਕਲ ਅਫਸਰ ਵੀ ਹੈ, ਇਸ ਵਕਤ ਯਹੀ ਮੁਨਾਸਬ ਸਮਝਤਾ ਹੈ ਕਿ ਤੁਹਾਡੀ ਸਿਹਤ ਕੋ ਬਰਕਰਾਰ ਰੱਖਣੇ ਕੇ ਵਾਸਤੇ ਅਨੀਮਾ ਕਰਨਾ ਲਾਜ਼ਮੀ ਹੈ, ਚਾਹੇ ਆਪਕੋ ਜ਼ਰੂਰਤ ਮਹਿਸੂਸ ਹੋ ਜਾਂ ਨਾ ਹੋ। ਮੈਂ, ਐਸਾ ਕੌਨ ਸਾ ਵਕਤ ਉਨਕੇ ਉੱਪਰ ਆਣ ਪੜਾ ਹੈ ਕਿ ਜੇ ਮੌਕਾ ਹੱਥ ਸੇ ਨਹੀਂ ਜਾਣੇ ਦਿੱਤੇ? ਡਾਕਟਰ, असल बात तो यह है कि वो आपको फोर्स फीड करना चाहते हैं और फोर्स फीड करने से पहले अनीमा करना लाजमी साडा असूल है। मैं, क्या आप अपने इष्ट की कसम खा के कह सकते हो कि डॉक्टरी रूल से फोर्स फीडिंग से पहले अनीमा करना जरूरी है? डॉक्टर हौली जेलर तो अख बचा के, जे तो अनीमा करना आपको बेइज्जत करना समझते हैं। इस वेले जेलर रता दुरेडे दरवाजे बाहर खड़ा सी उची आवाज से, आप खुद ही अपने हाथों से अनीमा कर लीजिए, मैं आपको अनीमा करने का ढंग बता देता हूँ। मेरे कन विच अते पैरों को हाथ लगाकर परमात्मा के वास्ते मुझे इस खुआरी से बचाइए, मेरी बेनती मंजूर कर लीजिए, उची जेलर नु सुना के। इससे आपको फ़ायदा ही फायदा है, कब्जी वाली किसी मवाद का कोई फुजला होगा तो वो निकल जाएगा, भुख हड़ताल में भी आपको सहूलत रहेगी। मैं, अच्छा डॉक्टर साहब तुसी कसूता वास्ता पाया है, लियाओ मैनू दसो कि अनीमा किवें करीदा है, तो आप दस के परे हट जाओ। डॉक्टर अनीमा करन दा ढंग दस के लियाओ, असी सारे ही परे हट जाते हाँ, तुसी दर पड़दा खुद ही अनीमा कर लवो। कन्न विच ये सारा पानी नलकी थानी डोल छड्डो तां कि जेलर साहब नू प्रतीत हो जाए कि तुसी दर पड़दा खुद ही अनीमा कर लिया है। मैं कल्ले ने 10-15 मिनट बैठ के नलकी थानी सबून घोलिया पानी डोल डाल के विचारे डॉक्टर का छुटकारा कराया। पिछों जिस प्रकार कुचाला सुपरडेंट अपनी भूती लश्कर चढ़ा के लिया अते मैनू गां दे गोश्त दा अर्क जबरन पिआउण ते तंबाकू दीआं धमकीआं दित्तीआं ते दंद तोड़े गए, उह तां बहुत सारा वृतांत बाहर गईआं चिट्ठीआं विच विस्थार सहित पहलां ही आ चुका है, पर एक स्वादली घटना का जिक्र करना इत्थे दिलचस्पी तो खाली नहीं होएगा। हाँ, वह ये कि मैनू पूरा यकीन हो चुका कि यह पापी पुरश जटार अपनी इस दुष्टाई तो बाज़ नहीं आउंदा, अते बाहरों मेरे परम प्यारे उपकारी प्रेमी वीर मुनशा सिंह संत सिंह आदिकां दे सारे हिले मेरी बिपता दूर कराउण दे रह खड़ोते हन, तां दास नूं पुज के निराशता भरी कलमलाहट होई। मेरे प्यारे वीर मानसा सिंह जी ने बड़ियां लूरियां लईयां कि किवें मेरी धर्म प्रतिज्ञा बरकरार रहे ते धर्महानी दी नौबत ना आउणी पावे। उन्हां 500-500 दमड़े ताई जेल कर्मचारियों नूं अंदाम देण लई इकरार भी कीता कि किवें सही सलामत एक बार जेल तों बाहर कढ लियावण, पर उन्हां दा कोई भी चारा कारगर ना होया। बाहर सारे नागपुर शहर विच एजिटेशन दा हड़ चला दिता। देशभगत मिस्टर अभय अंकुर बरैसटर ने खासा हिस्सा लिया ते बढ़ चढ़ के उद्यमी पुराला हिला मेरी हर प्रकार की हमदर्दी विच कीता। प्यारे अभय अंकुर जिहा निरपै देशभगत योधा सारे मध्य प्रांत सीपी विखे विरला ही देखिया ते विरला ही जमना है, अते दास अपने सूरबीर बहादुर मनसा सिंह आदिकां दा जिंदगी भर मशकूर रहेगा। मेरियां आशीर्वादी असीसां उन्हां दी निमित लोक परलोक विखे निहचलता सहित असर पजीर रहणगियां। जेल की चार दीवारी के अंदरों बाहर जां बाहरों अंदर होर किसी सहायता की मंग का जाना जां सहायता का आना औखा ही असंभव हो गया। एक रात विचाले रह गई, दूजे दिन कहर वर्तना सी। दिन छिपनसार रहरास के पाठ पिछों सचे पातशाह सर्वव्यापक घट घट के अंतरजामी सतगुरु अगे ज्योदड़ियां करनिया आरंभियां कि हे सचे पातशाह, अज रातों रात श्री साहब की दात अंदर पहुँचा दे। दिन चढ़ते ही जरवाणियों के जोर से धर्म तो रक्षा लई भावें जान उत्ते ही खेड़ जाना पवे, पर आप दे बख्शे धर्म नूं वट्टा ना लगे। धर्म बैरियां नूं आप दी उस बख्शिश द्वारा अपने नेड़े ना टुकण देवां। जे अंत नूं मेरे उत्ते वार कर ही देण तां मैं तेरी बख्शी श्री साहब नूं अपने धर्म रक्षा दी ढाल बना के जो कुछ भी कर सकां सो कर गुजरां। इस प्रकार दीआं बेनतियां करदा करदा मैं बेनती सरूप ही हो गया। बेनती लीन हो के ही अपने आसन उत्ते टह पिया, उदों ही पता लगा कि मैनूं टुंब के किसे हथ ने बेहोशी तो जगाया है। देखा कि एक शख्स जिस नूं मैं जेल कर्मचारी समझदा सी जंगले दे बाहर वार मेरे सराहणे कोल खड़ा है, जैसी के उस वेले कदे भी आस नहीं सी, जिस नूं मैं कदे भी अगे रात बराते आउंदा नहीं सी देखिया ते ना ही उस दी रूह तो वाकफ होया सी। आखण लगा ते बड़ी तड़प वाले हिरदे नाल कहण लगा कि इस वक्त मैनूं हुक्म करो, जो चाहो सो हाजिर करां, मैनूं खास उकसाहट होई है। मेरे मूहों ताबड़तोड़ ही मंग निकली जो मेरे मूँह ते चढ़ी हुई सी। मैनूं प्रतीत होया कि यह मेरे हुक्मी गुरु करतार दे हुक्म दा प्रेरिया होया आया है। मैंने झक हो के आख्या, लियाओ फिर श्री साहिब। उसने हील नहीं की, हुजत नहीं की, पिछले पैरी मुड़ गया ते मुड़दे केड़े मिंटां विच ही मेरी मनवांछत वस्तु लिया के हाजिर की। चांद दे चानण विच लिशकां मारे चंडी, मैं वेख के गदगद हो गया, नाल ही दंग भी रह गया। मैनू लालियां चढ़ गईयां। झट म्यान विच करके उसने मेरे जंगले दे लागे हथ समान विथ उत्ते एक होर श्री साहब दे मेच दी खोल जिही पट के सने म्यान उस शस्त्र नूं जमीन विच दब दिता ते मैनू हदायत की कि सवेरे तलाशी हो चुकण पिछों इत्थों कढ़ के अपने कुंदगोशे कर लेनी। मैं निश्चिंत होकर खूब सौं गया। मेरे मन में अंतरगति सूखम हंकार ने भी नालों नाल आकर किया, मेरी अरदास गुरु दरगाहे कबूल हो गई। हुण मैं किदे लैणदा हाँ, शुक्रगुजार होकर जिथे मैं होर बंदगी विच जुटना सी सगों मटरोड़ होकर सुन सजानी विच अलगर्ज हो सुता। सवेरे ही जाग खुली, नाम बाणी विच जुटण दे थाउं भांत भांत दीआं बेअंतां बनाउण विच चित्तवृत्ति खचत हो गई। ਵੀਰ ਰਸ ਸੱਚਾ ਵੀਰ ਰਸ ਮਤਵਾਲਾ ਜਗਿਆਸੂ ਜਨ ਆਤਮ ਰੰਗਾਂ ਦੇ ਚੜਾਓ ਵਿੱਚ ਹੀ ਪਰਿਪੂਰਨ ਰਹਿੰਦਾ ਹੈ। ਉਸ ਦਾ ਭਜਨ ਅਭਿਆਸ ਦੇ ਜੁੱਧ ਵਿਗਾਸੀ ਠਿਕਾਣਿਓਂ ਹਿਲਾਓ ਨਹੀਂ ਹੁੰਦਾ, ਪਰ ਇੱਥੇ ਤੰਜਰਵਾਣਿਆਂ ਨਾਲ ਯੁੱਧ ਕਰਨ ਦੀ ਪੇਸ਼ਕਦੀਮੀ ਗੋਂਦਾਂ ਗੁੰਦਣ ਵਿੱਚ ਬਿਰਤੀ ਖਿਚੀਂਦੀ ਜਾਵੇ। ਉੜ ਕੇ ਪ੍ਰੋਗਰਾਮ ਬਣਾ ਕੇ ਕਿ ਜੇ ਪਹਿਲਾਂ ਧਰਮਹਾਨੀ ਵਾਲੀ ਛੇੜ ਛਾੜ ਜਰਵਾਣਿਆਂ ਵੱਲੋਂ ਹੋਈ ਤਾਂ ਸ਼੍ਰੀ ਸਾਹਿਬ 'ਤੇ ਹੱਥ ਪਾਉਣਾ ਹੈ, ਧਰਮ ਰਕਸ਼ਾ ਦਾ ਹੋਰ ਕੋਈ ਹੀਲਾ ਬਾਕੀ ਨਾ ਰਿਹਾ ਤਾਂ ਫਿਰ ਸ਼੍ਰੀ ਸਾਹਿਬ ਹੱਥ ਵਿੱਚ ਫੜਨਾ ਐਨ ਵਾਜਬ ਹੈ, ਕਿਉਂਕਿ ਚੁੰਕਰ ਅਜ ਹਮਾ ਹੀਲ ਅਤੇ ਦਰਗੁਜ਼ਸ਼ਤ ਫਲਾਲ ਅਸ਼ਟਬੁਰਦਨ ਬਾ ਸ਼ਮਸ਼ੀਰ ਦਸਤ। ਬਸ ਇਹ ਫੈਸਲਾ ਹੋਣ ਸਾਰ ਹੀ ਸੁਰਤੀਆਂ ਫਿਰ ਆਤਮ ਔਜ ਰੰਗਾਂ ਵਿੱਚ ਜਾ ਖਿੜੀਆਂ ਅਤੇ ਟੀਸੀ ਦੇ ਠਿਕਾਣੇ ਜਾ ਚੜੀਆਂ।
ਪਿਛਲੇ ਘਾਪੇ ਮਿਟ ਗਏ,
ਦਿਨ ਚੜ੍ਹਨ ਵਾਲਾ ਹੋ ਗਿਆ ਤਾਂ ਜੰਗਲਿਆਂ ਦੇ ਤਾਲੇ ਖੋਲ੍ਹ ਕੇ ਤਲਾਸ਼ੀ ਲੈਣ ਵਾਲੇ ਆਏ। ਹਸਬ ਮਮੂਲ ਅੰਦਰੋਂ ਖੱਡੀਆਂ ਤੱਪੜਾਂ ਬਿਸਤਰਿਆਂ ਦੀ ਫੋਲਾ ਫਾਲੀ ਕਰਕੇ ਚਲੇ ਗਏ ਤਾਂ ਮੈਂ ਚਕੰਨਾ ਹੋਇਆ ਕਿ ਹੁਣ ਵੇਲਾ ਹੈ ਸ਼੍ਰੀ ਸਾਹਿਬ ਨੂੰ ਅੰਦਰ ਕਰ ਲੈਣ ਦਾ। ਜੰਗਲੇ ਵਿੱਚ ਦੀ ਬਾਂਹ ਨੂੰ ਅਗਾਂਹ ਵਧਾ ਕੇ ਪੱਟ ਕੇ ਉੱਪਰੋਂ ਮਿੱਟੀ ਛਪਾ ਛਪ ਲਾਂਭੇ ਕਰਨ ਲੱਗਾ, ਹੇਠਾਂ ਤਾਂ ਹੀ ਮਿੱਟੀ ਫੋਲ ਸਿੱਟੀ ਪਰ ਅੰਦਰ ਸ਼੍ਰੀ ਸਾਹਿਬ ਵਿੱਚੋਂ ਨਾ ਨਿਕਲੀ। ਮੈਂ ਬੈਠਾ ਹੀ ਸੁੰਨ ਹੋ ਗਿਆ ਕਿ ਇਹ ਕੀ ਕੌਤਕ ਵਰਤਿਆ, ਸ਼੍ਰੀ ਸਾਹਿਬ ਕੌਣ ਵਿੱਚੋਂ ਕੱਢ ਕੇ ਲੈ ਗਿਆ? ਮਿੱਟੀ ਉਵੇਂ ਜਿਵੇਂ ਉੱਪਰ ਢੱਕੀ ਪਈ ਸੀ, ਵਿੱਚੋਂ ਪੋਲੇ ਦਾ ਪੋਲਾ ਖਾਲੀ ਪੁਲਾੜ ਹੀ ਰਹਿ ਗਿਆ। ਛੱਪਾ ਛੱਪ ਉਵੇਂ ਜਿਵੇਂ ਉੱਪਰ ਮਿੱਟੀ ਖਿਲਾਰ ਕੇ ਉਸ ਪੋਲ ਨੂੰ ਬਰਾਬਰ ਕਰ ਦਿੱਤਾ ਤਾਂ ਕਿ ਕਿਸੇ ਨੂੰ ਮਲੂਮ ਨਾ ਹੋਵੇ। ਭਾਣਾ ਵਰਤਣਾ ਸੀ ਸੋ ਵਰਤ ਗਿਆ, ਹੁਣ ਬਹਿਣ ਵਿੱਚ ਪੈਣ ਦੀ ਕੀ ਲੋੜ ਸੀ? ਬਿੰਦੋ ਬਿੰਦੀ ਪਿੱਛੋਂ ਧਰਮ ਧੱਕਾ ਕਰਨ ਵਾਲਿਆਂ ਦਾ ਹੜ ਚੜ ਆਇਆ। ਜੋ ਦੰਦ ਭੰਨਣ ਆਦਿ ਦਾ ਬਰਤਾਂਤ ਬੀਤਿਆ ਸੋ ਬਾਹਰ ਵਾਲੀਆਂ ਪਾਤੀਆਂ ਵਿੱਚ ਬਰਤਾਂਤਿਆ ਗਿਆ ਹੈ। ਦਿਨੇ ਕਹਿਰ ਵਰਤਣ ਪਸ਼ਚਾਤ ਠੰਡ ਹੋਣ ਪਰ ਰਾਤ ਨੂੰ ਉਸੇ ਸਮੇਂ ਉਹ ਗੁਪਤ ਸੱਜਣ ਫੇਰਾ ਪਾਉਣ ਆਏ। ਆਉਂਦੇ ਹੀ ਕਹਿਣ ਲੱਗੇ ਕਿ ਹੈਰਾਨ ਨਾ ਹੋਣਾ, ਸ਼੍ਰੀ ਸਾਹਿਬ ਆਪਦੇ ਸੁੱਤਿਆਂ ਪਿਆਂ ਤੋਂ ਮੈਂ ਹੀ ਕੱਢ ਕੇ ਲੈ ਗਿਆ ਸੀ। ਮੈਂ ਆਖਿਆ, ਓਏ ਭਲੇ ਲੋਕ, ਇਤਨੀ ਉਪਕਾਰ ਭਰੀ ਭਲਿਆਈ ਚਿੱਤ ਕੇ ਫਿਰ ਕਾਂਪ ਕਿਉਂ ਖਾਧੀ? ਤਾਂ ਉਸ ਆਖਿਆ, ਸਿੰਘ ਸਾਹਿਬ ਜੀ ਭਾਵੇਂ ਮਾਰੋ ਭਾਵੇਂ ਛੱਡੋ, ਜੋ ਕੁਛ ਹੋਣਾ ਸੀ ਸੋ ਮੈਥੋਂ ਹੋ ਗਿਆ, ਭਾਵੇਂ ਬੁਰਾ ਭਾਵੇਂ ਚੰਗਾ, ਪਰ ਮੇਰੀ ਘਰਵਾਲੀ ਦੀ ਖਾਤਰ ਜਮ੍ਹਾਂ ਹੋ ਗਈ। ਮੈਂ, ਓਏ ਭਲੇ ਪੁਰਸ਼ਾ, ਇਹੋ ਜਿਹੀਆਂ ਭੇਦ ਦੀਆਂ ਗੱਲਾਂ ਤ੍ਰੀਮਤਾਂ ਪਾਸ ਮਰਦ ਕਦੇ ਕਰਿਆ ਕਰਦੇ ਹਨ? ਉਸ ਆਖਿਆ, ਸਰਦਾਰ ਜੀ ਲਓ ਸੁਣੋ, ਮੈਂ ਤਾਂ ਬਹੁਤ ਹੀ ਗੱਲ ਗੋਝ ਰੱਖੀ ਸੀ, ਮੈਨੂੰ ਗੁੱਝੀ ਹੀ ਪ੍ਰੇਰਨਾ ਹੋਈ ਸੀ। ਮੈਂ ਲੈਂਦੇ ਸਾਰ ਸਰਗਰਮ ਜੋਸ਼ ਚੜ੍ਹੇ ਤੋਂ ਆਪ ਆ ਕੇ ਆਪ ਦੀ ਅਮਾਨਤ ਅਦਾ ਕੀਤੀ, ਜੋ ਅਜਗੈਬੀ ਅਤੇ ਇਸ ਦੀ ਇਮਦਾਦ ਨਾਲ ਹੀ ਮੇਰੇ ਸਪੁਰਦ ਹੋਈ ਸੀ। ਸੌਂਪਣਾ ਸੌਂਪ ਕੇ ਮੈਂ ਆਪਣੇ ਧਨ ਭਾਗ ਜਾਤੇ ਅਤੇ ਫੁੱਲਿਆ ਨਾ ਸਮਾਵਾਂ। ਅੱਗੇ ਜਦੋਂ ਮੈਂ ਆਪਣੇ ਘਰ ਪਹੁੰਚਾ ਤਾਂ ਮੇਰੀ ਘਰਵਾਲੀ ਵੀ ਆਪ ਦੀ ਹਮਦਰਦੀ ਭਰੇ ਸਹਿਮ ਵਿੱਚ ਤ੍ਰਾਸਮਾਨ ਹੋਈ ਜਾਗ ਰਹੀ ਸੀ। ਬਾਹਰ ਸਾਰੇ ਹੀ ਇਹੋ ਥਲਕਾ ਮੱਚਿਆ ਹੋਇਆ ਸੀ ਕਿ ਮਰਦ ਕੀ ਜਨਾਨੀ, ਬੱਚਾ ਬੱਚਾ ਜਰਵਾਣਿਆਂ ਦੇ ਜ਼ੁਲਮੀ ਵਰਤਾਓ ਅਤੇ ਫਟਕਾਰਾਂ ਪਾ ਰਿਹਾ ਸੀ ਅਤੇ ਆਪ ਦੀ ਹਮਦਰਦੀ ਵਿੱਚ ਬੇਨਤੀ ਕਰ ਰਿਹਾ ਸੀ ਅਤੇ ਚਾਰ ਚਾਰ ਆਂਸੂ ਬਹਾ ਰਿਹਾ ਸੀ। ਮੇਰੀ ਘਰਵਾਲੀ ਤਾਂ ਕਈ ਦਿਨ ਤੋਂ ਤਰਾਹ ਤਰਾਹ ਕਰ ਰਹੀ ਸੀ। ਰਾਤੀਂ ਜਦ ਮੈਂ ਵਾਪਸ ਗਿਆ ਤਾਂ ਜਾਣ ਸਾਰ ਉਸਨੇ ਮੈਥੋਂ ਪੁੱਛਿਆ, ਕਿਉਂ ਜੀ, ਉਸ ਮਜ਼ਲੂਮ ਪਰਦੇਸੀ ਦੇਸ਼ ਭਗਤ ਬਾਰੇ ਵੀ ਕੋਈ ਆਧਾ ਨਾਰਾ ਮਾਰਦਾ ਹੈ, ਕੋਈ ਉਸਦੀ ਬੌਡੀ ਕਰਦਾ ਹੈ? ਮੈਨੂੰ ਤਾਂ ਉਸ ਨਾਲ ਹੋਣ ਵਾਲੀਆਂ ਨੀਤੀਆਂ ਨੂੰ ਵਿਚਾਰ ਵਿਚਾਰ ਕੇ ਅਤੇ ਚਿਤਾਰ ਚਿਤਾਰ ਕੇ ਨੀਂਦ ਹੀ ਨਹੀਂ ਪੈਂਦੀ। ਖਬਰੇ ਵਿਚਾਰੇ ਨਾਲ ਕੱਲ੍ਹ ਕੀ ਵਰਤੇਗੀ? ਮੈਂ, ਵਰਤਣਾ ਕੀ ਹੈ, ਕੱਲ੍ਹ ਨੂੰ ਉਸਦਾ ਧਰਮ ਭੰਗ ਕੀਤਾ ਜਾਵੇਗਾ ਅਤੇ ਆਪਣੀ ਜਾਨ ਉੱਪਰ ਖੇਡ ਜਾਵੇਗਾ। ਇਸਤਰੀ, ਹਾਂ ਹਾਂ, ਕਿ ਸੱਚਮੁੱਚ ਗਾਂ ਦੇ ਮਾਸਦਾਰ ਕਿ ਉਸ ਨੂੰ ਜਬਰਨ ਪਿਆ ਦੇਣਗੇ? ਮੈਂ, ਇਹ ਨੌਬਤ ਨਹੀਂ ਆਉਣ ਪਾਏਗੀ ਅਤੇ ਭਾਣਾ ਹੋਰ ਦਾ ਹੋਰ ਵਰਤ ਜਾਏਗਾ। ਇਸਤਰੀ, ਕੀ ਤੁਸੀਂ ਲੋਕ ਕੋਈ ਵੀ ਉਸਦੀ ਸਹਾਇਤਾ ਨਹੀਂ ਕਰ ਸਕਦੇ? ਹਾਂਜੀ, ਜਾਨ ਹੀਲ ਕੇ ਵੀ ਕਰੋ। ਮੈਂ, ਤੁਸੀਂ ਵੀ ਆਪਣਾ ਸਾਰਾ ਜ਼ੋਰ ਲਾ ਹੀ ਥੱਕੇ ਹੋ, ਕੀ ਤੁਹਾਡੀ ਕੋਈ ਪੇਸ਼ ਗਈ? ਇਸਤਰੀ, ਮੈਂ ਕੀ ਕਰਾਂ, ਮੈਂ ਤਾਂ ਆਪ ਤੋਂ ਚੋਰੀ ਆਪਣੀਆਂ ਸਾਰੀਆਂ ਟੂਮਾਂ ਜੇਲਰ ਦੀ ਮੇਮ ਸਾਹਿਬ ਅੱਗੇ ਜਾ ਭੇਟਾ ਧਰੀਆਂ ਕਿ ਕਿਵੇਂ ਫੋਹ ਪਾਵਾਂ। ਉਸਨੇ ਅੱਖ ਸੁਣਾਇਆ ਕਿ ਇੱਥੇ ਜੇਲਰ ਸਾਹਿਬ ਦੀ ਵੀ ਕੋਈ ਪੇਸ਼ ਨਹੀਂ ਜਾਂਦੀ, ਉਹ ਵੀ ਵੱਡੇ ਅਫਸਰਾਂ ਤੋਂ ਡਰਦਾ ਹੈ, ਮਾਮਲਾ ਪੋਲੀਟੀਕਲ ਕੈਦੀਆਂ ਦਾ ਹੈ, ਉਹਨਾਂ ਬਾਰੇ ਕਿਸੇ ਤੋਂ ਨਜ਼ਰ ਲਈ ਪਚਣੀ ਨਹੀਂ। ਨਹੀਂ ਤਾਂ ਇਹੋ ਜਿਹੀਆਂ ਅਨੇਕਾਂ ਬਡਮੁੱਲੀਆਂ ਨਜ਼ਰਾਂ ਲੋਕ ਜੇਲਰ ਸਾਹਿਬ ਦੇ ਪੇਸ਼ ਕਰ ਚੁੱਕੇ ਹਨ, ਪਰ ਇੱਥੇ ਕਿਸੇ ਦੀ ਦਾਲ ਨਹੀਂ ਗਲੀ। ਸੁਪਰਡੈਂਟ ਵੀ ਲੋਹੇ ਦੀ ਲੱਠ ਬਣਿਆ ਬੈਠਾ ਹੈ, ਕਿਸੇ ਦੀ ਨਹੀਂ ਮੰਨਦਾ। ਮੈਂ, ਤਾਂ ਤੁਸੀਂ ਬਹੁਤ ਕੁਛ ਕੀਤਾ, ਸ਼ਾਬਾਸ਼, ਐਸਾ ਹੀ ਚਾਹੀਏ। ਇਸਤਰੀ, ਤੁਸੀਂ ਵੀ ਕੁਛ ਕਰਕੇ ਵਿਖਾਓ ਅਤੇ ਜਿਵੇਂ ਹੋ ਸਕਦਾ ਹੈ ਉਸ ਪਰਉਪਕਾਰੀ ਦੇਸ਼ ਭਗਤ ਨੂੰ ਇਹ ਸਭਤਾ ਤੋਂ ਛੁਡਾਓ ਜਿਸ ਨੇ ਸਾਡੀ ਦੇਸ਼ ਵਾਸੀਆਂ ਦੀ ਖਾਤਰ ਆਪਣੇ ਆਪ ਨੂੰ ਇਤਨੇ ਵੱਡੇ ਖਤਰੇ ਵਿੱਚ ਪਾਇਆ ਹੈ, ਆਪਣੇ ਬਾਲ ਬੱਚੇ ਦੇ ਟੱਬਰ ਛੱਡ ਕੇ ਉਮਰਾਂ ਬੱਧੀ ਬੰਦੀਖਾਨੇ ਵਿੱਚ ਆ ਪਿਆ ਹੈ, ਬੰਦੀ ਵਿੱਚ ਪੈ ਕੇ ਵੀ ਧਰਮਵੀਰਾਂ ਦੀ ਤਰ੍ਹਾਂ ਆਪਣੀ ਜਾਨ ਜੋਖਮ ਵਿੱਚ ਪਾ ਰਿਹਾ ਹੈ। ਉਸ ਦੀ ਮਦਦ ਕਰੋ ਜੀ, ਜ਼ਰੂਰ ਕਰੋ, ਉਸ ਦੀ ਖਾਤਰ ਜੋ ਕੁਛ ਕਰਨਾ ਹੈ ਸੋ ਕਰ ਗੁਜ਼ਰੋ। ਜਦ ਇਸ ਕਿਸਮ ਦੀਆਂ ਗੱਲਾਂ ਬਾਤਾਂ ਮੇਰੀ ਘਰਵਾਲੀ ਨੇ ਮੇਰੇ ਨਾਲ ਕੀਤੀਆਂ ਤਾਂ ਮੈਂ ਆਪਣੀ ਘਰਵਾਲੀ ਦੀ ਇਹ ਹਮਦਰਦੀ ਵਾਲੀ ਸਪਿਰਿਟ ਦੇਖ ਕੇ ਬੇਤਹਾਸ਼ਾ ਬੋਲ ਉੱਠਿਆ ਕਿ ਮੈਂ ਤਾਂ ਆਹ ਕੁਛ ਕਰ ਆਇਆ ਹਾਂ, ਇਦੂ ਚੰਗਾ ਹੋਰ ਮੈਂ ਕੀ ਕਰ ਹੀ ਸਕਦਾ ਸੀ। ਸ਼੍ਰੀ ਸਾਹਿਬ ਦੀ ਖਬਰ ਸੁਣਦੇ ਸਾਰ ਉਸ ਨੂੰ ਗਸ਼ੀ ਪੈ ਗਈ। ਮੈਂ ਮਸਾਂ ਮਸਾਂ ਉਸਦੇ ਮੂੰਹ ਵਿੱਚ ਪਾਣੀ ਪਾ ਪਾ ਕੇ ਉਸ ਨੂੰ ਹੋਸ਼ ਵਿੱਚ ਲਿਆਂਦਾ। ਹੋਸ਼ ਵਿੱਚ ਆਉਣ ਸਾਰ ਹੀ ਉਸਦੇ ਮੂੰਹੋਂ ਤਰਾਸ ਭਰਿਆ ਇਹੋ ਆਵਾਜ਼ਾਂ ਨਿਕਲਿਆ ਕਿ ਤੁਸੀਂ ਇਹ ਬੜਾ ਮਾੜਾ ਕੰਮ ਕੀਤਾ, ਕਿਉਂਕਿ ਉਸ ਵੀਰ ਨੇ ਸਭ ਨੂੰ ਝਟਕਾ ਦੇਣਾ ਹੈ, ਅਸੀਂ ਵੀ ਬਾਲ ਬੱਚੇ ਸਣੇ ਸਾਰੇ ਮਾਰੀ ਦੇ ਮਰ ਜਾਵਾਂਗੇ, ਸਣੇ ਬੱਚੇ ਕਹਾਣੀ ਪੀੜੀ ਜਾਵੇਗੀ, ਹੋਰ ਕਈ ਮਾਈ ਦੇ ਪੁੱਤ ਵਿੱਚ ਮਾਰੇ ਜਾਣਗੇ, ਅਤੇ ਓੜਕ ਬਚਣਾ ਉਸਨੇ ਵੀ ਨਹੀਂ, ਉਸਨੂੰ ਫੌਰਨ ਫਾਂਸੀ ਦਿੱਤੀ ਜਾਵੇਗੀ ਜਾਂ ਗੋਲੀ ਨਾਲ ਉਡਾ ਦਿੱਤਾ ਜਾਵੇਗਾ। ਉਸਨੇ ਖਬਰੇ ਅਜੇ ਕਿੰਨੇ ਕੰਮ ਸੰਵਾਰਨੇ ਹਨ। ਮੇਰਾ ਤੁਹਾਨੂੰ ਕਹਿਣ ਦਾ ਇਹ ਮਤਲਬ ਸੀ ਕਿ ਉਸ ਨੂੰ ਜੇਲ੍ਹੋਂ ਬਾਹਰ ਕੱਢ ਲਿਆਉਣ ਦਾ ਕੋਈ ਹੀਲਾ ਕਰੋ, ਜਿਸ ਕਰਕੇ ਉਸ ਦਾ ਧਰਮ ਵੀ ਵੱਜ ਜਾਵੇ
ਅਤੇ ਉਹ ਜਿਉਂਦਾ ਜਾਗਦਾ ਰਹਿ ਕੇ ਕੌਮ ਅਤੇ ਦੇਸ਼ ਦੀ ਵੱਧ ਤੋਂ ਵੱਧ ਸੇਵਾ ਕਰ ਸਕੇ।
ਪਰ ਤੁਸੀਂ ਹੁਣ ਲੋੜਾ ਹੀ ਮਾਰਿਆ, ਪੁੱਜ ਕੇ ਭੈੜਾ ਕੰਮ ਕੀਤਾ, ਮੇਰੀਆਂ ਤਾਂ ਅੰਦਰ ਖਾਨਿਓ ਸੱਤੇ ਹੀ ਭੁੱਲ ਗਈਆਂ, ਮੇਰੀ ਜਾਨ ਖੁਸਦੀ ਹੈ, ਮੈਂ ਮਰਦੀ ਹਾਂ। ਜਾਓ ਜਾ ਕੇ ਉਸ ਸ਼ਸਤਰ ਨੂੰ ਚੁੱਪ ਚਾਪ ਜਿਵੇਂ ਵੀ ਹੁੰਦਾ ਵਾਪਸ ਲਿਆਓ, ਨਹੀਂ ਤਾਂ ਮੈਂ ਆਪਣੀ ਜਾਨ ਉੱਤੇ ਹੁਣੇ ਖੇਡ ਜਾਊਂਗੀ। ਇਸ ਪ੍ਰਕਾਰ ਦੀਆਂ ਉਸ ਦੀਆਂ ਗੱਲਾਂ ਸੁਣ ਕੇ ਮੈਂ ਸਹਿਮ ਗਿਆ ਅਤੇ ਚੁੱਪ ਚਪਤ ਆ ਕੇ ਮੈਂ ਸ਼ਸਤਰ ਇੱਥੋਂ ਕੱਢ ਕੇ ਲੈ ਗਿਆ, ਜੋ ਸ਼ੁਕਰ ਹੈ ਚੰਗਾ ਹੋ ਗਿਆ, ਨਹੀਂ ਤਾਂ ਹੁਣ ਨੂੰ ਲਹੂ ਦੇ ਘਾਣ ਚੱਲਦੇ ਹੁੰਦੇ ਅਤੇ ਹੋਰ ਖਬਰ ਨਹੀਂ ਕਿ ਕੁਛ ਹੋ ਗਿਆ ਹੁੰਦਾ। ਖੈਰ ਇਹ ਖੇਡ ਇੱਥੇ ਹੀ ਖਤਮ ਹੋ ਗਈ। ਜੇਲ੍ਹ ਦੀਆਂ ਹੋਰ ਸਖਤੀਆਂ, ਇਹ ਜ਼ੁਲਮ ਕਹਾਣੀ ਦਾ ਸਿਲਸਿਲਾ ਵੀ ਇੱਥੇ ਖਤਮ ਕਰ ਦਿੰਦੇ ਹਾਂ। ਇਹ ਵਰਕਾ ਇੱਥੇ ਹੀ ਠੱਪ ਕੇ ਹੁਣ ਨਾਗਪੁਰ ਜੇਲ੍ਹ ਦਾ ਹੋਰ ਵਰਤਾਂਤ ਛੇੜਦੇ ਹਾਂ, ਕਿਉਂਕਿ ਬਥੇਰਾ ਵਰਣਨ ਹੋ ਚੁੱਕਾ ਹੈ। ਚਿੱਠੀਆਂ ਵਿੱਚ ਫੋਰਸ ਫੀਡਿੰਗ ਵਾਲੀ ਜ਼ਬਰਦਸਤਾਣੀ, ਮਗਰੋਂ ਫਿਰ ਮੱਲੋ ਮੱਲੀ ਜ਼ੋਰ ਤੇ ਗਾਣੇ ਜੇਲ੍ਹ ਦੇ ਕੱਪੜੇ ਪਹਿਰਾਉਣ ਦਾ ਤੁਰਾ ਤੁਰਿਆ। ਜੇਲ੍ਹਰ ਨੂੰ ਚਿਪ ਚੜੀ ਹੋਈ ਅਤੇ ਭੂਏ ਹੋਏ ਵੇ ਕੁਚਾਲੇ ਨੂੰ ਜੇਲ੍ਹਰ ਨੇ ਹੋਰ ਭੂਏ ਕਰ ਦਿੱਤਾ। ਉਸਨੇ ਕੱਸ ਕੇ ਲੱਕ ਬੰਨ ਲਿਆ। ਛੋਟੇ ਗੋਰੇ ਜੇਲ੍ਹਰ ਜੋ ਕਿ ਖਾਸ ਮੇਰੇ ਉੱਤੇ ਲਾਇਆ ਹੋਇਆ ਸੀ ਨੂੰ ਫਿਰ ਚਮਲਾ ਦਿੱਤਾ ਅਤੇ ਮੇਰੇ ਉੱਤੇ ਕਰੜੀ ਡਿਊਟੀ ਜ਼ੋਰਾ ਜ਼ਬਰੀ ਕੱਪੜੇ ਲਹਾਉਣ ਦੀ ਲਾ ਦਿੱਤੀ। ਮੈਂ ਦੂਜੀ ਵਾਰ ਕੁਚਾਲੇ ਨੂੰ ਆਖਿਆ ਕਿ ਇਹ ਜੇਲ੍ਹਰ ਮਿਸਟਰ ਬੈਗ ਮੇਰੇ ਉੱਤੇ ਹਮਲਾ ਕਰਨਾ ਚਾਹੁੰਦਾ ਹੈ, ਜੇ ਐਸਾ ਕਰੇਗਾ ਤਾਂ ਆਪਣਾ ਕੀਤਾ ਭਰ ਪਾਏਗਾ। ਇਸ ਨੂੰ ਇਸ ਕਰਤੂਤ ਤੋਂ ਵਰਜਣਾ ਤਾਂ ਵਰਜ ਲਵੋ, ਨਹੀਂ ਤਾਂ ਮੈਂ ਆਪੇ ਇਸ ਨਾਲ ਸੁੱਝ ਲਵਾਂਗਾ। ਤੁਸੀਂ ਨਿਆਓ ਇਨਸਾਫ ਤਾਂ ਕੋਈ ਕਰਨਾ ਹੀ ਨਹੀਂ, ਸੋ ਆਪਣੇ ਹੱਥੀਂ ਆਪਣਾ ਕਾਰਜ ਆਪੇ ਹੀ ਸਵਾਰਾਂਗਾ। ਇਤਨੇ ਹੀ ਫੁੰਕਾਰੇ ਨਾਲ ਮੈਂ ਉਸਨੂੰ ਸਮਝਾ ਦਿੱਤਾ ਕਿ ਐਵੇਂ ਛੇੜਛਾੜ ਨਾ ਕਰੇ, ਪਰ ਉਹ ਕਦੋਂ ਟਲਦਾ ਸੀ ਚੰਡੀ ਦਾ ਭੌਣ ਦੇਖੇ ਬਿਨਾ। ਛੋਟੇ ਜੇਲ੍ਹਰ ਦੀ ਸ਼ਰਾਰਤ 'ਤੇ ਉਸਨੂੰ ਜੁਰਮਾਨਾ ਹੋਣਾ। ਦੂਜੇ ਦਿਨ ਆਇਆ ਤਾਂ ਭੂਸਰੇ ਹੋਏ ਨੇ ਮੇਰੀ ਜਲ ਭਰੀ ਸੁਰਾਹੀ ਨੂੰ ਬੂਟ ਦੀ ਠੋਕਰ ਮਾਰੀ। ਉਸ ਦੀ ਠੁੱਡ ਮਾਰਨ ਦੀ ਦੇਰ ਸੀ ਕਿ ਮੈਂ ਸੁਰਾਹੀ ਫੜ ਕੇ ਉਸ ਦੇ ਵੱਲ ਵਗਾਹ ਮਾਰੀ। ਭਰੀ ਹੋਈ ਸੁਰਾਹੀ ਤੈਅ ਕਰਕੇ ਉਸਦੇ ਪੈਰਾਂ ਵਿੱਚ ਜਾ ਫੁੱਟੀ। ਉਹਦੀ ਸਾਰੀ ਪਤਲੂਣ ਪਾਣੀ ਦੇ ਨਾਲ ਭਰ ਗਈ, ਭੱਜ ਕੇ ਪਾਣੀ ਨਾਲ ਤਰਾ ਰੇਜ਼ ਹੋ ਗਈ। ਫੁੱਟੇ ਹੋਏ ਠੀਕਰ ਉਸਦੇ ਮੂੰਹ ਮੱਥੇ ਉੱਤੇ ਜਾ ਵੱਜੇ, ਪਰ ਜ਼ਖਮ ਕੋਈ ਨਾ ਹੋਇਆ, ਨਾ ਕੋਈ ਨਿਸ਼ਾਨ ਪਿਆ। ਸੁਪਰਡੈਂਟ ਦਾ ਦਫ਼ਤਰ ਕੋਲ ਹੀ ਸੀ, ਖੜਾਕ ਹੋਇਆ ਹੀ ਸੀ ਕਿ ਧਮਾਕੇ ਦੀ ਆਵਾਜ਼ ਸੁਣ ਕੇ ਉਹ ਲੰਘ ਮਾਰਦਾ ਬਾਡੀਗਾਰਡ ਸਮੇਤ ਭੱਜ ਆਇਆ। ਆਉਂਦਾ ਹੀ ਹੌਂਕਦਾ ਹੌਂਕਦਾ ਮੈਨੂੰ ਪੁੱਛਣ ਲੱਗਾ, ਕੀ ਖੜਾਕਾ ਹੋਇਆ ਸੀ ਰਣਧੀਰ ਸਿੰਘ, ਕੋਈ ਬੰਬ ਤੋਂ ਨਹੀਂ ਚਲਾ ਦਿੱਤਾ? ਮੈਂ, ਉਹ ਪਿਆ ਹੈ ਫਟਿਆ ਹੋਇਆ ਬੰਬ, ਕੀਚਰਾਂ ਹੋਇਆ, ਚੁਗ ਲਵੋ ਕੀਚਰਾਂ ਨੂੰ ਅਤੇ ਬੰਬ ਚਲਾਉਣ ਦਾ ਮੁਕੱਦਮਾ ਚਲਾ ਦੇਵੋ। ਸੁਪਰਡੈਂਟ ਫੁੱਟੀਆਂ ਹੋਈ ਠੀਕਰੀਆਂ ਵੱਲ ਵੇਖ ਕੇ, ਇਹ ਤੇਰੀ ਸਰਾਈ ਕੈਸੇ ਫੁੱਟੀ ਔਰ ਕਿਸ ਨੇ ਫੋੜੀ? ਮੈਂ, ਆਪਣੇ ਗੋਰੇ ਦੂਤ ਨੂੰ ਹੀ ਪੁੱਛ ਲਓ, ਉਹ ਖੜਾ ਭੱਜੇ ਹੋਏ ਗਿੱਦੜ ਵਾਂਗੂ। ਸੁਪਰਡੈਂਟ ਗੋਰੇ ਵੱਲ ਮੂੰਹ ਕਰਕੇ, ਕਿਉਂ ਜੀ, ਇਹ ਕੀ ਹੋਇਆ, ਤੁਸੀਂ ਹੀ ਦੱਸੋ। ਗੋਰਾ ਜੇਲਰ, ਹੋਣਾ ਕੀ ਸੀ, ਆਹ ਵੇਖ ਲਓ ਮੇਰੀ ਸਾਰੀ ਪਤਲੂਣ ਭਿੱਜੀ ਹੋਈ। ਇਸ ਨੇ ਮੇਰੇ ਉੱਤੇ ਭਰੀ ਹੋਈ ਸਰਾਹੀ ਦੇ ਮਾਰੀ, ਮੇਰੀ ਹੈਕ ਉੱਤੇ ਲੱਗਣੀ ਸੀ, ਭੱਜ ਕੇ ਬਚਿਆ। ਸੁਪਰਡੈਂਟ, ਬਚਿਆ ਤਾਂ ਫਿਰ ਪਤਲੂਣ ਤੇਰੀ ਕਿਵੇਂ ਭੱਜੀ? ਗੋਰਾ, ਪਾਣੀ ਦੀ ਭਰੀ ਹੋਈ ਸਰਾਹੀ ਮੇਰੇ ਪੈਰਾਂ ਵਿੱਚ ਸਾਰੇ ਜ਼ੋਰ ਨਾਲ ਮਾਰੀ, ਮੈਂ ਪੈਰ ਲਾਂਭੇ ਕਰ ਲਏ ਅਤੇ ਫੁੱਟੀ ਹੋਈ ਸਰਾਹੀ ਵਿੱਚੋਂ ਪਾਣੀ ਸਾਰੇ ਪੈ ਗਿਆ ਅਤੇ ਠੀਕਰ ਮੇਰੇ ਕਈ ਥਾਈਂ ਵੱਜੇ। ਸੁਪਰਡੈਂਟ, ਨਾਲੇ ਤੂੰ ਕਹਿੰਦਾ ਮੇਰੀ ਹਿੱਕ ਵਿੱਚ ਮਾਰੀ, ਹੁਣ ਕਹਿੰਦਾ ਮੇਰੇ ਪੈਰਾਂ ਵੱਲ ਚਲਾਈ। ਸੁਪਰਡੈਂਟ ਫਿਰ ਮੇਰੇ ਵੱਲ ਮੁਖਾਤਬ ਹੋਇਆ, ਰਣਧੀਰ ਸਿੰਘ ਤੁਮਨੇ ਕਿਉਂ ਇਹਦੇ 'ਤੇ ਸਰਾਹੀ ਚਲਾਈ, ਇਸ ਨੇ ਤੈਨੂੰ ਕੁਝ ਆਖਿਆ ਸੀ? ਮੈਂ, ਇਹ ਵੀ ਇਸ ਤੋਂ ਪੁੱਛ ਲਓ, ਆਪੇ ਹੀ ਦੱਸੇਗਾ। ਸੁਪਰਡੈਂਟ ਗੋਰੇ ਵੱਲ ਮੂੰਹ ਪਵਾ ਕੇ, ਕਿਉਂ ਜੀ, ਤੁਸੀਂ ਕੁਛ ਇਸ ਨੂੰ ਪੂਰਾ ਭਲਾ ਆਖਿਆ? ਗੋਰਾ ਜੀ, ਕੁਛ ਵੀ ਨਹੀਂ। ਸੁਪਰਡੈਂਟ, ਫਿਰ ਐਵੇਂ ਇਸ ਦਾ ਸਿਰ ਫਿਰਿਆ ਹੋਇਆ ਸੀ? ਕੁਛ ਨਾ ਕੁਛ ਜ਼ਰੂਰ ਤੇਰੇ ਵੱਲੋਂ ਪਹਿਲਾਂ ਹਰਕਤ ਹੋਈ ਹੋਣੀ ਹੈ। ਗੋਰਾ, ਹਰਕਤ ਤਾਂ ਕੋਈ ਨਹੀਂ ਸੀ ਹੋਈ, ਮੈਥੋਂ ਭੁੱਲ ਕੇ ਐਵੇਂ ਮਾੜਾ ਜਿਹਾ ਪੈਰ ਇਸ ਦੀ ਸੁਰਾਹੀ ਨੂੰ ਛੋ ਗਿਆ, ਬਸ ਇਸ ਨੇ ਲੈਂਦੇ ਨੇ ਹੀ ਸੁਰਾਹੀ ਚੁੱਕ ਕੇ ਮੇਰੇ ਮਾਰੀ। ਸੁਪਰਡੈਂਟ ਉਸ ਦੀ ਗੱਲ ਨੂੰ ਸੁਣ ਕੇ ਮੇਰੇ ਵੱਲ ਝਾਕਣ ਲੱਗਾ, ਮੈਂ ਉਸ ਦੀ ਝਾਕਣੀ ਤੋਂ ਪਛਾਣ ਗਿਆ ਕਿ ਹੁਣ ਮੈਥੋਂ ਜਵਾਬ ਪਰਸੀ ਚਾਹੁੰਦਾ ਹੈ। ਸੋ ਮੈਂ ਉਸ ਨੂੰ ਆਖਿਆ, ਹੁਣ ਪਹਿਰੇ ਵਾਲੇ ਵਾਰਡਰ ਸਿਪਾਹੀ ਤੋਂ ਹੀ ਪੁੱਛ ਲਓ ਕਿ ਅਸਲ ਹਕੀਕਤ ਕੀ ਹੋਈ। ਫਿਰ ਉਹ ਸੰਤਰੀ ਵੱਲ ਝਾਕਿਆ ਅਤੇ ਉਸਨੂੰ ਇਸ਼ਾਰਾ ਕੀਤਾ ਕਿ ਦੱਸੋ ਜੀ। ਠੀਕ ਠੀਕ, ਮੈਂ ਉਸ ਸੰਤਰੀ ਨੂੰ ਜੋ ਦੇਸੀ ਸਿਪਾਹੀ ਸੀ ਕਿਹਾ, ਸੱਚੋ ਸੱਚ ਆਪਣੇ ਇਸ਼ਟ ਦੇਵ ਦੀ ਸਹੁੰ ਖਾ ਕੇ ਜੋ ਕੁਛ ਕਹਿਣਾ ਸੋ ਕਹੀ। ਸੰਤਰੀ, ਹਜ਼ੂਰ ਸੱਚ ਇਹ ਹੈ ਕਿ ਜੇਲਰ ਸਾਹਿਬ ਨੇ ਆਉਂਦੇ ਸਾਰ ਹੀ ਇਹਦੀ ਸਰਾਹੀ ਨੂੰ ਠੁੱਡਾ ਮਾਰਿਆ, ਜਾਣ ਬੁੱਝ ਕੇ ਮਾਰਿਆ। ਬਸ ਫਿਰ ਰਣਧੀਰ ਸਿੰਘ ਨੇ ਸਰਾਹੀ ਇਹਦੇ ਵੱਲ ਵਗਾ ਦਿੱਤੀ, ਇਹ ਆਖ ਕੇ ਕਿ ਹੁਣ ਮੇਰੇ ਕੰਮ ਦੀ ਨਹੀਂ ਰਹੀ। ਖਾਸ ਕਰਕੇ ਇਸ ਸਿੱਖ ਨੇ ਬੜੀ ਭਾਰੀ ਹੱਦ ਤੱਕ ਵੀ ਸਮਝੀ ਕਿ ਪੀਣ ਵਾਲੀ ਸਰਾਹੀ ਵਿਰੋਧ ਨਾਲ ਭ੍ਰਸ਼ਟ ਕੀਤੀ ਹੈ, ਇਸ ਕਰਕੇ ਜ਼ਰੂਰੀ ਰੋਹ ਵਿੱਚ ਭਰ ਕੇ ਇਹ ਸੁਰਾਹੀ ਵਗਾਈ ਗਈ। ਸੁਪਰਡੈਂਟ ਗੋਰੇ ਉੱਤੇ ਖਿੱਚ ਕੇ, ਤੇਰੇ ਨਾਲ ਹੁਣੀ ਐਵੇਂ ਚਾਹੀਦੀ ਸੀ, ਸ਼ੁਕਰ ਕਰਕੇ ਤੇਰੇ ਸਿਰ ਵਿੱਚ ਸੁਰਾਹੀ ਨਹੀਂ ਮਾਰੀ, ਤੈਂ ਕਿਉਂ ਠੁੱਡਾ ਮਾਰਿਆ, ਜਾਣ ਬੁੱਝ ਕੇ ਸ਼ਰਾਰਤ ਛੇੜੀ? ਜਦ ਮੈਂ ਤੈਨੂੰ ਮਨਾ ਕਰ ਦਿੱਤਾ ਸੀ, ਹੁਕਮ ਦਿੱਤਾ ਸੀ ਕੋਈ ਨਵੀਂ ਸ਼ਰਾਰਤ ਛੇੜਛਾੜ ਨਾ ਕਰਨੀ, ਫਿਰ ਤੇ ਕਿਉਂ ਹੁਕਮ ਅਦੁੱਲੀ ਕੀਤੀ? ਇਹ ਕਹਿ ਕੇ 5 ਰੁਪਏ ਜੁਰਮਾਨਾ ਉਸ ਨੂੰ ਕਰ ਦਿੱਤਾ ਅਤੇ ਮੈਨੂੰ ਕੁਛ ਨਾ ਕਿਹਾ। ਇਹ ਪਹਿਲਾ ਮੌਕਾ ਸੀ ਕਿ ਉਸ ਨੂੰ ਇਨਸਾਫ ਕਰਨ ਦੀ ਸਪਿਰਿਟ ਵਿੱਚ ਦੇਖਿਆ। ਇਹ ਉਸ ਵਿੱਚ ਸਿਫਤ ਸੀ ਕਿ ਆਪਣੇ ਮਹਾਂਤਾਂ 'ਤੇ ਪੂਰਾ ਰੋਹਬ ਦਾਵ ਰੱਖਦਾ ਸੀ। ਵੱਡਾ ਗੋਰਾ ਜੇਲਰ ਜੋ ਕਿ ਡੀਗ੍ਰੇਡ ਹੋਇਆ ਹੋਇਆ ਸੁਪਰਡੈਂਟ ਸੀ, ਵੀ ਇਸ ਸੁਪਰਡੈਂਟ ਤੋਂ ਡਰਦਾ ਥਰ ਥਰ ਕੰਬਦਾ ਸੀ। ਇਹ ਸਪਿਰਿਟ ਸੁਪਰਡੈਂਟ ਵਿੱਚ ਕਿਸੇ ਖਾਸ ਖਾਸ ਮੌਕੇ ਉੱਤੇ ਚੰਦ ਮਿੰਟ ਹੀ ਆਉਂਦੀ ਦੇਖੀ ਗਈ ਹੈ। ਫਿਰ ਵੱਡਾ ਜੇਲਰ ਉਵੇਂ ਜਿਵੇਂ ਇਸ ਨੂੰ ਪੁਚਲਾ ਲੈਂਦਾ ਸੀ। ਛੋਟੇ ਗੋਰੇ ਜੇਲਰ ਦੀ ਹੱਥ ਕੋਈ ਦੇਖ ਕੇ ਵੱਡਾ ਜੇਲਰ ਅੰਦਰੋਂ ਅੰਦਰੀ ਕੁੜ ਰਿਹਾ ਸੀ ਅਤੇ ਬਦਲਾ ਲੈਣ ਲਈ ਹਰ ਵੇਲੇ ਤਕਾਉਂਦਾ ਰਹਿੰਦਾ ਸੀ। ਵੱਡੇ ਜੇਲਰ ਦਾ ਸਿਰ ਚਾੜਿਆ ਹੋਇਆ ਇਹ ਗੋਰਾ ਸਾਰੇ ਦੇਸੀ ਸਿਪਾਹੀਆਂ ਨੂੰ ਵੀ ਨਜਾਇਜ਼ ਡਾਂਟ ਫੰਡ ਕਰਦਾ ਰਹਿੰਦਾ ਸੀ। ਜੇਲ੍ਹ ਦੇ ਸਾਰੇ ਸਿਪਾਹੀ ਇਸ ਦੇ ਹੱਥੋਂ ਅੱਕੇ ਹੋਏ ਸਨ, ਪਰ ਮੇਰੇ ਨਾਲ ਗਾਂ ਦੇ ਗੋਸ਼ਤ ਵਾਲਾ ਮਾਮਲਾ ਹੋਰ ਕਣਕੇ ਸਾਰੇ ਸਿਪਾਹੀ ਜਮਾਂਦਾਰ ਪ੍ਰੇਮ ਕਰਦੇ ਸਨ। ਮੇਰੇ ਇਕੱਲੇ ਉੱਤੇ ਇੱਕ ਸੰਤਰੀ ਦੀ ਹਰ ਵਕਤ ਮੇਰੀ ਨਿਗਰਾਨੀ 'ਤੇ ਡਿਊਟੀ ਰਹਿੰਦੀ ਸੀ। ਦੋ ਤਿੰਨ ਘੰਟੇ ਪਿੱਛੋਂ ਸੰਤਰੀ ਬਦਲਦਾ ਸੀ, ਦਿਨੇ ਤਾਂ ਕਈ ਵਾਰ 6-6 ਘੰਟੇ ਡਿਊਟੀ ਇੱਕ ਸੰਤਰੀ ਦੀ ਹੀ ਰਹਿੰਦੀ ਸੀ। ਇਸ ਨਿਤਰੀ ਅਦਲਾ ਬਦਲੀ ਵਿੱਚ ਤਕਰੀਬਨ ਸਾਰੇ ਹੀ ਸਿਪਾਹੀ ਮੇਰੇ ਜਾਣੂ ਹੋ ਗਏ ਸੀ। ਛੋਟੇ ਜੇਲਰ ਨਾਲ ਦੂਜੀ ਵਾਰੀ ਟਾਕਰਾ। ਇੱਕ ਦਿਨ ਇੱਕ ਸੰਤਰੀ ਨੇ ਸਵੇਰੇ ਹੀ ਆ ਕੇ ਦੱਸਿਆ ਕਿ ਅੱਜ ਫਿਰ ਛੋਟੇ ਜੇਲਰ ਨੂੰ ਵੱਡੇ ਗੋਰੇ ਜੇਲਰ ਵੱਲੋਂ ਹਦਾਇਤ ਹੋਈ ਹੈ ਕਿ ਤੂੰ ਸਾਡੇ ਨਾਲ ਹੱਥੋਂ ਪਾਈ ਕਰੇ, ਬਹਾਨਾ ਜੇਲ੍ਹ ਕੱਪੜੇ ਪਾਉਣ ਅਤੇ ਪੋਲੀਟੀਕਲਾਂ ਵਾਲੇ ਕੱਪੜੇ ਲਹਾਉਣ ਦਾ ਹੋਵੇਗਾ। ਅੱਜ ਮੇਰੀ ਡਿਊਟੀ ਵਿੱਚ ਹੀ ਉਸਨੇ ਆਉਣਾ ਹੈ ਅਤੇ ਤੁਹਾਡੇ ਉੱਤੇ ਹੱਲਾ ਕਰਨਾ ਹੈ, ਤੁਹਾਨੂੰ ਹਮਦਰਦੀ ਵਜੋਂ ਪਹਿਲਾਂ ਖਬਰ ਕਰ ਦਿੱਤੀ ਹੈ। ਅਸੀਂ ਸਾਰੇ ਹਿੰਦੁਸਤਾਨੀ ਸਿਪਾਹੀ ਇਸ ਗੋਰੇ ਜੇਲਰ ਦੇ ਹੱਥੋਂ ਤੰਗ ਆਏ ਹੋਏ ਹਾਂ। ਅੱਜ ਹਮਾਰੇ ਪਹਿਰੇ ਮੈਂ ਬੇਸ਼ੱਕ ਪਕੜ ਲਓ, ਮੈਂ ਬਾਹਰ ਮੁਸ਼ਕ ਨਹੀਂ ਨਿਕਲਣ ਦਿੰਦਾ। ਮੈਂ ਭਾਈ ਤੁਹਾਡਾ ਕੀ ਹੈ? ਉਲਟੀ ਮੇਰੀ ਹੀ ਰਿਪੋਰਟ ਕਰੋਗੇ ਅਤੇ ਮੇਰੇ ਬਰਖਿਲਾਫ ਹੀ ਗਵਾਹੀ ਦੇਵੋਗੇ। ਸੰਤਰੀ, ਗੰਗਾ ਜੀ ਕੀ ਕਸਮ, ਮੈਂ ਕਦੀ ਐਸਾ ਨਹੀਂ ਕਰੂੰਗਾ, ਬਲਕਿ ਬਨਪੜੇ ਤੋਂ ਆਪ ਕੀ ਮਦਦ ਹੀ ਕਰੂੰਗਾ। ਇਹ ਗੱਲਾਂ ਕਰ ਹੀ ਰਹੇ ਸੀ ਕਿ ਛੋਟਾ ਜੇਲਰ ਆ ਗਿਆ ਅਤੇ ਆਉਂਦਾ ਹੀ ਮੈਨੂੰ ਤਾੜਨਾ ਕਰਕੇ ਅੰਗਰੇਜ਼ੀ ਵਿੱਚ ਬੋਲਿਆ ਕਿ ਆਪਣੇ ਗਲ ਦੇ ਕੱਪੜੇ ਉਤਾਰ ਦਿਓ, ਬਹੁਤ ਚਿਰ ਤੇਰੀ ਲਿਹਾਜ਼ ਕੀਤੀ ਹੈ, ਹੁਣ ਭਲਮਨਸੂ ਨਾਲ ਕੰਮ ਨਹੀਂ ਚੱਲੇਗਾ। ਮੈਂ ਤਾਂ ਫਿਰ ਅੱਜ ਗੈਰ ਭਲਮਨਸੂ 'ਤੇ ਆਮਦਾ ਹੋ ਕੇ ਆਏ ਹੋ? ਗੋਰਾ, ਲਾਉਂਦੇ ਹੋ ਕਿ ਨਹੀਂ ਕਿ ਪਤਲਾ ਹੋ ਗਏ? ਮੈਂ, ਜਿਉਂਦੇ ਜੀ ਮੇਰੀ ਪਤ ਲਾਉਣ ਵਾਲਾ ਕੌਣ ਜੰਮਿਆ ਹੈ? ਗੋਰਾ, ਅੱਗੇ ਥੋੜ੍ਹੀ ਹੋਈ ਹੈ, ਅਜੇ ਬੇਪਤੀ ਦੀ ਕਸਰ ਰਹੀ ਹੈ। ਮੈਂ, ਬੇਪਤੀ ਪਤ ਲਾਉਣ ਵਾਲਿਆਂ ਦੀ ਹੋਈ ਨਾ ਕਿ ਮੇਰੀ। ਪਤਾ ਹੈ ਕਿਵੇਂ ਮਾਫੀਆ ਮੰਗ ਕੇ ਮੈਥੋਂ ਛੁੱਟੇ ਹਨ? ਦੋਈ ਵੱਡੇ ਜੇਲਰ ਸੁਪਰਡੈਂਟ ਗੋਡਿਆਂ ਪਰਨੇ ਹੋ ਕੇ ਮੈਥੋਂ ਮਾਫੀ ਮੰਗ ਚੁੱਕੇ ਹਨ, ਆਪ ਪਤ ਲਹਾ ਚੁੱਕੇ ਹਨ ਅਤੇ ਹੁਣ ਤੇਰੀ ਪਤ ਲਹਾਉਣੀ ਲੋੜਦੇ ਹਨ। ਇਹ ਸਭ ਗੱਲਾਂ ਗੋਰੇ ਨਾਲ ਅੰਗਰੇਜ਼ੀ ਵਿੱਚ ਹੀ ਹੋਈਆਂ। ਇਹ ਗੱਲਾਂ ਸੁਣ ਕੇ ਮੇਰੀ ਵੱਲ ਵਧਿਆ ਅਤੇ ਹੱਥ ਪਸਾਰ ਕੇ ਮੇਰੇ ਗਲਾਵੇਂ ਨੂੰ ਲਿਪਟਿਆ। ਮੈਂ ਉਸ ਨੂੰ ਪਰੇ ਤੱਕ ਕੇ, ਆਦਮੀ ਬਣ, ਕੁਛ ਇਨਸਾਨੀਅਤ ਸਿੱਖ। ਗੋਰਾ, ਹੋਰ ਮੈਂ ਹੈਵਾਨ ਹਾਂ? ਮੈਂ, ਹੈਵਾਨ ਤਾਂ ਤੇਰੇ ਨਾਲ ਚੰਗੇ ਹਨ ਜੋ ਖਲ ਖਾ ਕੇ ਅੰਮ੍ਰਿਤ ਦਿੰਦੇ ਹਨ। ਇਹ ਸਲੂਣੀ ਸੁਣ ਕੇ ਉਸਨੇ ਫਿਰ ਖੁਣਸ ਕਾਢੀ ਅਤੇ ਮੇਰੇ ਦਾੜੇ ਨੂੰ ਹੱਥ ਪਾਉਣ ਲੱਗਾ। ਬਸ ਫਿਰ ਕੀ ਸੀ, ਫਿਰ ਤਾਂ ਵੀਰ ਰਸ ਜਾਗ ਪਿਆ। ਉਸਦਾ ਵਧਿਆ ਹੱਥ ਮੇਰੇ ਕੜੇ ਵਾਲੇ ਹੱਥ ਦੇ ਘਸੁੰਨ ਨਾਲ ਸੋਧਿਆ ਗਿਆ ਅਤੇ ਖੱਬੇ ਹੱਥ ਦਾ ਗਲ ਹੱਥਾਂ ਦੇ ਕੇ ਉਸਨੂੰ ਘੰਡੀਓਂ ਫੜ ਕੇ ਕਾਬੂ ਕਰ ਲਿਆ। ਕੜਾ ਵੀ ਮੇਰਾ ਪਾਈਏ ਪੱਕੇ ਦਾ ਸੀ, ਸੱਜਾ ਹੱਥ ਉਸਦਾ ਉਦੋਂ ਹੀ ਝੂਠਾ ਹੋ ਗਿਆ ਅਤੇ ਉਹਦਾ ਖੱਬਾ ਹੱਥ ਮੈਂ ਆਪਣੇ ਸੱਜੇ ਹੱਥ ਨਾਲ ਨੱਪ ਲਿਆ। ਖੱਬੇ ਹੱਥ ਨਾਲ ਉਸਦੀ ਸੰਘੀ ਘੁੱਟੀ ਤਾਂ ਉਸਦੇ ਆਨੇ ਬਾਹਰ ਨੂੰ ਆ ਗਏ। ਲੱਗਾ ਘੋਰੜੂ ਵੱਜਣ ਤਾਂ ਹੱਥ ਜ਼ਰਾ ਢਿੱਲਾ ਕਰ ਦਿੱਤਾ। ਢਿੱਲਾ ਕਰਨ ਦੀ ਦੇਰੀ ਸੀ ਕਿ ਉਸਨੇ ਆਪਣੇ ਬੂਟ ਦਾ ਠੁੱਡਾ ਮੇਰੀ ਸਕੜੁੰਜ 'ਤੇ ਚਲਾਇਆ। ਮੈਂ ਫੁਰਤੀ ਨਾਲ ਲੱਤਾਂ ਪਛਾਹਾਂ ਨੂੰ ਕਰ ਲਈਆਂ ਅਤੇ ਉਸਦੀ ਧੌਣ ਨੂੰ ਪਛਾਹਾਂ ਨੂੰ ਧੱਕਿਆ ਅਤੇ ਉਸਦੀਆਂ ਦੋਹਾਂ ਲੱਤਾਂ ਦੇ ਵਿਚਾਲੇ ਸੱਜਾ ਹੱਥ ਪਾ ਕੇ ਉਸਨੂੰ ਉਤਾਹਾਂ ਚੁੱਕ ਲਿਆ। ਬਸ ਦੂਜੇ ਹੁਲਾਰੇ ਨਾਲ ਉਸਨੂੰ ਉਠਾਂ ਸਿੱਟ ਲਿਆ ਅਤੇ ਉਸਦੀ ਪਿੱਠ ਉੱਤੇ ਬੈਠ ਗਿਆ। ਦੇ ਗੋਡਾ, ਦੇ ਘਸੁੰਨ, ਦੇ ਮੁੱਕੀ, ਦੇ ਕੁਣੀ, ਦੇ ਹੁੱਜ, ਬਸ ਗੁੱਜੀ ਮਾਰ ਨਾਲ ਬੇਹਿਸ ਕਰ ਦਿੱਤਾ। ਹੇਠਾਂ ਪਿਆ ਹੌਂਕੇ ਉੜਕ ਘਗਿਆ ਕੇ ਥੋੜ੍ਹਾ ਸਾਹ ਕੱਢ ਕੇ ਬੋਲਿਆ, ਦੇਖੋ ਸਰਦਾਰ ਸਾਹਿਬ, ਹਮ ਵੀ ਬਹਾਦਰ ਕੌਮ ਵਾਲਾ, ਤੁਮ ਵੀ ਬਹਾਦਰ ਕੌਮ ਵਾਲੇ, ਆਜ ਸੇ ਹਮ ਤੁਮ ਦੋਸਤ ਹੋ ਗਏ, ਅਬ ਮੁਝਕੋ ਛੋੜ ਦੋ ਔਰ ਹਾਥ ਮਿਲਾਓ। ਹੇਠਾਂ ਪਿਆ ਹੀ ਇਉਂ ਕਹੇ। ਮੈਂ, ਤੁਮ ਤੋ ਗਿੱਧੀ ਆਦਮੀ ਹੋ, ਤੁਹਾਰੇ ਜੈਸਾ ਗਿੱਧੀ ਔਰ ਬੁਜ਼ਦਲ ਕਵੀ ਬਹਾਦਰ ਨਹੀਂ ਹੋ ਸਕਦਾ, ਬਲਕਿ ਤੇਰੇ ਢੱਬ ਵੀ ਬਹਾਦਰੀ ਦੇ ਲਫ਼ਜ਼ ਨੂੰ ਲਾਜ ਲਾਉਣ ਵਾਲੇ ਹਨ। ਮੈਂ ਤੇਰੇ ਨਾਲ ਹੱਥ ਮਿਲਾਉਣਾ ਅਤੇ ਦੋਸਤੀ ਪਾਉਣਾ ਲਾਹਨਤ ਅਤੇ ਆਪਣੀ ਹੱਤਕ ਸਮਝਦਾ ਹਾਂ। ਹੁਣ ਹੇਠ ਪਿਆ ਹੀ ਰਿੰਗੇ, ਹੁਣ ਤਾਂ ਹੀ ਗਿੱਦੜ ਗੋਲਾਂ ਖਾਣ ਹੀ ਗਿੱਝਿਆ ਹੋਇਆ ਸੀ। ਗੋਰਾ, ਕਿਆ ਬੋਲਤੇ ਹੋ ਸਰਦਾਰ ਸਾਹਿਬ, ਮੈਂ ਸਮਝਿਆ ਨਹੀਂ। ਮੈਂ, ਤੈਨੂੰ ਸਮਝਾ ਕੇ ਕੀ ਲੈਣਾ ਹੈ? ਜੇ ਅਜੇ ਵੀ ਸਮਝ ਨਹੀਂ ਆਈ ਤਾਂ ਤੂੰ ਬੜਾ ਬੇਸਮਝ ਹੈ। ਇਹ ਕਿ ਜ਼ਰਾ ਹੋਰ ਮੈਂ ਉਸਨੂੰ ਗੋਥ ਲਿਆ, ਫਿਰ ਤਾਂ ਵਾਸਤੇ ਪਾਵੇ ਗੁਰੂ ਦੇ ਅਤੇ ਗਾਰਡ ਦੇ। ਸੰਤਰੀ ਤਾਂ ਪੈਂਦੀਆਂ ਦੇਖਣ ਸਾਰੀ ਝੱਟ ਹਾਤੇ ਤੋਂ ਵਾਰ ਵਾਰ ਓਹਲੇ ਜਾ ਖੜਾ ਹੋਇਆ। ਇਹ ਪੈਂਤਰਾ ਉਸਨੇ ਵੀ ਬੜਾ ਸੋਹਣਾ ਬਦਲਿਆ ਕਿ ਜੇ ਕਿਤੇ ਗਵਾਹੀ ਦੇਣੀ ਪਈ ਤਾਂ ਕਹਿ ਦੇਵੇਗਾ ਕਿ ਮੈਂ ਤਾਂ ਬਾਹਰ ਖੜਾ ਪਹਿਰਾ ਦਿੰਦਾ ਸੀ, ਅੰਦਰ ਮੈਨੂੰ ਪਤਾ ਨਹੀਂ ਕੀ ਘੋਲ ਮਗੋਲਾ ਹੋਇਆ। ਗੋਰੇ ਨੇ ਵੀ ਹੇਠਾਂ ਪਏ ਨੇ ਚਾਰ ਛਪੇਰੇ ਤੱਕਿਆ ਅਤੇ ਘਬਰਾ ਕੇ ਪਰ ਲੇਲੜੀਆਂ ਕੱਢ ਕੇ ਮੈਥੋਂ ਪੁੱਛਿਆ, ਸਰਦਾਰ ਸਾਹਿਬ, ਸਿਪਾਹੀ ਨੇ ਤਾਂ ਨਹੀਂ ਦੇਖਿਆ? ਮੈਂ ਆਖਿਆ, ਸਹੁਰਾ ਹੋਊ, ਦੇਖਿਆ ਤਾਂ ਕਿਹੜਾ ਵੱਗ ਮਾਰ ਜਾਊ। ਗੋਰਾ, ਆਪਦਾ ਤਾਂ ਕੁਛ ਨਹੀਂ ਕਰ ਸਕਦਾ, ਪਰ ਮੇਰੀ ਤਾਂ ਮਿੱਟੀ ਪਲੀਤ ਕਰ ਦਿਓ, ਚੰਗਾ ਹੋਇਆ ਜੋ ਉਸਨੇ ਨਹੀਂ ਦੇਖਿਆ। ਸਰਦਾਰ ਸਾਹਿਬ, ਇਸਮੇ ਮੇਰੀ ਬੜੀ ਬਦਨਾਮੀ ਹੈ, ਆਪ ਹੁਣ ਰੱਬ ਦੇ ਵਾਸਤੇ ਮੈਨੂੰ ਛੱਡ ਦਿਓ, ਮੇਰੇ ਨਾਲ ਇਕਰਾਰ ਕਰੋ ਕਿ ਇਸ ਗੱਲ ਦੀ ਬਾਹਰ ਸੁੰਦਕ ਨਹੀਂ ਦੱਸੋਗੇ ਕਿ ਮੈਂ ਗੋਰੇ ਜੇਲਰ ਦੀ ਗੱਤ ਬਣਾਈ ਹੈ। ਮੈਨੂੰ ਇਸ ਗੱਲ ਦੀ ਬੜੀ ਨਮੋਸ਼ੀ ਹੈ, ਇੰਨੀ ਗੱਲ ਤਾਂ ਮੇਰੀ ਮੰਨੋ, ਭਲਾ ਦੋਸਤ ਤਾਂ ਨਹੀਂ ਬਣਦੇ, ਹੱਥ ਵੀ ਨਹੀਂ ਮਿਲਾਉਂਦੇ, ਮੇਰੀ ਹਾਲਤ ਉੱਤੇ ਰਹਿਮ ਕਰੋ, ਮੈਂ ਰੱਬ ਦਾ ਵਾਸਤਾ ਪਾਇਆ ਹੈ, ਆਪ ਰੱਬ ਦਾ ਨਾਮ ਜਪਣ ਵਾਲੇ ਧਰਮੀ ਬੰਦੇ ਹੋ। ਮੈਂ ਉਸ ਦਾ ਵਾਸਤਾ ਸੁਣ ਕੇ ਉਸ ਨੂੰ ਹੁੱਸਿਆ ਦੇਖ ਕੇ ਛੱਡ ਦਿੱਤਾ। ਉੱਠ ਕੇ ਦੋਈ ਹੱਥ ਮੇਰੇ ਅੱਗੇ ਜੋੜੇ ਅਤੇ ਮੈਥੋਂ ਇਕਰਾਰ ਮੰਗੇ ਕਿ ਇਸ ਘਟਨਾ ਦੀ ਗੱਲ ਬਾਹਰ ਨਹੀਂ ਦੱਸੋਗੇ। ਉੜਕ ਜਦ ਉਹ ਬਾਹਲਾ ਹੀ ਮਗਰ ਪਿਆ ਅਤੇ ਮੈਂ ਉਸਨੂੰ ਬਹੁਤਾ ਹੀ ਤਿਵਿਆ ਹੋਇਆ ਦੇਖਿਆ ਤਾਂ ਉਸਨੂੰ ਬਚਨ ਦਿੱਤਾ ਕਿ ਜਾ, ਮੈਂ ਕਿਸੇ ਅਫਸਰ ਪਾਸ ਜ਼ਿਕਰ ਨਹੀਂ ਕਰਦਾ। ਕਿਉਂ ਖੁੰਭਠ ਪਾ ਕੇ ਉਹ ਤਾਂ ਚੱਲਿਆ ਗਿਆ, ਪਰ ਸੰਤਰੀ ਉਹਦੇ ਜਾਣ ਸਾਰ ਅੰਦਰ ਆ ਗਿਆ, ਬੜਾ ਖੁਸ਼ ਪਰ ਡਰੇ ਵੀ। ਮੈਂ ਆਖਿਆ, ਡਰਦਾ ਕਿਉਂ ਹੈ? ਕਹਿੰਦਾ, ਡਰਾਂ ਭਾਵੇਂ ਕਿੰਨਾ, ਪਰ ਗਵਾਹੀ ਉਹਦੇ ਹੱਕ ਵਿੱਚ ਕਦੇ ਨਹੀਂ ਦਿੰਦਾ, ਪਰ ਮੌਕੂਫ ਹੀ ਨਾ ਹੋਣਾ ਪਵੇ। ਮੈਂ ਉਸਨੂੰ ਦੱਸਿਆ ਕਿ ਉਹ ਤਾਂ ਆਪ ਡਰਦਾ ਹੈ ਕਿ ਕਿਤੇ ਬਾਹਰ ਗੱਲ ਨਾ ਨਿਕਲ ਜਾਵੇ ਅਤੇ ਮੇਥੋਂ ਬਚਨ ਵੀ ਲੈ ਗਿਆ ਹੈ ਕਿ ਕਿਸੇ ਨੂੰ ਨਾ ਦੱਸੀ ਰੱਬ ਦਾ ਵਾਸਤਾ ਪਾ ਕੇ ਛੁੱਟਿਆ ਹੈ ਤੈਂ ਤਾਂ ਸਭ ਕੁਝ ਦੇਖਿਆ ਹੈ ਮੂੰਹ ਬੰਦ ਰੱਖੀ ਦੇਖੀ ਕਿਸੇ ਨੂੰ ਨਾ ਦੱਸੀ ਇਹ ਗੱਲ ਸੁਣ ਕੇ ਸਿਪਾਹੀ ਬੜਾ ਹੀ ਪ੍ਰਸੰਨ ਹੋਇਆ ਅਤੇ ਹੱਸ ਹੱਸ ਕੇ ਦੂਰਾ ਹੁੰਦਾ ਜਾਵੇ ਇਤਨਾ ਹੱਸਿਆ ਕਿ ਹੱਸਦੇ ਦੀਆਂ ਵੱਖੀਆਂ ਚੜ੍ਹ ਗਈਆਂ ਛੋਟੇ ਜੇਲਰ ਨੇ ਅਸਤੀਫਾ ਦੇਣਾ ਹੁਣ ਗੋਰੇ ਦੀ ਸੁਣ ਲਵੋ ਇੱਧਰੋਂ ਨਿਕਲਦਾ ਹੀ ਸੁਪਰਡੈਂਟ ਕੋਲ ਜਾ ਕੇ ਆਪਣਾ ਅਸਤੀਫਾ ਪੇਸ਼ ਕਰਨ ਲੱਗ ਪਿਆ ਅਤੇ ਸੁਪਰਡੈਂਟ ਨੂੰ ਕਹੇ ਬਸ ਹਮਨੇ ਅਬ ਜੇਲ੍ਹ ਕੀ ਨੌਕਰੀ ਨਹੀਂ ਕਰਨੀ ਸੁਪਰਡੈਂਟ ਇਸ ਦਾ ਕੋਈ ਕਾਰਨ ਵੀ ਦੱਸੋ ਗੋਰਾ ਕਾਰਨ ਕੀ ਹੋਣਾ ਸੀ ਮੈਂ ਅਜਿਹੀ ਕਰੜੀ ਨੌਕਰੀ ਨਹੀਂ ਕਰਨਾ ਚਾਹੁੰਦਾ ਸੁਪਰਡੈਂਟ ਦਫ਼ਤਰ ਕਾ ਕਾਮ ਹੀ ਕਰਤੇ ਹੋ ਇਸਮੇਂ ਕਿਆ ਕਰੜਾਈ ਹੈ ਗੋਰਾ ਸਿੱਖਾਂ ਉੱਤੇ ਨਜ਼ਾਇਜ਼ ਵਧੀ ਕੀ ਹੁੰਦੀ ਮੈਂ ਨਹੀਂ ਦੇਖ ਸਕਦਾ ਤੁਸੀਂ ਲਾਂਭ ਬੈਠ ਕੇ ਵਧੀ ਕੀ ਮੈਥੋਂ ਕਰਵਾਉਂਦੇ ਹੋ ਉਹ ਵਿਚਾਰੇ ਆਪਣੇ ਹੱਕ ਮੰਗਦੇ ਹਨ ਪਹਿਲੀਆਂ ਸਾਰੀਆਂ ਜੇਲ੍ਹਾਂ ਵਿੱਚ ਉਹਨਾਂ ਨਾਲ ਪੋਲੀਟੀਕਲ ਕੈਦੀਆਂ ਵਾਲਾ ਸਲੂਕ ਹੁੰਦਾ ਰਿਹਾ ਹੈ ਤੁਸੀਂ ਹੁਣ ਇਸ ਜੇਲ੍ਹ ਵਿੱਚ ਉਹਨਾਂ ਨਾਲ ਵਧੀਕੀ ਨਹੀਂ ਕਰਾਉਂਦੇ ਤਾਂ ਹੋਰ ਕੀ ਕਰਾਉਂਦੇ ਹੋ ਆਪ ਨਹੀਂ ਕਰਦੇ ਪਰ ਮੇਰੇ ਪਾਸੋਂ ਸਭ ਕੁਝ ਕਰਾਉਂਦੇ ਹੋ ਬਸ ਮੈਂ ਇੱਥੇ ਨੌਕਰੀ ਨਹੀਂ ਕਰਨੀ ਮੈਂ ਨਾ ਨਜ਼ਾਇਜ਼ ਵਧੀਕੀ ਕਰਨਾ ਚਾਹੁੰਦਾ ਨਾ ਆਪਣੇ ਸਾਹਮਣੇ ਵੇਖ ਸਕਦਾ ਹਾਂ ਸੋ ਮੇਰਾ ਅਸਤੀਫਾ ਹੀ ਮਨਜ਼ੂਰ ਕਰੋ ਮੈਂ 15 ਦਿਨਾਂ ਦਾ ਨੋਟਿਸ ਦਿੰਦਾ ਹਾਂ ਇਸ ਤੋਂ ਪਿੱਛੋਂ ਮੈਂ ਆਪ ਹੀ ਬਿਨਾਂ ਕਿਸੇ ਤੋਂ ਪੁੱਛੇ ਚਲਾ ਜਾਵਾਂਗਾ ਪਰ ਆਪਣੇ ਮਹਤਾਤ ਕੈਦੀਆਂ ਨਾਲ ਵਧੀਕੀ ਹੁੰਦੀ ਨਹੀਂ ਵੇਖਣੀ ਤੁਸੀਂ ਕਿਉਂ ਨਹੀਂ ਉਹਨਾਂ ਦੇ ਉਹੀ ਕੱਪੜੇ ਰਹਿਣ ਦਿੰਦੇ ਜਿਨ੍ਹਾਂ ਦੀ ਬਾਬਤ ਉਹਨਾਂ ਦਾ ਧਰਮ ਅਤੇ ਪੰਜਾਬ ਗਵਰਨਮੈਂਟ ਦਾ ਕਾਨੂੰਨ ਇਜਾਜ਼ਤ ਦਿੰਦਾ ਹੈ ਉਹ ਦਸਤਾਰਾ ਅਤੇ ਕਛਹਿਰੇ ਜੇਲ੍ਹ ਦਸੂਤੀ ਦੇ ਕੈਦੀਆਂ ਦੇ ਬੁਣੇ ਹੋਏ ਹਰਗਿਜ਼ ਨਹੀਂ ਪਹਿਨਣਗੇ ਅਤੇ ਮੈਂ ਗੋਲ ਇੰਚਾਰਜ ਅਫਸਰ ਹੋਣ ਦੀ ਹੈਸੀਅਤ ਵਿੱਚ ਸਿਫਾਰਸ਼ ਕਰਦਾ ਹਾਂ ਉਹਨਾਂ ਨੂੰ ਹਰ ਇੱਕ ਹੱਕ ਰਾਜਸੀ ਕੈਦੀਆਂ ਵਾਲਾ ਦਿੱਤਾ ਜਾਵੇ ਉਹ ਤਾਂ ਸ਼ਾਹੀ ਕੈਦੀ ਹਨ ਕਿਉਂਕਿ ਕਿੰਗ ਐਮਪਾਇਰ ਦੇ ਨਾਲ ਜੰਗ ਕਰਨ ਦੀ ਦਫ਼ਾ 121 ਉਹਨਾਂ 'ਤੇ ਲੱਗੀ ਹੋਈ ਹੈ ਜਿਹੇ ਜਰਮਨ ਦੇ ਵਾਰ ਪ੍ਰਿਜ਼ਨਰ ਤੈਸੇ ਹੀ ਇਹ ਹਨ ਇਸ ਪ੍ਰਕਾਰ ਦੀਆਂ ਗੱਲਾਂ ਬਾਤਾਂ ਸਾਡੇ ਹੱਕ ਵਿੱਚ ਜਾਂਦਾ ਜਾਂਦਾ ਕਰ ਗਿਆ ਅਸੀਂ ਤਾਂ ਉਸ ਦੀ ਦੋਸਤੀ ਨਹੀਂ ਕਬੂਲੀ ਪਰ ਤਾਂ ਵੀ ਉਹ ਆਪ ਹੀ ਸਾਡਾ ਦੋਸਤ ਬਣ ਕੇ ਦਿਖਾ ਗਿਆ ਅਤੇ ਆਪਣੇ ਮੂੰਹੋਂ ਕੱਢੇ ਹੋਏ ਬੋਲ ਪੂਰੇ ਕਰਕੇ ਦਿਖਾ ਗਿਆ ਭਾਵੇਂ ਭੀੜੀ ਪਈ ਤੋਂ ਹੀ ਉਸਦੇ ਮੂੰਹੋਂ ਇਹ ਬੋਲ ਨਿਕਲੇ ਸੀ ਪਰ ਦੋਸਤੀ ਦਾ ਹੱਕ ਅਦਾ ਕਰ ਗਿਆ ਤਦ ਪਸ਼ਚਾਤ ਦਸਤਾਰੇ ਕਛਹਿਰਿਆਂ ਦਾ ਮੋਰਚਾ ਤਾਂ ਹਮੇਸ਼ਾ ਲਈ ਫਤਿਹ ਹੀ ਰਿਹਾ ਸਰਮਈ ਦਸਤਾਰੇ ਉਹ ਵੀ ਨੇਵੀ ਬਲੂ ਕੁਇੱਕ ਨਾਮੇ ਰੰਗ ਨਾਲ ਅਸੀਂ ਆਪੇ ਹੀ ਰੰਗ ਲੈਂਦੇ ਅਤੇ ਕਛਹਿਰਿਆਂ ਦਾ ਕੱਪੜਾ ਮੰਗਵਾ ਕੇ ਆਪੇ ਹੀ ਵਿਉਂਤ ਲੈਂਦੇ ਪਰ ਜੇਲ੍ਹ ਦੇ ਲਕੀਰਦਾਰ ਕੈਦੀ ਕੱਪੜਿਆਂ ਦੇ ਦਸਤਾਰੇ ਕਛਹਿਰੇ ਅਸੀਂ ਕਦੇ ਨਹੀਂ ਕਬੂਲੇ ਕੁਛ ਦਿਨਾਂ ਦੇ ਗੇੜ ਪਿੱਛੋਂ ਅਸੀਂ ਦੋਵੇਂ ਦਾਸ ਅਤੇ ਭਾਈ ਕਰਤਾਰ ਸਿੰਘ ਜੀ ਫਿਰ ਇਕੱਠੇ ਹੋ ਗਏ ਸਤਿਗੁਰੂ ਨੇ ਸੁਖਮਣੀ ਸਾਹਿਬ ਦੇ ਕੰਠਾਗਰ ਨੇਮੀ ਪ੍ਰੇਮੀ ਵੀਰ ਵਿਸ਼ੁਨਿਆ ਨੂੰ ਫਿਰ ਮਿਲਾ ਦਿੱਤਾ ਖੂਬ ਬਾਣੀ ਦੀ ਸ਼ਬਰ ਲਾਇਆ ਕਰਨ ਅਤੇ ਗਗਨ ਉਡਾਰੀਆਂ ਉਡਵਾਇਆ ਕਰਨ ਸੋਹਣੀ ਨੀਵੀ ਬੜੀ ਗੂੜੀ ਅਤੇ ਪੀਢੀ ਗੰਢ ਵਾਲੀ ਸੁਹਿਰਦਤਾ ਨਿਭਦੀ ਰਹੀ ਅੱਜ ਪ੍ਰਤੀਤ ਹੁੰਦਾ ਹੈ ਕਿ ਉਹਨਾਂ ਦਿਨਾਂ ਦੀ ਝਾਤੀ ਪਾ ਕੇ ਉਹ ਦਿਨ ਬੜੇ ਹੀ ਸੁਨਹਿਰੀ ਦਿਹਾੜੇ ਸਨ ਆਨੰਦ ਮੰਗਲਾਂ ਦੇ ਆਤਮਦਰਸੀ ਖੇੜੇ ਵਿਕਸਾਉਣ ਵਾਲੇ ਸੁਨਹਿਰੀ ਦਿਹਾੜਿਆਂ ਦੀ ਜਦੋਂ ਯਾਦ ਤਾਜ਼ਾ ਹੁੰਦੀ ਹੈ ਤਾਂ ਬੜਾ ਆਨੰਦ ਆਉਂਦਾ ਹੈ ਪਰ ਉਹਨਾਂ ਦਿਨਾਂ ਦੀ ਨਕਸ਼ ਨਕਾਸ਼ੀ ਵਾਲੀ ਕੋਈ ਡਾਇਰੀ ਸਾਡੇ ਪਾਸ ਨਾ ਰਹੀ ਨਾ ਸਾਨੂੰ ਨੋਟਬੁੱਕ ਹੀ ਮਿਲ ਸਕਦੀ ਸੀ ਨਾ ਹੀ ਇੱਕ ਦਿਹਾੜੇ ਦੇ ਨਿਤ ਨਵ ਤਰੰਗ ਬਿਰਤਾਂਤ ਬੇਅੰਤ ਹੀ ਰਕਮ ਤਰਾਜ਼ ਹੁੰਦੇ ਨਾ ਹੀ ਅੰਦਰੋਂ ਪਾਤੀ ਪਰੋਤੇ ਜੇਲ੍ਹ ਸਮਾਚਾਰ ਪਠਾਵਣ ਦਾ ਹੀ ਅਵਸਰ ਜੁੜਿਆ ਟਾਵੇਂ ਟਾਵੇਂ ਸਮਾਚਾਰ ਹੀ ਟੂਕ ਮਾਤਰ ਯਾਦ ਰਹਿ ਗਏ ਹਨ ਯਾਦਾਸ਼ਤ ਹੁਣ ਬਹੁਤ ਪੁਰਾਣੀ ਪੈ ਗਈ ਹੈ ਚੇਤੇ ਵੀ ਖੁੰਡੇ ਹੋ ਗਏ ਹਨ ਹੁਣ ਇੱਕ ਇੱਕ ਦਿਨ ਦਾ ਕੌਣ ਉਗਲਸ਼ ਕਰੇ ਬਿਰਤੀ ਨੂੰ ਇੰਨਾ ਬਿੱਲ ਕਿੱਥੇ ਜੇਲ੍ਹ ਚਿੱਠੀਆਂ ਤਾਂ ਪੂਰੀਆਂ ਹੋ ਗਈਆਂ ਪਰ ਸਾਰਾ ਸਮਾਚਾਰ ਜੇਲ੍ਹ ਯਾਤਰਾ ਕਹਾਣੀਆਂ ਦਾ ਪੂਰਾ ਨਹੀਂ ਹੋਇਆ ਪੂਰਾ ਕਿਵੇਂ ਕਰੀਏ ਬੜੀ ਬਿੱਥ ਪੈ ਗਈ ਹੈ ਪੂਰਾ ਅਧੂਰਾ ਜੋ ਚੇਤੇ ਰਹਿ ਗਿਆ ਸੋ ਰਿਹਾੜ ਪਏ ਪ੍ਰੇਮੀ ਜਨਾਂ ਦੀ ਭੇਟਾ ਹੈ ਕਰੋੜ ਕਰੋੜ ਕੇ ਚੇਤੇ ਵਿੱਚੋਂ ਖੁਰਚ ਖੁਰਚ ਕੇ ਕੁਛ ਲਿਆਵਣਾ ਬੜਾ ਔਖਾ ਪ੍ਰਤੀਤ ਹੁੰਦਾ ਹੈ ਮੇਰੇ ਰਤਨ ਅਮੁੱਲੇ ਬਰੀਰ ਨੂੰ ਬਹੁਤ ਕੁਝ ਯਾਦ ਹੋਊ ਉਹਨਾਂ ਦੀ ਯਾਦਾਸ਼ਤ ਬੜੀ ਤੇਜ਼ ਹੈ ਮੈਂ ਤਾਂ ਕੇਵਲ ਨਿਖਰਵੇਂ ਨਿਖਰਵੇਂ ਅਤੇ ਨਿਤਰਵੇਂ ਨਿਤਰਵੇਂ ਜੇਲ੍ਹ ਪ੍ਰਤਾਂਤ ਹੀ ਲੇਖਣੀ ਦੁਆਰਾ ਪਰੋ ਦਿੰਦਾ ਹਾਂ ਮੋਰਚੇ ਤਾਂ ਸਾਡੇ ਲੱਗਦੇ ਹੀ ਰਹੇ ਜਿੰਨਾ ਚਿਰ ਕੁਚਾਲੇ ਹੋਰੀ ਸੁਪਰਡੈਂਟ ਲੱਗੇ ਰਹੇ ਉਸਨੇ ਤਾਂ ਸੁੱਖ ਦਾ ਸਾਹ ਲੈਣ ਹੀ ਨਹੀਂ ਦਿੱਤਾ ਨਿਤ ਨਵੀਂ ਕੰਘ ਖੜੀ ਕਰੀ ਰੱਖਦਾ ਸੀ ਪੁਸਤਕਾਂ ਜ਼ਬਤ ਹੋਣੀਆਂ ਜਿਉਂ ਜਿਉਂ ਸਰੀਰ ਕਸ਼ਟਾਂ ਦੀ ਕਸੌਟੀ ਦੀ ਸਾਂਹ ਚੜ੍ਹਦਾ ਸੀ ਤਿਉਂ ਤਿਉਂ ਆਤਮ ਅਵਸਥਾ ਦੀ ਉਚਾਣ ਹੋਰ ਉੱਚੀ ਹੋ ਜਾਂਦੀ ਸੀ ਕਈ ਚਿੱਲੇ ਚੜ੍ਹੇ ਅਤੇ ਕਈ ਬਾਣ ਉਚਾਣ 'ਤੇ ਗਏ ਡੋਰੀ ਲਿਵ ਚਰਨਾਂ ਦੀ ਗਗਨ ਭਵਨਾਂ 'ਤੇ ਜਾ ਕੁੱਕੀ ਉੱਥੋਂ ਕੌਣ ਉਤਾਰੇ ਬੱਪੜੇ ਤੰਤ ਸੀਹੇ ਕਿਹਦੇ ਪਾਣੀ ਹਾਰ ਹਨ ਖਲ ਉਤਾਰੀ ਜਾਵੇ ਤਾਂ ਵੀ ਨਿਰਪੈ ਪਦ ਪਹੁੰਚੀਆਂ ਵੀਰ ਬਿਰਤੀਆਂ ਨੇ ਇਹ ਲਈ ਰਹਿਣਾ ਹੋਇਆ ਤਰਸ਼ੂਲੀਏ ਤਿਮਰਲਿੰਗ ਨੇ ਤਾਂ ਪੂਰਵ ਜਨਮ ਦੇ ਪਲਟੇ ਹੀ ਲਏ ਸਨ ਜੋ ਸਾਨੂੰ ਸੁਪਨੇ ਵਿੱਚ ਹੀ ਰਾਜਮੰਦਰੀ ਨੂੰ ਤੁਰਨ ਤੋਂ ਪਹਿਲਾਂ ਹੀ ਸਤਿਗੁਰੂ ਨੇ ਦਰਸਾ ਦਿੱਤੇ ਜੋ ਜੋ ਵਾਧੂ ਦੀਆਂ ਵਧੀਕੀਆਂ ਉਸਨੇ ਕੀਤੀਆਂ ਉਸ ਨੂੰ ਦੇਣੀਆਂ ਪਈਆਂ ਜਾਂ ਪੈਣਗੀਆਂ ਉਹਨਾਂ ਦੇ ਫਲ ਸਜਾਵਾਂ ਭਾਵੇਂ ਜਨਮਾਂ ਤਾਂ ਲੰਗੜਦੀਨ ਨੂੰ ਭੁਗਤਣੇ ਪੈਣ ਭਾਂਤ ਭਾਂਤ ਦੀਆਂ ਬੁਰਿਆਈਆਂ ਚਿਤਵਦੇ ਰਹਿਣਾ ਉਸਦੇ ਸੁਭਾਅ ਵਿੱਚ ਹੀ ਲਿਖਿਆ ਹੋਇਆ ਸੀ
ਜਦ ਹਰ ਪ੍ਰਕਾਰ ਉਸ ਨੂੰ ਹਾਰ ਹੀ ਹੁੰਦੀ ਦਿਸੀ
ਤਾਂ ਫਿਰ ਖਿੱਚ ਕੇ ਸਾਡੀਆਂ ਧਰਮ ਪੁਸਤਕਾਂ ਜ਼ਬਤ ਕਰ ਲਈਆਂ ਇਸ ਵਿੱਚ ਸੈਂਕੜੇ ਸਫ਼ਿਆਂ ਦੇ ਸਾਡੇ ਲਿਖਤੀ ਖਰੜੇ ਵੀ ਸੀ
ਅਸੀਂ ਬਥੇਰੀਆਂ ਸ਼ਿਕਾਇਤਾਂ ਕੀਤੀਆਂ ਪਰ ਉਸਨੇ ਵਾਪਸ ਨਾ ਹੀ ਦਿੱਤੇ
ਨਾਨ ਅਫੀਸ਼ੀਅਲ ਵਿਜ਼ਟਰਾਂ ਦੇ ਸਾਹਮਣੇ ਮਨ ਜਾਇਆ ਕਰੇ ਪਰ ਪਿੱਛੋਂ ਫਿਰ ਮੁੱਕਰ ਜਾਵੇ ਲਾਰਿਆਂ ਵਿੱਚ ਹੀ 5-6 ਸਾਲ ਲੰਘਾ ਦਿੱਤੇ ਉੜਕ ਵੀਰ ਕਰਤਾਰ ਸਿੰਘ ਜੀ ਨੇ ਤਕੜੀ ਧਮਕੀ ਦਿੱਤੀ ਕਿ ਐਤਕੀ ਆਈ ਜੀ ਆਏ ਪਾਸ ਤੇਰੀ ਖਬਰ ਲਵਾਂਗੇ। ਪਰ ਉਸਨੇ ਫਿਰ ਵੀ ਇਹ ਗੱਲ ਕੰਨ ਮੁੱਢ ਮਾਰ ਛੱਡੀ। ਫਿਰ ਇਹ ਘਾੜਤ ਘੜੀ ਕੇ ਪੁਸਤਕਾਂ ਸਾੜ ਦਿੱਤੀਆਂ ਗਈਆਂ ਹਨ ਅਤੇ ਇਸ ਪਰ ਜੋ ਉਸਦੀ ਗੱਤ ਬਣਾਈ ਸੋ ਵੱਖ ਕਿਤੇ ਦਿੱਤੀ ਗਈ ਹੈ। ਉੜਕ ਜਦੋਂ ਉਸ ਪ੍ਰਥਾਈ ਕੋਰਟ ਵਿੱਚ ਤੁਹੀਨੇ ਮਜ਼ਹਬ ਆਦਿਕ ਦੇ ਦਾਅਵੇ ਦਾਇਰ ਕਰਨ ਦਾ ਜ਼ਬਾਨੀ ਨੋਟਿਸ ਦਿੱਤਾ ਗਿਆ ਤਾਂ ਫਿਰ ਕਿਤੋਂ ਕੱਢ ਕੇ ਉਹ ਸਾਰੀਆਂ ਪੁਸਤਕਾਂ ਹਾਜ਼ਰ ਕਰ ਦਿੱਤੀਆਂ ਪਰ ਦਿੱਤੀਆਂ ਨਹੀਂ। ਹੁਕਮ ਚਾੜ ਦਿੱਤਾ ਕਿ ਰਿਹਾਈ ਸਮੇਂ ਜਾਂ ਇਸ ਜੇਲ੍ਹ ਬਦਲੀ ਸਮੇਤ ਪੁਸਤਕਾਂ ਦਿੱਤੀਆਂ ਜਾਣ। ਚਿੱਠੀ ਨੰਬਰ 17 ਨਾਗਪੁਰ ਜੇਲ੍ਹ ਤੋਂ, ਨਾਗਪੁਰ ਜੇਲ੍ਹ ਦੇ ਤਸੀਹੇ, ਮਹੀਨਾ ਜਨਵਰੀ ਫਰਵਰੀ 1923 ਦੇ ਹਾਲ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਵੀਰ ਜੀ, ਇੱਥੇ ਆਉਣ ਸਾਰ ਸਾਡੇ ਪਿਛਲੇ ਕਾਗਜ਼ 'ਤੇ ਟਿਕਟ ਉੱਪਰ ਲਿਖਤ ਦੇਖ ਕੇ ਪਹਿਲਾਂ ਤਾਂ ਸਾਨੂੰ ਆਪਣੇ ਹੱਥੀਂ ਲੰਗਰ ਸਜਾਉਣ ਦੀ ਖੁੱਲ੍ਹ ਦਿੱਤੀ ਅਤੇ ਮਹੀਨਾ ਭਰ ਸਜਾਉਂਦੇ ਰਹੇ ਅਤੇ ਪਿਛਲੇ ਸਾਰੇ ਹੱਕ ਬਸਤਰ ਆਦਿਕ ਦਿੱਤੇ ਗਏ। ਅਸੀਂ ਦੋਵੇਂ ਦਾਸ ਅਤੇ ਵੀਰ ਕਰਤਾਰ ਸਿੰਘ ਇੱਕੋ ਬਾਰਕ ਵਿੱਚ ਰਹਿੰਦੇ ਰਹੇ, ਪਰ ਜਿੱਦਣ ਅਸੀਂ ਆਏ ਸਾਂ ਉਦੋਂ ਸੁਪਰਡੈਂਟ ਇੱਥੇ ਨਹੀਂ ਸੀ, ਛੁੱਟੀ ਪਰ ਗਿਆ ਹੋਇਆ ਸੀ। 5-6 ਦਿਨ ਪਿੱਛੋਂ ਆਇਆ ਅਤੇ ਆਉਂਦੇ ਨੇ ਹੀ ਹੱਥ ਚੁੱਕ ਲਈ। ਪਹਿਲਾਂ ਤਾਂ ਇਹ ਛੇੜਖਾਨੀ ਆਰੰਭੀ ਕਿ ਮੇਰੇ ਆਏ ਅਤੇ ਦੋਈ ਹੱਥ ਮੰਗਤਿਆਂ ਵਾਂਗੂ ਅੱਡ ਕੇ ਖੜਿਆ ਕਰੋ ਅਤੇ ਉਤਾਂਹ ਵੱਲ ਨੂੰ ਮੂੰਹ ਕਰਕੇ ਮੇਰੀ ਸਲਾਮੀ ਲਿਆ ਕਰੋ, ਨਹੀਂ ਤਾਂ ਮੈਂ ਸਖ਼ਤ ਸਜ਼ਾ ਦੇਊਂਗਾ। ਅਸੀਂ ਆਖਿਆ ਕਿ ਸਿਵਾਏ ਅਕਾਲ ਪੁਰਖ ਦੇ ਅਸੀਂ ਕਿਸੇ ਅੱਗੇ ਹੱਥ ਨਹੀਂ ਅੱਡਣੇ, ਭਾਵੇਂ ਲੱਖਾਂ ਸਜ਼ਾਵਾਂ ਦੇਵੋ। ਸਾਨੂੰ ਦਿਖਾਓ ਕਿ ਐਸਾ ਕਰਨਾ ਕਿਹੜੇ ਜੇਲ੍ਹ ਕਾਨੂੰਨ ਅੰਦਰ ਲਿਖਿਆ ਹੈ। ਇੱਥੋਂ ਤਾਂ ਹੰਭ ਕੇ ਹਟ ਗਿਆ, ਪਰ ਉਦੋਂ ਤੋਂ ਹੀ ਸਾਡੇ ਵਿਰੁੱਧ ਲਿਖਤ ਪੜ੍ਹਤ ਆਰੰਭ ਕਰ ਦਿੱਤੀ। 30 ਦਸੰਬਰ 1922 ਨੂੰ ਸਾਨੂੰ ਦਫ਼ਤਰ ਬੁਲਾ ਕੇ ਹੁਕਮ ਸੁਣਾ ਦਿੱਤਾ ਕਿ ਤੁਹਾਡਾ ਪ੍ਰਸ਼ਾਦਾ ਸਜਾਉਣ ਆਦਿਕ ਅੱਜ ਤੋਂ ਬੰਦ ਕੀਤਾ ਜਾਂਦਾ ਹੈ ਅਤੇ ਮਾਮੂਲੀ ਕੈਦੀਆਂ ਵਾਂਗੂ ਜਵਾਰ ਦੀ ਰੋਟੀ ਅਤੇ ਆਮ ਬਾਬਰਚੀ ਖਾਨੇ ਵਿੱਚੋਂ ਬਣਿਆ ਹੋਇਆ ਖਾਣਾ ਮਿਲੂਗਾ। ਦਾਸ ਨੇ ਆਖਿਆ ਕਿ ਸਾਨੂੰ ਕੁਛ ਮੋਹਲਤ ਦਿੱਤੀ ਜਾਏ ਤਾਂ ਕਿ ਅਸੀਂ ਉੱਪਰ ਲਿਖਤ ਪੜ੍ਹਤ ਕਰ ਲਈਏ ਅਤੇ ਜੋ ਜੋ ਹੱਕ ਸਾਨੂੰ ਧਾਰਮਿਕ ਤੌਰ 'ਤੇ ਹੁਣ ਤਾਈਂ ਮਿਲਦੇ ਰਹੇ ਹਨ ਉਹਨਾਂ ਦੀ ਬਾਬਤ ਕੁਛ ਉਜ਼ਰ ਮਾਜ਼ਰਾ ਕਰ ਸਕੀਏ, ਉਦੋਂ ਤਾਈਂ ਸਾਨੂੰ ਰੁੱਖਾ ਸੁੱਕਾ ਹਰ ਹੱਥੀ ਸਜਾਉਣ ਦੀ ਆਗਿਆ ਦਿੱਤੀ ਜਾਵੇ। ਪਰ ਉਸਨੇ ਇੱਕ ਨਾ ਸੁਣੀ ਅਤੇ ਧੱਕੇ ਦਾ ਹੁਕਮ ਚਾੜ ਦਿੱਤਾ। ਸਾਨੂੰ ਦੋਹਾਂ ਨੂੰ ਅੱਡੋ ਅੱਡ ਕਰ ਦਿੱਤਾ ਅਤੇ ਦਾਸ ਨੂੰ ਫਾਂਸੀ ਕੋਠੀ ਵਿੱਚ ਬੰਦ ਕਰ ਦਿੱਤਾ। ਪੁਸਤਕ ਅਤੇ ਵਸਤਰ ਸਮੇਤ ਦਸਤਾਰ ਆਦਿਕ ਦੇ ਸਭ ਜ਼ਬਰਦਸਤੀ ਖੋਲ੍ਹੇ, ਜੁੱਤੀ ਵੀ ਪੈਰੋਂ ਲੁਹਾ ਲਈ। ਇੱਕ ਤੇੜ ਦਾ ਕਸ਼ਹਿਰਾ ਹੀ ਕੋਲ ਰਹਿ ਗਿਆ,
ਦੂਜਾ ਕਸ਼ਹਿਰਾ ਵੀ ਲੈ ਲਿਆ।
ਫਿਰ ਕੀ ਸੀ, ਕੜਾਕਾ ਆਰੰਭ ਹੋ ਗਿਆ। 8-10 ਦਿਨ ਤੱਕ ਤਾਂ ਮਸ਼ਟ ਪਏ ਰਹੇ, ਕਿਸੇ ਨੇ ਬੁਲਾਇਆ ਚਲਾਇਆ ਨਹੀਂ। ਫਿਰ ਇੱਕ ਗੋਰਾ ਬੈਗਨਾਮੇ ਸਾਡੇ ਉੱਤੇ ਸਖ਼ਤੀ ਕਰਨ ਲਈ ਖਾਸ ਤੌਰ 'ਤੇ ਥਾਪਿਆ ਗਿਆ, ਜਿਸ ਨੇ ਬੜੇ ਬੜੇ ਉਪੱਧਰ ਕੀਤੇ ਜੋ ਬਿਆਨ ਨਹੀਂ ਕੀਤੇ ਜਾ ਸਕਦੇ। ਉਸ ਨੂੰ ਸੁਪਰਡੈਂਟ ਨੇ ਪੂਰੇ ਅਖਤਿਆਰ ਦਿੱਤੇ ਕਿ ਜੋ ਚਾਹੇ ਸੋ ਕਰ। ਮੈਂ ਤਾਂ ਗੁਰੂ ਆਸਰੇ ਨਾਮ ਧੁਨੀ ਵਿੱਚ ਮਸਤ ਪਿਆ ਰਹਿੰਦਾ ਸੀ, ਪਰ ਹੁਣ ਇਹ ਖਿਣ ਖਿਣ ਆ ਕੇ ਸਤਾਉਣ ਲੱਗਾ ਅਤੇ ਬੜੇ ਬੜੇ ਭੈ ਕਸ਼ਟ ਦਿਖਾਉਣ ਲੱਗਾ। ਮੈਂ ਮਸ਼ਟ ਹੋ ਰਹਾਂ, ਉਸ ਨੂੰ ਨਾ ਕੁਝ ਬੋਲਾਂ ਨਾ ਕਹਾਂ। ਉਹ ਰੋਟੀਆਂ ਲਿਆ ਲਿਆ ਕੇ ਮੇਰੇ ਮੂੰਹ ਵਿੱਚ ਘਸੋੜਨਾ ਚਾਹੇ, ਪਰ ਉਸ ਨੂੰ ਨੇੜੇ ਨਾ ਢੁੱਕਣ ਦਿਆਂ ਬੜੀਆਂ ਬੜੀਆਂ ਗਾਲਾਂ ਅਤੇ ਕੁਫਰ ਵਕਦਾ ਰਹੇ। ਇੱਕ ਦਿਨ ਮੈਨੂੰ ਹੱਥੋਂ ਪਾਈ ਕਰਨ ਆ ਪਿਆ ਅਤੇ ਮੇਰੇ ਸੀਸ ਦਾ ਕੇਸਾਂ ਦਾ ਜੂੜਾ ਫੜਨਾ ਚਾਹਿਆ। ਮੈਂ ਪਰਾਂ ਹਟ ਗਿਆ, ਉਹ ਮੇਰੇ ਉੱਪਰ ਚੜ੍ਹਦਾ ਆਵੇ ਅਤੇ ਮੈਨੂੰ ਮਾਰਨ ਨੂੰ ਫਿਰੇ। ਮੈਂ ਸਰੀਰ ਕਰਕੇ ਭਾਵੇਂ ਕਮਜ਼ੋਰ ਸੀ, ਪਰ ਸੀਸ ਨੂੰ ਵਾਹ ਲੱਗਦੀ ਕਿੱਥੋਂ ਹੱਥ ਪਾਉਣ ਦਿੰਦਾ ਸੀ। ਉਸ ਨੇ ਮੈਨੂੰ ਧੱਕ ਕੇ ਕੰਧ ਵਿੱਚ ਦੇ ਦਿੱਤਾ ਅਤੇ ਮਾਰਨ ਲੱਗਾ। ਮੈਂ ਸਿਪਾਹੀ ਨੂੰ ਪੁਕਾਰਿਆ ਜੋ ਸਭ ਕੁਝ ਬਾਹਰ ਖੜ੍ਹਾ ਦੇਖਦਾ ਸੀ ਕਿ ਦੇਖ ਮੈਨੂੰ ਮਾਰਨ ਲੱਗਾ ਹੈ, ਤੂੰ ਗਵਾਹ ਹੈ। ਮੈਂ ਸੁਪਰਡੈਂਟ ਨੂੰ ਬੁਲਾਵਾਂਗਾ। ਮੇਰੇ ਇਤਨੇ ਆਖਣ 'ਤੇ ਉਹ ਕੁਛ ਠਠੰਬਰ ਗਿਆ। ਸੁਪਰਡੈਂਟ ਆਏ ਤੋਂ ਮੈਂ ਉਸ ਪਾਸ ਸ਼ਿਕਾਇਤ ਕੀਤੀ, ਪਰ ਉਸਨੇ ਇੱਕ ਨਾ ਸੁਣੀ, ਐਵੇਂ ਇੱਧਰ ਉੱਧਰ ਟਲ ਗਿਆ, ਜਿਸ ਤੋਂ ਉਸਦਾ ਬੈਗ ਅੰਗਰੇਜ਼ ਦਾ ਹੌਸਲਾ ਦੂਣਾ ਹੋ ਗਿਆ। ਉਸੇ ਦਿਨ ਆਥਰ ਨੂੰ ਗੋਰੇ ਜੇਲਰ ਅਤੇ ਬੈਗਤ ਨੇ ਅਤੇ ਛੋਟੇ ਜੇਲਰ ਨੇ, ਜਿਸ ਨੇ ਆਪ ਨਾਲ 2 ਮਿੰਟ ਮੁਲਾਕਾਤ ਕਰਾਈ ਸੀ, 2-4 ਹੋਰ ਬਾਬੂਆਂ ਨੂੰ ਨਾਲ ਲੈ ਕੇ ਜਬਰਨ ਅਨੀਮਾ ਕਰਨਾ ਚਾਹਿਆ। ਮੈਂ ਆਖਿਆ ਮੈਂ ਤਾਂ ਬਿਮਾਰ ਨਹੀਂ, ਨਾ ਹੀ ਮੈਂ ਕੋਈ ਸ਼ਿਕਾਇਤ ਕਬਜ਼ੀ ਦੀ ਕੀਤੀ ਹੈ। ਇਤਨੇ ਦਿਨ ਹੋ ਗਏ ਮੈਂ ਖਾਧਾ ਪੀਤਾ ਕੁਛ ਵੀ ਨਹੀਂ, ਤੁਸੀਂ ਮੱਲੋਜਰੀ ਕਿਉਂ ਅਨੀਮਾ ਕਰਨ 'ਤੇ ਤੁਲੇ ਹੋ? ਪਰ ਉਹਨਾਂ ਨੇ ਤਾਂ ਸਿਰਫ ਬੇਪਤੀ ਕਰਨੀ ਮੱਥੀ ਸੀ। 5-6 ਰਲ ਕੇ ਮੈਨੂੰ ਢਾਉਣਾ ਚਾਹਿਆ, ਪਰ ਮੈਂ ਉਹਨਾਂ ਦੇ ਕਾਬੂ ਨਾ ਆਇਆ। ਫਿਰ ਗੋਰੇ ਜੇਲਰ ਨੇ 4-5 ਵਾਰਡਰ ਸਿਪਾਹੀ ਮੰਗਾ ਲਏ, ਸਭ ਨੇ ਰਲ ਕੇ ਓੜਕ ਮੈਨੂੰ ਸੱਟ ਲਿਆ, ਮੇਰਾ ਨੰਗਾ ਸੀਸ ਪੱਕੀ ਦੀਵਾਰ ਨਾਲ ਪਟਕਾ ਦਿੱਤਾ। ਮੈਂ ਬੇਦਮ ਅੱਗੇ ਹੀ ਹੋ ਚੁੱਕਾ ਸੀ, ਸੀਸ 'ਤੇ ਸੱਟ ਲੱਗਣ ਨਾਲ ਬੇਹੋਸ਼ ਹੋ ਗਿਆ। ਮੇਰੇ ਕਛਹਿਰੇ ਦਾ ਨਾਲਾ ਤੋੜ ਸੁੱਟਿਆ, ਮੈਨੂੰ ਨੰਗਾ ਕਰਨ ਲੱਗੇ ਇਤਨੇ ਨੂੰ ਮੈਨੂੰ ਕੁਛ ਸੁਰਤ ਆਈ। ਮੈਂ ਕੁਛ ਬੋਲਣ ਹੀ ਲੱਗਾ ਸੀ ਕਿ ਮੈਨੂੰ ਫਿਰ ਮਾਰ ਕੁੱਟ ਕੇ ਬੇਹੋਸ਼ ਕਰ ਦਿੱਤਾ ਅਤੇ ਮੱਲੋ ਮੱਲੀ ਅਨੀਮਾ ਕਰ ਹੀ ਦਿੱਤਾ। ਭਲਾ ਅੰਦਰੋਂ ਕੀ ਨਿਕਲਣਾ ਸੀ, ਉਹਨਾਂ ਤਾਂ ਬੇਪਤੀ ਹੀ ਕਰਨੀ ਸੀ। ਅਤੇ ਮੈਨੂੰ ਇਹ ਕਹਿ ਕੇ ਚਲੇ ਗਏ ਕਿ ਕੱਲ੍ਹ ਨੂੰ ਤੇਰੀ ਧਰਮ ਪ੍ਰਤਿਗਿਆ ਵੀ ਤੋੜੀ ਜਾਵੇਗੀ ਅਤੇ ਰਬੜ ਦੀ ਨਲਕੀ ਨਾਲ ਤੇਰੇ ਮੂੰਹ ਵਿੱਚ ਐਵੇਂ ਢਾਹ ਕੇ ਤੈਨੂੰ ਖਵਾਇਆ ਪਿਆ ਜਾਵੇਗਾ। ਰਾਤ ਬੜੀ ਹੀ ਬਿਖਮਤਾ ਦੀ ਔਖ ਦੀ ਬਤੀਤ ਹੋਈ। ਦਿਨ ਚੜ੍ਹਦੇ ਹੀ ਮੇਰੇ ਨਾਲ ਫਿਰ ਧਿੰਗੋ ਜੋਰੀਆਂ ਹੋਣੀਆਂ ਆਰੰਭ ਹੋਈਆਂ। ਸੁਪਰਡੈਂਟ ਹੋਣੀ ਵੀ ਆਪਣਾ ਲਾਓ ਲਸ਼ਕਰ ਲੈ ਕੇ ਆਣ ਪੁੱਜੇ। ਮੈਂ ਆਖਿਆ ਤੁਸੀਂ ਕਿਉਂ ਐਸਾ ਕਰਦੇ ਹੋ? ਸੁਪਰਡੈਂਟ ਨੇ ਆਖਿਆ ਤੇਰਾ ਧਰਮ ਤੋੜਨ ਲੱਗੇ ਹਾਂ। ਮੈਂ ਆਖਿਆ ਕੁਛ ਪਰਮਾਤਮਾ ਦਾ ਭੈ ਕਰੋ। ਤਾਂ ਸੁਪਰਡੈਂਟ ਨੇ ਆਖਿਆ ਕਿ ਮੇਰਾ ਪਰਮਾਤਮਾ ਗਵਰਨਮੈਂਟ ਹੈ ਅਤੇ ਮੇਰਾ ਧਰਮ ਗਵਰਨਮੈਂਟ ਦਾ ਹੁਕਮ ਮੰਨਣਾ ਹੈ। ਮੈਂ ਆਖਿਆ ਕੀ ਗਵਰਨਮੈਂਟ ਦਾ ਹੁਕਮ ਹੈ ਕਿ ਕਿਸੇ ਦਾ ਧਰਮ ਜਬਰਨ ਤੋੜਿਆ ਜਾਵੇ? ਕੀ ਔਰੰਗਜ਼ੇਬੀ ਜ਼ੁਲਮ ਨਹੀਂ? ਸੁਪਰਡੈਂਟ ਨੇ ਕਿਹਾ ਖੁਦਕੁਸ਼ੀ ਕਰਨਾ ਕਿਹੜੇ ਧਰਮ ਵਿੱਚ ਦਾਖਲ ਹੈ? ਮੈਂ ਆਖਿਆ ਮੈਂ ਖੁਦਕੁਸ਼ੀ ਬਿਲਕੁਲ ਨਹੀਂ ਕਰਦਾ ਅਤੇ ਆਤਮਘਾਤ ਕਰਨਾ ਗੁਰਮਤਿ ਅੰਦਰ ਮਹਾਂਪਾਪ ਹੈ। ਮੈਂ ਤਾਂ ਆਪਣੀ ਧਰਮ ਪ੍ਰਤਿਗਿਆ ਨੂੰ ਬਚਾਉਣ ਦਾ ਪ੍ਰਯਤਨ ਕਰ ਰਿਹਾ ਹਾਂ। ਮੈਨੂੰ ਸੁੱਕੇ ਛੋਲੇ ਖਾਣ ਨੂੰ ਦੇ ਦਿਓ, ਮੈਂ ਭੁੰਨ ਕੇ ਖਾ ਲਵਾਂਗਾ। ਫਲ ਦੇ ਦਿਓ, ਸਮੁੰਦਰ 'ਚੋਂ ਲੈਣ ਦਿਓ, ਜੈਸਾ ਅੱਗੇ ਜੇਲ੍ਹ ਦੇ ਹਾਕਮ ਮੇਰੀ ਧਰਮ ਰੱਖਿਆ ਨਿਮਿੱਤ ਸਭ ਕੁਝ ਸੁਣਦੇ ਰਹੇ ਹਨ, ਤੁਸੀਂ ਵੀ ਸੁਣੋ। ਜਦ ਮੈਂ ਰੁੱਖਾ ਸੁੱਖਾ ਵੀ ਆਪਣੇ ਧਰਮ ਅਸੂਲ ਅਨੁਸਾਰ ਛਕਣ ਨੂੰ ਤਿਆਰ ਹਾਂ, ਤੁਸੀਂ ਮੇਰੇ 'ਤੇ ਕਿਵੇਂ ਫਤਵੇ ਲਗਾ ਸਕਦੇ ਹੋ ਕਿ ਮੈਂ ਖੁਦਕੁਸ਼ੀ ਕਰ ਰਿਹਾ ਹਾਂ? ਹਾਂ, ਤੁਸੀਂ ਧਰਮ ਖੁਸ਼ੀ ਕਰਨ ਪਰ ਤੁਲੇ ਹੋ, ਪਰ ਮੈਂ ਆਪਣੀ ਧਰਮ ਪ੍ਰਤਿਗਿਆ ਨਹੀਂ ਤੋੜ ਸਕਦਾ। ਧਰਮ ਰਕਸ਼ਾ ਦੇ ਅੱਗੇ ਜਾਨ ਦੀ ਕੁਰਬਾਨੀ ਕੋਈ ਚੀਜ਼ ਨਹੀਂ, ਪਰ ਮੈਂ ਗੁਰੂ ਕਿਰਪਾ ਨਾਲ ਨਾਮ ਦੇ ਆਧਾਰ 'ਤੇ ਜ਼ਿੰਦਾ ਰਹਿ ਸਕਦਾ ਹਾਂ, ਮਰਾਂਗਾ ਨਹੀਂ। ਤੁਸੀਂ ਨਾ ਹੱਕ ਮੈਨੂੰ ਨਾ ਸਤਾਓ ਅਤੇ ਮੇਰਾ ਧਰਮ ਨਾ ਤੋੜੋ। ਇਸ ਪ੍ਰਕਾਰ ਬਥੇਰੀ ਪੁਕਾਰ ਕੀਤੀ ਪਰ ਕੌਣ ਸੁਣਦਾ ਹੈ? ਉੜਕ ਜਰਵਾਣਿਆਂ ਨੇ ਮੈਨੂੰ ਢਾਲਿਆ ਅਤੇ ਹੱਥ ਕੜੀ ਲਾ ਲਈ, ਅੱਛੀ ਤਰ੍ਹਾਂ ਜਕੜ ਕੇ ਮੇਰੇ ਮੂੰਹ ਵਿੱਚ ਲੱਕੜੀ ਦਾ ਲਗਾਮ ਦਿੱਤਾ ਗਿਆ ਅਤੇ ਰਬੜ ਦੀ ਨਲਕੀ ਅੰਦਰ ਧੱਕ ਕੇ ਅੰਦਰ ਦੁੱਧ ਪਹੁੰਚਾਉਣ ਲੱਗੇ। ਦਾਸ ਨੇ ਨਾਮ ਦੇ ਬਲ ਨਾਭੀ ਵਿੱਚ ਪਾਉਣ ਅਟਕਾ ਕੇ ਸਵਾਸ ਦਸਵੇਂ ਦੁਆਰ ਚੜ੍ਹਾਉਣੇ ਆਰੰਭ ਕੀਤੇ, ਪਰ ਸੁਰਤੀ ਕਮਜ਼ੋਰ ਹੋ ਚੁੱਕੀ ਸੀ, ਸਵਾਸ ਧੁਰ ਨਾ ਗੰਮ ਕਰ ਸਕੇ, ਪਰ ਤਕੜਾ ਚਿਰ ਹੇਠ ਅਟਕੇ ਰਹਿਣ ਕਰਕੇ ਦੁੱਧ ਅੰਦਰ ਨਾ ਜਾ ਸਕਿਆ। ਸਵਾਸ ਚੱਲੇ ਬਿਨਾਂ ਅਤੇ ਪੌਣ ਅੰਦਰ ਬਾਹਰ ਜਾਏ ਬਿਨਾਂ ਸੰਗੀ ਤੋਂ ਅੰਦਰ ਪਾਣੀ ਤੱਕ ਵੀ ਨਹੀਂ ਜਾ ਸਕਦਾ, ਦੁੱਧ ਸਾਰਾ ਬਾਹਰ ਨਿਕਲਦਾ ਰਿਹਾ। ਪਾਪੀਆਂ ਨੇ ਗੱਚ ਖਾ ਮੇਰਾ ਸਰੀਰ ਥੇਂਬੜੇ ਨਾਲ ਪਟਕਾ ਕੇ ਮਾਰਿਆ, ਸਿਰ ਪੜਕਦੇ ਸਾਰੀ ਲਗਾਮ ਮੂੰਹ ਵਿੱਚੋਂ ਨਿਕਲ ਗਿਆ, ਪਰ ਰਬੜ ਦੀ ਨਲਕੀ ਅੰਦਰ ਹੀ ਅੜੀ ਰਹੀ। ਮੈਨੂੰ ਗਸ਼ੀ ਤਾਂ ਪੈ ਗਈ ਪਰ ਸਵਾਸ ਹੇਠਾਂ ਉੱਤਰ ਆਏ ਅਤੇ ਦੰਦਣ ਪੈ ਗਈ, ਅਜਿਹੇ ਦੰਦ ਜੁੜੇ ਕੇ ਖੁੱਲ੍ਹਣ ਨਾ। ਦੰਦਾਂ ਦੇ ਵਿਚਾਲੇ ਰਬੜ ਦੀ ਨਲਕੀ ਜੋ ਦਿੱਤੀ ਹੋਈ ਸੀ ਉਹ ਕੱਟ ਕੇ ਦੋ ਟੁਕੜੇ ਹੋ ਗਈ ਅਤੇ ਉੱਧਰ ਦੁੱਧ ਵਾਲੀ ਸ਼ੀਸ਼ੀ ਵੀ ਚਾਣ ਚੱਕ ਫੁੱਟ ਗਈ। ਦੁੱਧ ਫਿਰ ਮੰਗਾਇਆ ਗਿਆ ਅਤੇ ਲੋਹੇ ਦੇ ਮੂੰਹ ਵਾਲੀ ਨਲਕੀ ਮੰਗਾਈ ਗਈ। ਸੁਪਰਡੈਂਟ ਨੇ ਹੁਕਮ ਦਿੱਤਾ ਕਿ ਇਸ ਦੇ ਦੰਦ ਨਿਸ਼ੰਗ ਤੋੜ ਦਿਓ। ਉਸ ਦੇ ਕਹਿਣ ਦੀ ਦੇਰ ਸੀ ਕਿ ਦੰਦਾਂ ਨੂੰ ਤੋੜਨ ਲਈ ਸੱਟਾਂ ਲਈਆਂ ਗਈਆਂ। ਮੂਹਰਲੇ ਦੰਦ ਮਜ਼ਬੂਤ ਸੀ, ਹਿੱਲ ਤਾਂ ਗਏ ਪਰ ਟੁੱਟ ਨਾ ਸਕੇ। ਲਾਮ ਦੀਆਂ ਦੋ ਤਿੰਨ ਕਮਜ਼ੋਰ ਦਾੜਾਂ ਟੁੱਟ ਗਈਆਂ ਅਤੇ ਦੰਦਣ ਭੰਨੀ ਗਈ, ਬੁਰਾਸ਼ਾਂ ਪਾੜੀਆਂ ਗਈਆਂ। ਗੋਰੇ ਬੈਗ ਨੇ ਹੈਕ 'ਤੇ ਚੜ੍ਹ ਕੇ ਅਤੇ ਬੈਠ ਕੇ ਉਹ ਪੱਧਰ ਕੀਤੇ। ਗੱਲ ਕੀ, ਦੁੱਧ ਮੇਰੇ ਅੰਦਰ ਸੰਘੀਓ ਹੇਠਾਂ ਧੀਂਗੋ ਜ਼ੋਰੀ ਉਤਾਰ ਹੀ ਦਿੱਤਾ। ਡੇਢ ਘੰਟਾ ਘੁਲਣ ਪਿੱਛੋਂ ਹਾਰ ਹੰਭ ਕੇ ਥੋੜ੍ਹਾ ਦੁੱਧ ਅੰਦਰ ਚਾੜ੍ਹ ਕੇ ਤੁਰਨ ਲੱਗੇ ਸੀ ਕਿ ਦੁੱਧ ਅੰਦਰ ਉਛਲ ਕੇ ਸਭ ਬਾਹਰ ਜਾ ਪਿਆ। ਕਾਲਜੇ ਨੇ ਕਬੂਲਿਆ ਨਾ, ਇਸ ਪਰ ਮੇਰੀ ਦਾੜੀ ਖਿੱਚੀ ਗਈ ਅਤੇ ਕੇਸ ਪੁੱਟੇ ਗਏ ਅਤੇ ਲੱਤਾਂ ਮੁੱਕੀਆਂ ਦੀ ਮਾਰ ਨਾਲ ਅਧਮ ਹੋਇਆ ਕਰਕੇ ਮੈਨੂੰ ਸੁੱਟ ਗਏ। ਦੂਜੇ ਦਿਨ ਫਿਰ ਆ ਕੇ ਦਾਲ ਦਾ ਪਾਣੀ ਇਵੇਂ ਅੰਦਰ ਲੰਘਾਇਆ। ਤੀਜੇ ਦਿਨ ਕੁੱਠਾ ਗਊ ਮਾਸ ਦਾ ਅਰਕ ਅਤੇ ਵਿਖਿਆ ਤੰਬਾਕੂ ਅਦਕ ਲਿਆ ਕੇ ਅੱਗੇ ਰੱਖਿਆ ਗਿਆ ਕਿ ਰੋਟੀ ਖਾਓ, ਨਹੀਂ ਤਾਂ ਇਹ ਚੀਜ਼ਾਂ ਤੈਨੂੰ ਮੱਲੋ ਮੱਲੀ ਖੁਆਈਆਂ ਜਾਣਗੀਆਂ, ਤੇਰੇ ਕੇਸ ਕੱਟੇ ਜਾਣਗੇ, ਤੈਨੂੰ ਪਾਗਲਖਾਨੇ ਭੇਜਿਆ ਜਾਊ। ਹੋਰ ਅਗਲਾ ਬਿਰਤਾਂਤ ਲਿਖ ਕੇ ਭੇਜ ਹੀ ਚੁੱਕਿਆ ਹਾਂ। ਇੱਕ ਜੇਲ੍ਹ ਕਮੇਟੀ ਦਾ ਮੈਂਬਰ ਬਾਹਰੋਂ ਆਇਆ ਅਤੇ ਸਾਰਾ ਹਾਲ ਮੈਥੋਂ ਪੁੱਛਿਆ। ਮੈਂ ਉਸਨੂੰ ਸਿਰਫ ਕੁੱਠਾ ਗਊ ਦਾ ਮਾਸ ਤੱਕ ਕੋਤਕੀ ਦੇਣ ਦਾ ਅੱਤਿਆਚਾਰ ਦੱਸਿਆ। ਸੁਪਰਡੈਂਟ ਮੁੱਕਰ ਗਿਆ ਅਤੇ ਪਿੱਛੋਂ ਮੈਨੂੰ ਕਹਿਣ ਲੱਗਾ ਅਤੇ ਮਿਹਨਤਾਂ ਕਰਨ ਲੱਗਾ ਕਿ ਮੇਰਾ ਨਾਉ ਨਾ ਲਈ। ਜੇਲਰ ਅਲੱਗ ਤਰਲੇ ਕਰਨ ਲੱਗਾ, ਮੇਰਾ ਰੁਜ਼ਗਾਰ ਨਾ ਮਾਰੀ, ਸਭ ਕੁਝ ਸੁਪਰਡੈਂਟ ਨੇ ਕੀਤਾ ਹੈ। ਰਣਧੀਰ ਸਿੰਘ, ਚਿੱਠੀ ਨੰਬਰ 18। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਪਰਮ ਪਿਆਰੇ ਗੁਰੂ ਸਵਾਰੇ ਵੀਰ ਜੀ, ਕੋਟਾਨ ਕੋਟਾਨ ਧੰਨਵਾਦ ਹੈ ਗੁਰੂ ਨਵਾਜ ਜੀ ਪੰਥ ਪ੍ਰਤੀਨਿਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਜਿਸ ਨੇ ਅੱਜ ਵੇਲੇ ਸਿਰ ਅਪਾਰ ਕਿਰਪਾ ਕਟਾਕਸ਼ ਦੁਆਰਾ ਦਾਸ ਨੂੰ ਉਭਾਰਿਆ। ਅਹੋਂ ਖੰਨੀਏ ਵੰਝਾ ਉਸ ਅਰਦਾਸੇ ਦੇ ਦਿਹਾੜੇ ਤੋਂ, ਜਿਸ ਨੇ ਦਾਸ ਨੂੰ ਇੱਕ ਅਗੰਮੀ ਕਲਾ ਦੁਆਰਾ ਦਾਸ ਦੇ ਥੋੜ੍ਹੀ ਖੇਪ ਪੂੰਜੀ ਵਾਲੇ ਜਿਊੜੇ ਨੂੰ ਆਤਮ ਬਲ ਨਾਲ ਸਰਸ਼ਾਰ ਸੋਮੇ ਵਾਲਾ ਨਾਮ ਆਧਾਰ ਬਖਸ਼ ਕੇ ਸੁਰਜੀਤ ਕੀਤਾ। ਬਿੰਦ ਬਿੰਦ ਚੁੱਕ ਚੁੱਕ ਹੋਵਾਂ ਗੁਰਮੁਖ ਪਿਆਰਾਂ ਦੀ ਦੁੱਖ ਭੰਜਣੀ ਵਾਲੀ ਦਾਸ ਨਿਮਿੱਤ ਘਾਲ ਅਤੇ ਸੁਹਿਰਦ ਅਰਦਾਸ ਤੋਂ, ਜਿਸ ਨੇ ਮਰਦਾ ਬਹੁੜ ਜਵਾਇਆ ਰਾਮ ਵਾਲਾ ਪ੍ਰਭਾਵ ਦਾਸ ਦੀ ਵਿਆਕੁਲ ਦਸ਼ਾ 'ਤੇ ਇੱਕ ਚੁੰਬਕਲਾ ਦੁਆਰਾ ਆਣ ਵਰਤਾਇਆ, ਨਹੀਂ ਤਾਂ ਇਸ ਟਿਮਟਮਾਉਂਦੇ ਦੀਵੇ ਦਾ ਤੱਤ ਤੇਲ ਅੱਜ ਨੂੰ ਨਿਖੁੱਟ ਚੁੱਕਿਆ ਹੁੰਦਾ। ਵੀਰ ਜੀ, ਖਾਸ ਕਰ ਉਸ ਖਾਸ ਦਿਹਾੜੇ ਦੇ ਰਹਿਰਾਸ ਸਮੇਂ ਜਦੋਂ ਇਹ ਦੀਵਾ ਆਪ ਮੁਹਾਰਾ ਲੱਟ ਲੱਟ ਕਰ ਉੱਠਿਆ ਤਾਂ ਦਾਸ ਚੱਕਰਤ ਹੋ ਰਿਹਾ ਸੀ ਕਿ ਇਹ ਅਗੰਮੀ ਕਾਂਗਾਂ ਠਾਠਾਂ ਮਾਰ ਮਾਰ ਕੇ ਕਿੱਧਰੋਂ ਉੱਠ ਰਹੀਆਂ ਹਨ। ਦਾਸ ਨੂੰ ਕੀ ਪਤਾ ਸੀ ਕਿ ਅੱਜ ਪੰਥ ਦੇ ਬੱਚੇ ਬੱਚੇ ਦੀਆਂ ਤਰਬਾਂ ਤਾਰਾਂ ਮੇਰੀ ਆਤਮਾ ਦੀ ਤਾਰ ਤਰਬ ਦੇ ਨਾਲ ਵੱਜ ਰਹੀਆਂ ਹਨ ਅਤੇ ਠਹਿਕ ਠਹਿਕ ਕੇ ਇੱਕ ਬਰਕੀ ਬਿਜਲੀ ਵਾਲੀ ਕਲਾ ਲਹਿਰ ਉਪਜਾ ਰਹੀਆਂ ਹਨ। ਦਾਸ ਅਕਸਰ ਅਜਿਹੀ ਕਟਾਕਸ਼ ਕੌਤਕਾਂ ਵਾਲੀ ਸ਼ਾਇਦ ਘੜੀ ਪਲ ਨੂੰ ਨੋਟ ਕਰ ਲਿਆ ਕਰਦਾ ਹੈ, ਸੋ ਦਾਸ ਨੇ 1 ਫਰਵਰੀ 1923 ਰਹਿਰਾਸ ਵਾਲੀ ਸ਼ੁਭ ਸ਼ੈਂਤ ਨੂੰ ਨੋਟ ਕਰ ਰੱਖਿਆ ਸੀ। ਵੀਰ ਜੀ, ਜਦੋਂ ਆਪ ਦੀ ਪਠਾਈ ਪ੍ਰੇਮ ਪਾਤੀ ਦੁਆਰਾ ਅਤੇ ਆਪ ਦੇ ਭੇਜੇ ਅਰਦਾਸੇ ਦਾ ਦਿਨ ਹੈ ਵਾਲੇ ਇਸ਼ਤਿਹਾਰ ਦੁਆਰਾ ਦਾਸ ਨੂੰ
ਤਸਦੀਕ ਹੋਇਆ
ਅਤੇ ਦਾਸ ਦੇ ਕੀਤੇ ਹੋਏ ਨੋਟ ਦੀ ਪ੍ਰੋੜਤਾ ਹੋਈ
ਤਾਂ ਦਾਸ ਦੇ ਬਿਸਮਾਦ ਅਤੇ ਅਹਿਲਾਦ ਦਾ ਕੋਈ ਥਾਂ ਪਾਰਾਵਾਰ ਨਾ ਰਿਹਾ।
ਵੀਰ ਜੀ, ਦਾਸ ਨੂੰ ਇਹ ਅਮਲ ਅਮਰੀਕਲਾ ਵਾਲਾ ਮੋਏ ਨੂੰ ਸੁਰਜੀਤ ਕਰਨ ਵਾਲਾ ਐਸਾ ਚੜ੍ਹਿਆ ਕਿ ਕਦੇ ਵੀ ਉਤਰਨ ਵਾਲਾ ਨਹੀਂ। ਇਸ ਦੇ ਆਸਰੇ ਅਤੇ ਆਧਾਰ ਕਰਕੇ ਨਾ ਕੇਵਲ ਦਾਸ ਦਾ ਆਤਮ ਬਲ ਹੀ ਕਾਇਮ ਰਹੇਗਾ ਬਲਕਿ ਸਰੀਰਕ ਚਰਖਾ ਵੀ ਪ੍ਰਾਬਧੀ ਵੇਗ ਵਿੱਚ ਚੱਲਦਾ ਹੀ ਰਹੇਗਾ। ਇਸ ਕਰਕੇ ਆਪ ਨੂੰ ਅਤੇ ਦਾਸ ਦੇ ਸਮੂਹ ਹਿੱਤ ਚਿੰਤਨੀ ਵੀਰਾਂ ਨੂੰ ਅਤੇ ਪੰਥ ਹਿਤੈਸ਼ੀ ਕਿਰਪਾਲੂ ਜਨਾਂ ਅਤੇ ਹੋਰ ਸਰਬ ਸੰਬੰਧੀਆਂ ਅਤੇ ਕੁਟੰਬੀਆਂ ਨੂੰ, ਖਾਸ ਕਰਕੇ ਸੁਹਿਰਦ ਗੁਰਮੁਖ ਪਿਆਰਿਆਂ ਨੂੰ ਦਾਸ ਵੱਲੋਂ ਨਿਰਸੰਦੇਹ ਅਤੇ ਨਿਸ਼ਚਿੰਤ ਰਹਿਣਾ ਚਾਹੀਦਾ ਹੈ ਕਿ ਆਪ ਜਨਾਂ ਦੀ ਅਮੋਘ ਦਇਆ ਦ੍ਰਿਸ਼ਟੀ ਦੁਆਰਾ ਵਰਤਾਈ ਕਲਾ ਦੇ ਤਫੈਲ ਦਾਸ ਦਾ ਬਾਲ ਵੀ ਵਿੰਗਾ ਨਹੀਂ ਹੋਣ ਲੱਗਾ। ਸਰੀਰਕ ਖੇਡਾਂ ਅਤੇ ਭਿਆਨਕ ਕਸ਼ਟਾਂ ਵਾਲੇ ਦਾਸ ਦੇ ਸਭ ਦੁੱਖ ਦੂਰ ਹੋ ਗਏ ਜਦੋਂ ਕਿ ਦਾਸ ਪੰਥ ਦੁਆਰਾ ਇਸ ਵਿਧ ਨਿਵਾਜਿਆ ਗਿਆ, ਜਿਸ ਨਿਵਾਜਿਸ਼ ਦੇ ਕਿ ਇਹ ਕੀਟ ਹਰਗਿਜ਼ ਲਾਇਕ ਨਹੀਂ ਸੀ। ਗੁਰੂ ਪੰਥ ਦੀ ਇਹ ਅਪਾਰ ਕਿਰਪਾਲਤਾ ਅਤੇ ਹੁਲਾਸ ਭਰੀ ਹਮਦਰਦੀ ਦਾਸ ਨੂੰ ਖਿਣ ਖਿਣ ਸ਼ਾਦਾਬ ਕਰ ਰਹੀ ਹੈ। ਦਾਸ ਨੂੰ ਪੂਰਨ ਭਰੋਸਾ ਹੈ ਕਿ ਗੁਰੂ ਸੰਗਤ ਦੀ ਭੁਜ ਬਲ ਦੇ ਸਹਾਰੇ ਦਾਸ ਦੇ ਹੱਬੇ ਟੋਲ ਸਾਹਵਣੇ ਹੋ ਜਾਵਣਗੇ। ਵੀਰ ਪਿਆਰੇ ਜੀ, ਆਪ ਦੇ ਸਹੋਦਰਤਾ ਭਰੇ ਹਿਰਦੇ ਵਿੱਚੋਂ ਨਿਕਲੇ ਹੋਏ ਅਤੇ ਆਪ ਦੀ ਸ਼ਿਕਸ਼ਾ ਭਰੀ ਲੇਖਣੀ ਦੁਆਰਾ ਪਰੋਤੇ ਹੋਏ ਦਾਸ ਪ੍ਰਤੀ ਉਚਾਰ ਕੇ ਪਠਾਏ ਇਹ ਬਚਨ ਜੋ ਤਸੀਹੇ ਮਿਲ ਰਹੇ ਹਨ ਸਭ ਅਕਾਲ ਪੁਰਖ ਦੇ ਹੁਕਮ ਅਨੁਸਾਰ ਹਨ, ਦਾਸ ਦੇ ਹਿਰਦੇ ਵਿੱਚ ਘਰ ਕਰ ਗਏ। ਅੱਗੇ ਵੀ ਕਈ ਵਾਰੀ ਇਹ ਅਜਗੈਬੀ ਆਵਾਜ਼ ਮੇਰੇ ਕੰਨਾਂ ਵਿੱਚ ਪੈਂਦੀ ਰਹੀ ਕਿ ਜੋ ਕੁਛ ਹੋ ਰਿਹਾ ਹੈ ਸਭ ਹੁਕਮ ਰਜ਼ਾਈ ਕਾਰ ਅਤੇ ਕਾਲ ਭਾਣੇ ਦੀ ਖੇਡ ਹੈ। ਇਹ ਬੱਪੜੇ ਕੌਣ ਹਨ ਜੋ ਇਸ ਵਿੱਚ ਤਸੀਹੇ ਪਹੁੰਚਾ ਸਕਣ? ਪਰ ਮੈਂ ਇਸ ਆਵਾਜ਼ ਨੂੰ ਗੋਹ ਕਰਕੇ ਕਦੇ ਨਹੀਂ ਗੋਲਿਆ। ਅੱਜ ਜਦ ਸੁਹਿਰ ਦੀ ਰਾਸ ਨਾਲ ਰਾਸ ਮਿਲ ਗਈ ਤਾਂ ਦ੍ਰਿੜਤਾ ਆ ਗਈ। ਹੋਰ ਜੋ ਕਬੀਰ ਕੇਸੋ ਕੇਸੋ ਕੁਕੀ ਹੈ ਨਾ ਸੋਈਏ ਆਸਾਰ ਵਾਲੀ ਸ਼ਬਦ ਦੀਖਿਆ ਦੁਆਰਾ ਆਪਨੇ ਦਾਸ ਨੂੰ ਵਰਸਾਇਆ ਹੈ, ਇਸ ਦਾ ਵੀ ਕੁਛ ਮੁੱਲ ਨਹੀਂ। ਦਾਸ ਤਾਂ ਇਸ ਗੱਲ ਦਾ ਦਮ ਨਹੀਂ ਮਾਰ ਸਕਦਾ ਕਿ ਦਾਸ ਇਸ ਅਗਾਧ ਕਮਾਈ ਦਾ ਪਾਤਰ ਬਣ ਸਕੇ, ਪਰ ਗੁਰੂ ਅਤੇ ਸੰਗਤ ਦੀ ਮਿਹਰ ਕਰਕੇ ਇਹ ਮਰਤਬਾ ਕੋਈ ਦੂਰ ਨਹੀਂ। ਗੁਰੂ ਕਰੇ ਮੇਰੀ ਰੁਮਾਂਬਲੀ ਦੇ ਇੱਕ ਇੱਕ ਰੋਮ ਨੂੰ ਸਹਾਂਸਰ ਜਿਭਾ ਲੱਗ ਜਾਣ ਅਤੇ ਇੱਕ ਇੱਕ ਜਿਹਬਾ ਸਹਾਂਸਰ ਅਤੇ ਲੱਖ ਲੱਖ ਵਾਰ ਲਗਾਤਾਰ ਗੇੜ ਅਤੁੱਟ ਤਾਰ ਵਿੱਚ ਇੱਕ ਨਾਮ ਜਗਦੀਸ਼ ਨੂੰ ਜਪਣ ਲੱਗ ਪਵੇ ਅਤੇ ਇਹ ਲਿਵਤਾਰ ਇੱਕ ਖਿਨ ਵੀ ਨਾ ਟੁੱਟੇ ਅਤੇ ਇਸ ਲਿਵਤਾਰ ਵਿੱਚ ਹੀ ਸਮਾ ਜਾਵਾਂ, ਫਿਰ ਅੱਖ ਨਾ ਉਘੇੜਾਂ। ਨਾ ਸੋਈ ਆਸਾਰ ਨਾਲੋਂ ਇਸ ਪ੍ਰਕਾਰ ਦੀ ਸਾਰ ਸੌਣੀ ਵਾਲੀ ਸਵਣ ਸਮਾਧ ਦਾ ਸੁਭਾਗ ਭਾਗ ਪ੍ਰਾਪਤ ਹੋਣ ਦੀਆਂ ਅਸੀਸੜੀਆਂ ਦੇਹੋ ਜੀ। ਮੇਰੇ ਸਹੋਦਰ ਸੱਜਣ ਵੀਰ ਜੀ, ਜਿੱਤ ਕਰਕੇ ਕਿ ਬੰਬੀਹੇ ਦੀ ਕੂਕ ਉਪਕਾਰ ਸਭ ਰਹਿ ਖੜੋਵੇ ਅਤੇ ਮੇਘ ਵਰਸੇ ਦਿਆ ਕਰ ਗੁੜੀ ਸ਼ੈਬਰ ਲਾਏ ਦੇ ਵਾਕ ਅਨੁਸਾਰ ਗੁੜੀ ਸ਼ੈਬਰ ਲਾ ਦੇਵੇ। ਬਿਖਮ ਤੇਰਾ ਹੈ ਭਾਣਾ, ਅਕਾਲ ਪੁਰਖ ਦੇ ਭਾਣੇ ਨੂੰ ਕੌਣ ਜਾਣੇ, ਤੇਰਾ ਭਾਣਾ ਤੂੰ ਹੀ ਮਨਾਏ ਜਿਸਨੂੰ ਹੋਏ ਦਿਆਲਾ, ਭਾਣੇ ਦੀ ਗਦੀ ਅਗਾਧ ਬੋਧ ਹੈ। ਪਤਾ ਨਹੀਂ ਗੁਰੂ ਕਰਤਾਰ ਕਿਹੜੀ ਗੱਲੀ ਰਾਜੀ ਹੈ। ਵੀਰ ਜੀ, ਮੈਂ ਕੌਣ ਕੀਟ ਹਾਂ? ਸੰਗਤ ਦੇ ਨਿਵਾਜੇ ਹੋਏ ਅਨੇਕ ਕੁੱਕਰ ਮੈਂ ਸਾਰਖੇ ਜਦੋਂ ਸੰਗਤ ਨੂੰ ਭਾਵੇ ਤਦੋਂ ਹੀ ਨਿਸਤਾਰੇ ਜਾ ਸਕਦੇ ਹਨ। ਗੁਰੂ ਸੰਗਤ ਦਾ ਇਹ ਬਿਰਧ ਹੈ, ਹੋਰ ਸੰਗਤ ਨੂੰ ਮੇਰੇ ਖਣੋਂ ਕੀ ਘਟਿਆ ਹੋਇਆ ਹੈ? ਮੈਂ ਹੀ ਸੰਗਤ ਖਣੋਂ ਘਾਟੇ ਵਿੱਚ ਹਾਂ ਜੋ ਸੰਗਤ ਦੇ ਦਰਸ਼ਨਾਂ ਨੂੰ ਅਤੇ ਗੁਰੂ ਗੁਰਦੇਵ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਨੂੰ ਭੁਵੇ ਵੱਤ ਤਰਸ ਰਿਹਾ ਹਾਂ। ਭਾਣੇ ਦੀ ਖੇਡ ਵਾਲੀ ਚਾਦਰ ਵਿੱਚ ਬਾਬੇ ਰਾਮ ਸਿੰਘ ਜੀ ਵਰਗੇ ਐਸੇ ਲਪੇਟੇ ਗਏ ਕਿ ਲੋਪ ਹੋ ਗਏ, ਮੁੜ ਨਹੀਂ ਆਏ, ਮੈਂ ਕਿਸ ਦਾ ਵਿਚਾਰਾ ਹਾਂ? ਉਦੋਂ ਸੰਗਤ ਦੀ ਸਹਾਇਤਾ ਦਾ ਹੱਥ ਮੇਰੇ ਸਿਰ ਉੱਤੇ ਨਹੀਂ ਸੀ। ਮੈਂ ਤਾਂ ਇਸ ਗੱਲੋਂ ਆਪਣੇ ਆਪ ਨੂੰ ਬੜਾ ਹੀ ਸੁਭਾਗਾ ਸਮਝਦਾ ਹਾਂ ਕਿ ਮੇਰੇ ਸਿਰ ਉੱਤੇ ਹੱਥ ਸਾਰੇ ਪੰਥ ਦਾ ਹੈ। ਜਦੋਂ ਗੁਰੂ ਪੰਥ ਨੂੰ ਮਨਜ਼ੂਰ ਹੋਊ ਅਤੇ ਭਾਣੇ ਅੰਦਰ ਬਿਉਂਤ ਬਣੂ ਤਦੇ ਆਪਣੀ ਸੇਵਾ ਵਿਖੇ ਆਪ ਹਾਜ਼ਰ ਕਰ ਲਊ। ਸਿਰ 'ਤੇ ਪੰਥ ਦਾ ਹੱਥ ਹੋਣ ਦੇ ਇਸ ਹੁਲਾਸ ਭਰੇ ਖਿਆਲ ਅਨੁਸਾਰ ਤਾਂ ਜੇ ਮੈਂ ਆਪਣੇ ਆਪ ਨੂੰ ਅਜੇ ਵੀ ਅਭਾਗਾ ਗਿਣਾਂ ਤਾਂ ਮੈਂ ਬੜਾ ਕਿਰਤਕਣ ਹਾਂ, ਪਰੰਤੂ ਕਿਰਤਕਣਾਂ ਦਾ ਦਤਾਰ ਵੀ ਬਖਸ਼ਿੰਦ ਬਿਰਧ ਵਾਲਾ ਗੁਰੂ ਕਰਤਾਰ ਅਤੇ ਉਸਦਾ ਸਾਜਾ ਨਿਵਾਜਾ ਪੰਥ ਹੀ ਹੈ।
ਭਾਰੀ ਭਜਾਨ ਕੋ ਭਾਰੀ ਭਰੋਸੋ,
ਦੁੱਖ ਭੰਜਨੀ ਸਾਹਿਬ ਵਾਲੇ ਬਾਕ ਦਾ ਉਤਾਰਾ ਕਰਕੇ ਦਾਸ ਨੇ ਆਪਣੇ ਪਾਸ ਰੱਖ ਲਿਆ ਹੈ। ਆਪ ਇਤਨਾ ਕੁਛ ਦਾਸ ਦੇ ਭੰਡਾਰੇ ਹਿੱਤ ਲਿਆਏ, ਪਰੰਤੂ ਸ਼ੋਕ ਕਿ ਦਾਸ ਦੀ ਪ੍ਰਾਲਬਧ ਵਿੱਚ ਉਸਦਾ ਪਹੁੰਚਣਾ ਨਹੀਂ ਸੀ ਲਿਖਿਆ। ਇੱਦੂ ਤਾਂ ਜੇਕਰ ਆਪ ਰਾਜਮੰਦਰੀ ਆ ਜਾਂਦੇ ਤਾਂ ਦਾਸ ਨੂੰ ਸਭ ਕੁਛ ਪ੍ਰਾਪਤ ਹੋ ਜਾਂਦਾ ਅਤੇ ਆਪ ਦੀ ਮੁਲਾਕਾਤ ਵੀ ਹਜ਼ਾਰੀ ਵਾਗ ਵਾਂਗੂ ਹੋ ਜਾਂਦੀ, ਸਗੋਂ ਉਸ ਤੋਂ ਵੀ ਵੱਧ ਹੁੰਦੀ। ਉੱਥੋਂ ਦੇ ਅਫਸਰ ਸੁਸ਼ੀਲ ਸੁਭਾਅ ਵਾਲੇ ਸਨ, ਭਾਵੇਂ ਯੂਰਪਨਾਂ ਦੀ ਨਸਲ ਵਿੱਚੋਂ ਸਨ ਪਰ ਸਨ ਦੇਵਤਾ ਖਸਲਤ ਵਾਲੇ। ਖਾਸ ਕਰ ਦਾਸ ਨਾਲ ਤਾਂ ਬਹੁਤ ਹੀ ਪ੍ਰੇਮ ਅਤੇ ਸਨਮਾਨ ਪੂਰਵਕ ਵਰਤਦੇ ਸਨ ਅਤੇ ਦਾਸ ਨੂੰ ਸਾਧੂ ਸਰੂਪ ਕਰਕੇ ਜਾਣਦੇ ਸਨ। ਮੇਰੇ ਸੀਸ ਉੱਤੇ ਜੋ ਬਸੰਤੀ ਰੰਗ ਦੀ ਛੋਟੀ ਦਸਤਾਰ ਹੈ ਉਹ ਆਉਂਦੇ ਹੋਏ ਉੱਥੋਂ ਦੇ ਜੇਲਰ ਨੇ ਸਰੋਪਾ ਵਜੋਂ ਭੇਟ ਕੀਤੀ ਹੋਈ ਹੈ। ਇੱਕ ਸਾਲ ਜੋ ਰਾਜਮੰਦਰੀ ਬਤੀਤ ਹੋਇਆ ਸੋ ਪੂਰਨ ਆਜ਼ਾਦੀ ਅਤੇ ਸ਼ਾਦੀ ਦਾ ਬੀਤਿਆ। ਰਾਜਮੰਦਰੀ ਸਾਡੇ ਭਾਦਾ ਸੱਚਮੁੱਚ ਰਾਜਮੰਦਰ ਹੋ ਰਿਹਾ ਸੀ, ਪਰ ਗੁਰੂ ਨੇ ਇਹ ਗੱਫੇ ਇੱਥੇ ਵਾਲੇ ਵੀ ਭੁਗਤਾਉਣੇ ਸੀ। ਅੱਛਾ, ਦੁੱਖ ਸੁੱਖ ਤੇਰੀ ਆ ਗਿਆ, ਜੇ ਸੁੱਖ ਦੇਹੇ ਤਾਂ ਤੁਝੇ ਆਰਾਧੀ, ਦੁੱਖ ਵੀ ਤੁਝੇ ਧਿਆਈ। ਰਣਧੀਰ ਸਿੰਘ, ਚਿੱਠੀ ਨੰਬਰ 19। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਵੀਰ ਜੀ, ਮੇਰਾ ਪੱਕਾ ਵਿਸ਼ਵਾਸ ਹੈ ਕਿ ਨਵੀਨ ਸੱਜਣ ਜੋ ਇੱਥੇ ਜੇਲ੍ਹ ਵਿੱਚ ਹੁਣੇ ਆਏ ਹਨ ਇਹ ਮਾਸਟਰ ਮੋਤਾ ਸਿੰਘ ਜੀ ਹਨ, ਲਾਇਲਪੁਰ ਜੇਲ੍ਹ ਤੋਂ ਆਏ ਦੱਸੀ ਦੇ ਹਨ। ਉਹਨਾਂ ਨੂੰ ਵੀ ਤਸੀਹੇ ਦੇਣੇ ਸ਼ੁਰੂ ਕੀਤੇ ਹਨ। ਸਾਨੂੰ ਜਿਵੇਂ ਆਇਆਂ ਨੂੰ ਕਹਿੰਦੇ ਸੀ ਸਲਾਮੀ ਉਤਾਰੋ ਅਤੇ ਮੰਗਤਿਆਂ ਵਾਂਗੂ ਹੱਥ ਅੱਡ ਕੇ ਉਤਾਹਾਂ ਨੂੰ ਚੁੱਕੀ ਰੱਖੋ, ਇਵੇਂ ਜਿਵੇਂ ਸੁਣਿਆ ਹੈ ਇਸ ਵੀਰ ਨੂੰ ਵੀ ਤਾੜਨਾ ਸ਼ੁਰੂ ਕੀਤਾ ਹੈ। ਇੱਥੋਂ ਹੀ ਸਾਡੇ ਨਾਲ ਛਿੜੀ ਸੀ, ਉਹ ਵੀ ਤਕੜੇ ਹਨ, ਸਰੀਰ ਤਸੀਹਾਂ ਦੀ ਤਾਂ ਉਹ ਵੀ ਪਰਵਾਹ ਨਹੀਂ ਕਰਦੇ, ਮਾਮਲਾ ਬਹੁਤ ਵਧੇਗਾ। ਗੁਰੂ ਜਾਣੇ ਕੀ ਖੇਡ ਵਰਤਣੀ ਹੈ, ਔਰੰਗਜ਼ੇਬੀ ਜ਼ੁਲਮ ਤੋਂ ਭੈੜਾ ਹਾਲ ਹੈ, ਸਾਨੂੰ ਅੱਡੋ ਅੱਡੀ ਕਰ ਛੱਡਿਆ ਹੈ। ਤੁਸੀਂ ਜੇ ਇੱਥੋਂ ਦੀ ਕੌਂਸਲ ਦੇ ਮੈਂਬਰਾਂ ਨੂੰ ਇਹਨਾਂ ਜ਼ੁਲਮਾਂ ਦਾ ਪਤਾ ਕਰ ਸਕੋ ਤਾਂ ਸ਼ਾਇਦ ਮਾਸਟਰ ਮੋਤਾ ਸਿੰਘ ਜੀ ਇਹਨਾਂ ਦੇ ਜ਼ੁਲਮਾਂ ਦਾ ਸ਼ਿਕਾਰ ਹੋਣੋਂ ਬਚ ਰਹਿਣ ਅਤੇ ਧਰਮ ਦੀ ਹਾਨੀ ਨਾ ਹੋਵੇ। ਰਣਧੀਰ ਸਿੰਘ, ਚਿੱਠੀ ਨੰਬਰ 20। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਵੀਰ ਜੀ, ਹੋਰ ਦੜੇ ਦਾਵੇ ਆਪਾਂ ਨੇ ਕੀ ਕਰਨੇ ਹਨ, ਸੱਚੀ ਦਰਗਾਹੇ ਆਪੇ ਨਵੇੜੇ ਹੋਣਗੇ। ਬੁਰੇ ਭਲੇ ਦਾ ਫਲ ਭੁਗਤਾਉਣੋਂ ਹਰਾ ਆਪ ਵਧਾਤਾ ਹੈ। ਦਾਅਵਿਆਂ ਨਾਲ ਵੈਰ ਲੈਣਾ ਗੁਰਸਿੱਖਾਂ ਲਈ ਸੋਭਦਾ ਨਹੀਂ। ਜੋ ਕੁਛ ਬੀਤੀ ਸੋ ਵਸ਼ ਆਪ ਨੂੰ ਦੱਸਣੀ ਬਣੀ। ਖਰੜਾ ਸੱਚਮੁੱਚ ਸੁਪਰਡੈਂਟ ਦੇ ਢਹੇ ਚੜ੍ਹ ਗਿਆ, ਪਰ ਉਹ ਕਹਿੰਦਾ ਸੀ ਕਿ ਮੈਂ ਪੜ੍ਹਾ ਕੇ ਮੋੜ ਦਿਆਂਗਾ ਜਾਂ ਆਪਣੇ ਕੋਲ ਅਮਾਨਤ ਰੱਖ ਛੱਡਾਂਗਾ, ਠੰਡਾ ਪੈ ਕੇ ਆਪੇ ਦੇ ਦਿਉ, ਜ਼ਬਤ ਕਰਨ ਉਹ ਰਿਹਾ। ਵੀਰ ਜੀ, ਨਾਗਪੁਰ ਜੇਲ੍ਹ ਤਾਂ ਕਾਲਾ ਨਾਗ ਹੋ ਕੇ ਲੜ ਗਿਆ। ਇਤਨੀ ਕਿਰਪਾ ਜ਼ਰੂਰ ਹੈ ਕਿ ਭਾਵੇਂ ਪ੍ਰਤਿਗਿਆ ਭੰਗ ਹੋ ਗਈ ਹੈ, ਪਰ ਨਾਮ ਦਾ ਖੰਡਾ ਅੰਤਰਗਤ ਦੂਣ ਸਵਾਇਆ ਹੋ ਕੇ ਖੜਕਦਾ ਹੈ ਅਤੇ ਜੋਤ ਵਿਗਾਸ ਦੇ ਲਹਿਰੇ ਵੀ ਅਗੰਮੀ ਉੱਠਦੇ ਹਨ। ਪ੍ਰਤਿਗਿਆ ਵਿੱਚ ਵਿਘਨ ਪੈਣ ਦਾ ਹਵਾ ਅਤੇ ਹੌਲ ਖਿਣ ਖਿਣ ਹਿਰਦੇ ਨੂੰ ਵਿਆਕਲ ਕਰ ਜਾਂਦਾ ਹੈ, ਪਰ ਆਤਮ ਮੌਜ ਦੀਆਂ ਤੰਗਾਂ ਅਤੇ ਤਰੰਗਾਂ ਵੀ ਅਜਗੈਬੀ ਉੱਠਦੀਆਂ ਰਹਿੰਦੀਆਂ ਹਨ। ਜਿਸ ਦਿਨ ਨਰੋਲ ਹੀ ਇਹਨਾਂ ਆਤਮ ਤਰੰਗਾਂ ਵਿੱਚ ਸਮਾਵਣ ਹੋਇਆ ਤਾਂ ਉਸ ਦਿਨ ਇਸ ਹੌਲ ਹਾਵੇ ਦਾ ਅਭਾਵ ਹੋ ਜਾਵੇਗਾ, ਉਹ ਦਿਨ ਅਤਿ ਸੁਭਾਗਾ ਹੋਵੇਗਾ। ਪਰ ਐਸਾ ਪ੍ਰਤੀਤ ਹੁੰਦਾ ਹੈ ਕਿ ਉਸ ਦਿਨ ਸਰੀਰ ਦਾ ਵੀ ਅਭਾਵ ਹੋ ਜਾਵੇਗਾ। ਗੁਰੂ ਕਿਰਪਾ ਕਰੇ ਉਹ ਦਿਨ ਛੇਤੀ ਦਿਖਾਵੇ ਅਤੇ ਆਪਣੇ ਸਰੂਪ ਲਿਜਾ ਸਮਾਵੇ। ਵੀਰ ਜੀ, ਦਾਸ ਵੱਲੋਂ ਸਭ ਵੀਰਾਂ ਨੂੰ ਇਹ ਨਿਵੇਦਨ ਸੰਦੇਸ਼ਾ ਦੇਣਾ। ਸੰਬਤ ਸਾਹਾ ਲਿਖਿਆ, ਮਿਲ ਕਰ ਪਵੋ ਤੇਲ, ਦੇਹ ਸੱਜਣ ਸੀਸੜੀਆਂ, ਜੇ ਹੋਵੇ ਸਾਹਿਬ ਸੁਮੇਲ। ਗੁਰਮੁਖ ਪਿਆਰਿਆਂ ਦੇ ਬਾਰੇ ਫਿਰ ਇਸ ਨਰਕ ਨਿਵਾਸੀ ਦਾ ਬੇੜਾ ਵੀ ਬੰਨੇ ਲੱਗ ਜਾਵੇ ਤਾਂ ਮੇਰੇ ਅਹੋ ਭਾਗ ਹੋਵਣ। ਹੋਰ ਹੁਣ ਕੋਈ ਸੱਜਣ ਇਤ ਵੱਲ ਮਿਲਣ ਆਉਣ ਦੀ ਖੇਚਲ ਨਾ ਕਰੇ। ਸਭ ਨੂੰ ਦਾਸ ਵੱਲੋਂ ਤੱਕੀ ਦੀ ਬੇਨਤੀ ਕਰ ਦੇਣਾ। ਸੰਗਤ ਨੇ ਅੱਗੇ ਹੀ ਦਾਸ ਪਰ ਉਪਕਾਰ ਪੂਰਵਕ ਕਿਰਪਾ ਕੀਤੀ ਹੈ। ਇੱਕ ਸਿੰਘ ਭਾਈ ਰਘਵੀਰ ਸਿੰਘ ਨਾਮੀ ਵੀ ਦਾਸ ਨੂੰ ਮਿਲਣ ਪੰਜਾਬ ਤੋਂ ਆਇਆ ਸੀ, ਪਰ ਮੇਲ ਨਹੀਂ ਹੋਣ ਦਿੱਤਾ ਗਿਆ। ਸ਼ਾਇਦ ਆਪ ਨੂੰ ਪਤਾ ਹੋਣਾ ਹੈ ਕਿ ਮਾਸਟਰ ਮੋਤਾ ਸਿੰਘ ਜੀ ਨੂੰ ਦੁੱਖ ਤਸੀਹੇ ਦਿੰਦੇ ਹਨ ਅਤੇ ਮੈਥੋਂ ਅਲੱਗ ਹੀ ਰੱਖਦੇ ਹਨ। ਵੀਰ ਕਰਤਾਰ ਸਿੰਘ ਵੀ ਮੈਥੋਂ ਅਲੱਗ ਹੀ ਹੈ, ਆਪਣੀ ਸਾਰੀ ਜੀਵਨ ਵਿੱਥਿਆ ਭੇਜ ਚੁੱਕਾ ਹਾਂ। ਆਪ ਆਖਦੇ ਹੋ ਅੱਪੜੀ ਨਹੀਂ, ਬੜੀ ਅਸਚਰਜਤਾ ਹੈ। ਹੁਣ ਬਸ ਕਰਦਾ ਹਾਂ, ਫਿਰ ਸਹੀ। ਰਣਧੀਰ ਸਿੰਘ। ਚਿੱਠੀ ਨੰਬਰ 21। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਮਨ ਭਾਈ ਨਾਰ ਸਿੰਘ ਜੀ, ਸ਼੍ਰੀ ਅੰਮ੍ਰਿਤਸਰ ਜੀ ਸਰੋਵਰ ਸੰਬੰਧੀ ਸੇਵਾ ਦਾ ਜੋ ਪੰਥ ਨੇ ਬੀੜਾ ਚੁੱਕਿਆ ਹੈ, ਇਸ ਖੁਸ਼ਖਬਰੀ ਨੂੰ ਸੁਣ ਕੇ ਚਿੱਤ ਅਤਿਅੰਤ ਬਾਗੋ ਬਾਗ ਹੋ ਗਿਆ ਹੈ। ਗੁਰੂ ਨੇ ਬੜੇ ਖੁੱਲ੍ਹੇ ਗੱਫੇ ਆਪ ਸੱਜਣਾਂ ਨੂੰ ਬਖਸ਼ੇ ਹਨ। ਤੁਸੀਂ ਧੰਨ ਹੋ, ਤੁਸੀਂ ਸੁਭਾਗੇ ਅਤੇ ਕਰਮਾਂ ਵਾਲੇ ਹੋ। ਜਿਨ ਉੱਦਮ ਕੀ ਆ ਤਾਲ ਕੇਰਾ, ਤਸਕੀ ਉਪਮਾ ਕਿਆ ਗਨੀ। ਸਾਨੂੰ ਅੱਜ ਅਜਿਹਾ ਉੱਦਮ ਕਰਨ ਹਾਰਿਆਂ ਪੰਥ ਦੁਲਾਰਿਆਂ ਦੀ ਉਦੁੱਤੀ ਸੇਵਾ ਦੇ ਸਾਂਝੀ ਵੱਲ ਨਾ ਹੋ ਸਕਣ ਦਾ ਅਤਿ ਅਫਸੋਸ ਹੈ। ਅਤੇ ਅੱਜ ਪਹਿਲਾ ਦਿਨ ਹੈ ਕਿ ਦਸ ਨੇ ਆਪਣੇ ਆਪ ਨੂੰ ਨਿਕਰਮਣ ਅਤੇ ਭਾਗਹੀਣ ਪ੍ਰਤੀਤ ਕਰਕੇ ਵੈਰਾਗਪੂਰਤ ਹਾਵਿਆਂ ਦੇ ਹੱਥੀਂ ਰੁੜਦਾ ਦੇਖਿਆ ਹੈ। ਇਹ ਕੋਈ ਮੇਰੇ ਪੂਰਬਲੇ ਕਰਮਾਂ ਦਾ ਹੀ ਫੇਰ ਹੈ ਜਿਸ ਨੇ ਮੈਨੂੰ ਬੰਦੀਖਾਨੇ ਵਿੱਚ ਪਾ ਕੇ ਐਸੀ ਪਵਿੱਤਰ ਸੇਵਾ ਵਿੱਚ ਹੱਥ ਬਿਠਾਉਣੋਂ ਅਤੇ ਜਨਮ ਸਫਲਾ ਕਰਨ ਨੂੰ ਵਾਂਝੇ ਰੱਖਿਆ ਹੈ। ਹੋਰ ਪੰਥ ਸੇਵਾ ਦਾ ਅਵਸਰ ਤਾਂ ਹਰ ਸਮੇਂ ਹੀ ਮਿਲ ਸਕਦਾ ਹੈ, ਪ੍ਰੰਤੂ ਸਰੋਵਰ ਸੰਧੀਕਾਰ ਸੇਵਾ ਦਾ ਮੌਕਾ ਸਦੀਆਂ ਪਿੱਛੋਂ ਆਇਆ, ਅਤੇ ਆਇਆ ਵੀ ਉਸ ਵਕਤ ਜਦੋਂ ਕਿ ਮੈਂ ਸਾਰਖੇ ਅਭਾਗੇ ਜਨਤਕ ਥਾਂ ਫਾਤੇ ਬੈਠੇ ਝੂਰ ਝੂਰ ਮਰਦੇ ਹਨ, ਜਿੱਥੇ ਮੇਰਾ ਹੀੜਾ ਗੁਰੂ ਦੁਲਾਰਿਆਂ ਸਮੂਹ ਪੰਥ ਪਿਆਰਿਆਂ ਨੂੰ ਪਵਿੱਤਰ ਸੇਵਾ ਦਾ ਸ਼ੁਭ ਅਵਸਰ ਪ੍ਰਾਪਤ ਹੋਣ ਦੀ ਹਿੱਤੋਂ ਚਿੱਤੇ ਵਧਾਈ ਦਿੰਦਾ ਹੋਇਆ ਕ੍ਰਿਤ ਕ੍ਰਿਤ ਹੁੰਦਾ ਹੈ। ਉੱਥੇ ਆਪਣੀ ਅਸਮਰਥਾ ਦੇਖ ਕੇ ਆਪਣੇ ਅਭਾਗ ਪੁਣੇ ਅਥਵਾ ਕਰਮਹੀਣਤਾ ਨੂੰ ਵਿਚਾਰ ਵਿਚਾਰ ਮੇਰਾ ਜੀੜਾ ਉਛਲ ਉਛਲ ਕੇ ਬਾਹਰ ਨੂੰ ਆਉਂਦਾ ਹੈ ਅਤੇ ਵਿਆਕਲ ਹੋ ਹੋ ਤੜਫਦਾ ਹੈ। ਆਪਣੀ ਕਰਮਗਤੀ ਵਿਚਾਰ ਕੇ ਭਾਣਾ ਮੰਨਣ ਦੀ ਵਿਵਸਥਾ ਵਿੱਚ ਹੀ ਵਿਸ਼ਰਾਮ ਕਰਨ ਦਾ ਜੇਰਾ ਨਹੀਂ ਹੁੰਦਾ। ਜੇਕਰ ਭੋਰੀ ਮਾਤਰ ਗੱਫਾ ਇਸ ਸੇਵਾ ਦਾ ਮਿਲ ਜਾਂਦਾ ਤਾਂ ਵੀ ਧੀਰਜ ਆ ਜਾਂਦੀ। ਇੱਥੇ ਤਾਂ ਉੱਕੇ ਹੀ ਹੱਥ ਮਲਣ ਵਾਲੀ ਵਿਵਸਥਾ ਹੈ। ਅੱਜ ਭਾਸਦਾ ਹੈ ਕਿ ਬੰਦੀਖਾਨੇ ਵਿੱਚ ਨਹੀਂ ਪਏ ਹੋਏ ਬਲਕਿ ਭਾਣੇ ਦੇ ਮਾਲਕ ਨੇ ਆਪ ਭੱਠ ਵਿੱਚ ਪਾਏ ਹੋਏ ਹਾਂ। ਅੱਜ ਤਾਈਂ ਜਾਰੜੇ ਦਾ ਸੱਥਰ ਸਾਨੂੰ ਚੰਗੇਰੜਾ ਹੀ ਪ੍ਰਤੀਤ ਹੁੰਦਾ ਸੀ ਅਤੇ ਸੱਥਰ ਸੌਣਾ ਤਾਂ ਖੇੜਿਆਂ ਦੇ ਰਹਿਣਾ ਇੱਕੋ ਜਿਹਾ ਹੀ ਲੱਗਿਆ ਕਰਦਾ ਸੀ, ਪਰੰਤੂ ਅੱਜ ਇਹਨਾਂ ਖੇੜਿਆਂ ਵਿੱਚ ਰਹਿਣਾ ਸੱਚਮੁੱਚ ਭੱਠ ਵਿੱਚ ਪਏ ਹੋਣਾ ਪ੍ਰਤੀਤ ਹੁੰਦਾ ਹੈ। ਅੱਛਾ ਪਿਆਰਿਓ, ਕਰਮਾਂ ਵਾਲਿਓ, ਭਾਗੇ ਭਰਿਓ, ਲਓ ਲਹਿਰੇ ਆਪਣੀ ਬਿਰਥਾ ਛੇੜ ਕੇ ਭਾਗੇ ਭਰੇ ਵੀਰਾਂ ਦੇ ਆਨੰਦ ਹਲਾਰਿਆਂ ਦੇ ਰੰਗਾਂ ਵਿੱਚ ਭੰਗ ਕਿਉਂ ਪਾਵਾਂ। ਇਹ ਵੀ ਮੇਥੋਂ ਭੁੱਲ ਹੋਈ ਕਿ ਆਪਣੇ ਬਿਰਹੜਿਆਂ ਦੇ ਵਹਿਣਾ ਵਾਲੇ ਫੁੱਲਣੇ ਫੁੱਲ ਬੈਠਾ। ਅੱਛਾ ਜੀ, ਵਧਾਈ ਹੋਵੇ, ਸਭ ਵਡਭਾਗੀਆਂ ਨੂੰ ਸਦਵਾਰ ਵਧਾਈ ਹੋਵੇ। ਦਰਬਾਰ ਸਾਹਿਬ ਦੀਆਂ ਕੁੰਜੀਆਂ ਪੰਥ ਪਾਸ ਆ ਜਾਣ ਦੀ ਖਬਰ ਸੁਣ ਕੇ ਚਿੱਤ ਪ੍ਰਸੰਨ ਹੋਇਆ ਅਤੇ ਕੁੰਜੀਆਂ ਸੰਬੰਧੀ ਪੰਥ ਮੁਖੀਆਂ ਦੀ ਖਬਰ ਸੁਣ ਕੇ ਬਹੁਤ ਨਿਹਾਲ ਹੋਏ। ਦਾਸ ਰਣਧੀਰ ਸਿੰਘ। ਚਿੱਠੀ ਨੰਬਰ 22। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਵੀਰ ਜੀ, ਅਸੀਂ ਇੱਕ ਉੜਦੀ ਜਿਹੀ ਗੱਲ ਸੁਣੀ ਹੈ ਕਿ ਸਾਡੇ ਦੇਸ਼ ਤੈਸੀ ਪੰਥਕ ਜਥੇ ਵੀ ਆਪਣੇ ਦੂਸਰੇ ਦੇਸ਼ ਤੈਸੀ ਭਗਤਾਂ ਦੀ ਰਿਸੋ ਰਿਸੀ ਗਾਂਧੀ ਕੀ ਜੈ, ਭਾਰਤ ਮਾਤਾ ਕੀ ਜੈ, ਲਾਜਪਤ ਰਾਏ ਕੀ ਜੈ ਦੇ ਹੋਕਰੇ ਦੇਣ ਅਤੇ ਨਾਰੇ ਮਾਰਨ ਲੱਗ ਜਾਂਦੇ ਹਨ। ਇਹ ਗੱਲ ਠੀਕ ਹੈ ਤਾਂ ਬੜੀ ਨਮੋਸ਼ੀ ਵਾਲੀ ਗੱਲ ਹੈ। ਅਸੀਂ ਬਿਨਾਂ ਕਾਲ ਪੁਰਖ ਦੀ ਓਟ ਕਿਸੇ ਬੰਦੇ ਦੇ ਆਸਰੇ ਕੋਈ ਕੰਮ ਨਹੀਂ ਕਰਨਾ, ਜੇ ਕਰਾਂਗੇ ਤਾਂ ਸਿਰੇ ਨਹੀਂ ਚੜ੍ਹਨਾ। ਸਾਡਾ ਅਕਾਲ ਕੇਵਲ ਅਕਾਲ ਪੁਰਖ ਨੇ ਹਿੱਸਾ ਹੀ ਹੋਣਾ ਹੈ। ਅਸਾਂ ਨੂੰ ਸਤਿਗੁਰਾਂ ਨੇ ਅਕਾਲ ਦੇ ਹੀ ਲੜ ਲਾਇਆ ਅਤੇ ਖੜਗ ਕੇ ਤਾਂ ਅਕਾਲ ਪੁਰਖ ਦੀ ਝੋਲੀ ਪਾਇਆ, ਅਕਾਲ ਅਕਾਲ ਹੀ ਜਪਾਇਆ ਅਤੇ ਜੈਕਾਰਾ ਵੀ ਸਤਿ ਸ਼੍ਰੀ ਅਕਾਲ ਦਾ ਹੀ ਗਜਾਉਣਾ ਸਿਖਾਇਆ। ਸਮਰੱਥ ਸਰਬ ਕਲਾ ਸਮਰੱਥ ਸਤਿਗੁਰੂ ਨੇ ਆਪਣਾ ਨਾਂ ਨਹੀਂ ਜਪਾਇਆ, अपने नाँ ते अकाली पंथ नहीं चलाया, अकाल पुरख के नाँ ते अकाली पंथ सजाया। अजिहे अकाली अदुत्ती पंथ के हीरियां नूं असमर्थ अते अलपग संसारी पुरशां दे नाँ दे नारे मारने अकाली पंथ दे नाँ नूं वट्टा लाउणा है ते गुरु दशमेश दे पंथ दे वाली दी सिक्ख्या दे उल्ट चलना है। विचार के देखो कि गुरु कलगीधर ने कदे भी निमख मात्र सिक्ख्या दित्ती कि बोलो गुरु गोबिंद सिंह की जय, अथवा साढ़े किसी भी पंथ इतिहास तो जहा सिद्ध नहीं हुंदा कि पंथक दलां जथियां अथवा किसी सिंह मात्र ने गुरु गोबिंद सिंह की जय गजाई होवे। गुरु साहब नूं केवल अकाल सति श्री अकाल की जय ही मंजूर सी। साढ़े गुरु साहब ने सानू यह शिक्षा विशेष खोल के दिती कि हर एक कार्ज अंदर हर समय साडा परना आसरा नरोल अकाल पुरख वाहिगुरु है, तो यह नरोलता ही सानू खालस खालसा सदावन का अधिकारी बना सकती है। गुरु साहबान ने सर्वकला समर्थ हुंदे होए भी अपने नाम का डंका नहीं बजाया, अपना जय जयकार नहीं कराया, अपने नाम उत्ते पंथ नहीं चलाया, किंतु निरंकारी ते अकाली पंथ की नींह अते साजना खालस वाहिगुरु ते ही रखी अते वाहिगुरु जी का खालसा वाहिगुरु जी की फतेह की पक्की संथ्या पढ़ाई ते दृढ़ कराई। खालसा जी का तेज प्रताप केवल इसे निरोलता विच कायम दायम है। खालसा जी ने धर्म उपकार दे जिन्ने भी कार्ज करने हन केवल अकाल पुरख की ओट लैके करने हन, केवल अकाल पुरख उत्ते आस भरोसा अते ताण तकिया रख के करने हन, अनमतियां दी रीत गह के नहीं करने। असी अपने गवांढी कौमां दे उत्साह उपकार विच उन्हां दी सहायता वजो सांझी वल हो के देश निमित धर्म दे काम करने हन, ਤਾਂ ਆਪਣੇ ਨਿੱਜ ਧਰਮ ਦੀ ਕਸੌਟੀ ਨਾਲ ਸਤਿਗੁਰੂ ਦੀ ਚਲਾਈ ਰੋਹ ਰੀਤ ਅਨੁਸਾਰ ਅਤੇ ਪੁਰਾਤਨ ਖਾਲਸਾ ਜੀ ਦੇ ਪੂਰਨਿਆਂ ਉੱਤੇ ਚੱਲ ਕੇ। ਸਾਡਾ ਆਦਰਸ਼ ਰਾਜ ਦੀ ਤ੍ਰਿਸ਼ਨਾ ਨਹੀਂ, ਰਾਜਗਰ ਦੀ ਦੂਰ ਕਰਨਾ ਹੈ। ਸਵੈ ਰਾਜ ਤੋਂ ਮਤਲਬ ਸਾਡਾ ਰਾਜ ਸੀ ਸੁੱਖ ਭੋਗਣਾ ਜਾਂ ਰਾਜਸਾਜ ਦੀਆਂ ਮੌਜਾਂ ਮਾਨਣਾ ਨਹੀਂ, ਕਿੰਤੂ ਧਰਮ ਦਾ ਰਾਜ ਪ੍ਰਚੁਰ ਕਰਕੇ ਅਤੇ ਕਰਦੇ ਹੋਏ ਵੀ ਰਾਜ ਵਾਸ਼ਨਾ ਵਾਸ਼ਣ ਤੋਂ ਅਤੀਤ ਰਹਿਣਾ ਹੈ, ਜਿਸ ਵਿੱਚ ਕਿ ਸਾਨੂੰ ਪੰਥ ਦੇ ਵਾਲੀ ਸਰਤਾਜ ਸ਼੍ਰੀ ਦਸ਼ਮੇਸ਼ ਜੀ ਨੇ ਭਲੀ ਪ੍ਰਕਾਰ ਜਣਾਇਆ ਹੈ। ਅਸੀਂ ਅਨਿਆਈ ਰਾਜ ਦੀ ਰਾਜ ਭਗਤੀ ਨਹੀਂ ਕਰਨੀ ਅਤੇ ਨਿਆਂਕਾਰੀ ਰਾਜ ਵਿੱਚ ਰਾਜਗਰਦੀ ਨਹੀਂ ਕਰਨੀ, ਪਰੰਤੂ ਜਿਸ ਰਾਜ ਵਿੱਚ ਸਾਡੇ ਧਰਮ ਕਰਮਾਂ ਨੂੰ ਸਾਡੇ ਧਰਮ ਅਨੁਸਾਰ ਰਾਜਮਤ ਦੇ ਧੱਕੇ ਅਤੇ ਤੰਗੋਜ਼ੋਰੀ ਨਾਲ ਅਨਿਆਈ ਹੱਥ ਪਾਉਂਦੇ ਹੋਣ, ਉਸ ਰਾਜ ਦੀ ਅਸੀਂ ਗੁਰੂ ਅਕਾਲ ਪੁਰਖ ਦੇ ਆਸਰੇ ਜੜ ਉਖੇੜ ਦੇਣੀ ਹੈ। ਖਾਲਕ ਅਕਾਲ ਪੁਰਖ ਦੀ ਖਲਕਤ ਨੂੰ ਸੁਖੀ ਦੇਖ ਕੇ ਸੁਖੀ ਹੋਣਾ ਹੈ ਅਤੇ ਦੁਖੀ ਦੇਖ ਕੇ ਦੁਖੀਆਂ ਦੇ ਦੁੱਖ ਦਾ ਦਾਰੂ ਕਰਨਾ ਹੈ, ਪਰ ਕਰਨਾ ਪੂਰਨ ਗੁਰਮਤ ਦੇ ਅਸੂਲਾਂ 'ਤੇ ਦ੍ਰਿੜ ਰਹਿ ਕੇ ਅਤੇ ਦ੍ਰਿੜਤਾ ਸਹਿਤ ਗੁਰਮਤ ਅਸੂਲਾਂ ਉੱਤੇ ਚੱਲ ਕੇ ਅਤੇ ਭਾਉ ਭਗਤੀ ਨਾਮ ਮਹਾਰਸਕ ਦੇ ਚਾਨੇ ਪ੍ਰਤਾਪ ਪਰ ਅਤੇ ਮਹਾਰਸ ਦੇ ਅਕਿਰਖਣੀਏ ਅਸਰ ਹੇਠਾਂ ਰਹਿ ਕੇ ਅਤੇ ਹਰਦਮ ਇਸੇ ਅਸਰ ਹੇਠਾਂ ਰਹਿੰਦੇ ਹੋਏ ਇਸ ਕਹਿ ਰਸ ਹੇਠਾਂ ਜੋ ਸੇਵਾ ਸਾਥੋਂ ਪਰਜਾ ਦੀ ਹੋਵੇਗੀ ਉਹ ਸੱਚੀ ਖਾਲਸ ਸੇਵਾ ਹੋਵੇਗੀ, ਕਿਉਂਕਿ ਪਰਜਾ ਪ੍ਰੀਤੀ ਪਰਜਾਪਤੀ ਵਾਹਿਗੁਰੂ ਦੀ ਪ੍ਰੀਤੀ ਭਗਤੀ ਦੇ ਚਾਨਣੇ ਅਤੇ ਰਹੱਸ ਦੇ ਪ੍ਰਭਾਵ ਕਰਕੇ ਹੀ ਸੰਭਵ ਹੈ। ਖਾਲਸਾ ਜੀ ਦਾ ਆਦਰਸ਼ ਬਸ ਇਹ ਹੈ, ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ। ਦਾਸ ਰਣਧੀਰ ਸਿੰਘ। ਚਿੱਠੀ ਨੰਬਰ 23 ਨਾਗਪੁਰ, ਮਿਤੀ 1 ਜੁਲਾਈ 1923। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਭਾਈ ਨਾਰ ਸਿੰਘ ਜੀ, ਦਾਸ ਦੀ ਸਰੀਰਕ ਦਸ਼ਾ ਅੱਗੇ ਨਾਲ ਅਰੋਗ ਹੈ, ਕਦੇ ਕਦੇ ਬਾਬਾ ਸਿਰ ਝਲਕਾ ਦਿਖਾ ਜਾਂਦੀ ਹੈ ਅਤੇ ਭਾਣੇ ਅੰਦਰ ਆਪ ਹੀ ਹਟ ਜਾਂਦੀ ਹੈ, ਸੋ ਕੋਈ ਤੋਖਲੇ ਦੀ ਗੱਲ ਨਹੀਂ। ਦਾਸ ਨਿਮਿਤ ਜੋ ਸੰਗਤ ਨੇ ਅਖੰਡ ਪਾਠ ਦੀ ਕਿਰਪਾਲਤਾ ਕੀਤੀ ਹੈ ਉਸ ਦੇ ਤਫੈਲ ਦਾਸ ਦੀ ਆਤਮ ਬਿਰਤੀ ਨੂੰ ਇੱਕ ਅਜਗੈਬੀ ਹੁਲਾਰਾ ਚੁੰਬਕਤ ਹੋਇਆ ਹੈ, ਜਿਸ ਨਿਮਿਤ ਕਾਰਨ ਨੂੰ ਮੁੱਖ ਰੱਖ ਕੇ ਸੰਗਤ ਨੇ ਪਰਿਸ਼ਰਮ ਕੀਤਾ ਹੈ ਉਸ ਦੇ ਅੰਕੁਰ ਗੁਰੂ ਕਿਰਪਾ ਦੁਆਰਾ ਅਵੱਸ਼ ਹੀ ਫਲੀਭੂਤ ਹੋਣ ਦੀ ਆਸ ਰੱਖਣੀ ਉਚਿਤ ਹੈ, ਅਤੇ ਜੋ ਆਪ ਨੇ ਜ਼ਮੀਨ ਦੀ ਜਪਤੀ ਪ੍ਰਥਾ ਇਹ ਸੋਏ ਸੁਣਾਏ ਭੇਜੀ ਹੈ, ਇਹ ਦਾਸ ਲਈ ਕੋਈ ਨਵੀਨ ਖਬਰ ਨਹੀਂ। ਦਾਸ ਦੇ ਭਾਣੇ ਤਾਂ ਚਿਰ ਤੋਂ ਹੀ ਜ਼ਮੀਨ ਜਪਤ ਹੋਈ ਵੀ ਹੈ। ਕੁੜਾਵੇ ਰਾਜ ਦੀਆਂ ਇਹ ਕੁੜਾਵੀਆਂ ਜਪਤੀਆਂ ਦਾਸ ਦੀ ਨਜ਼ਰ ਵਿੱਚ ਕੌਡੀ ਜਿਤਨੀ ਵੀ ਹੈਸੀਅਤ ਨਹੀਂ ਰੱਖਦੀਆਂ, ਸੋ ਇਸ ਸੁਣਾਉਣੀ ਨੇ ਦਾਸ ਨੂੰ ਚਿੰਤਾ ਤੁਰਤਾ ਕੀ ਕਰਨਾ ਸੀ, ਸਗੋਂ ਚੜ੍ਹਦੀਆਂ ਕਲਾਂ ਦੀ ਬੇਮੁਹਤਾਜ਼ੀ ਦਾ ਹੋਰ ਵਧੇੜਾ ਗੂੜਾ ਰੰਗ ਦਾਸ ਦੀ ਵਿਰਤੀ ਨੂੰ ਚੜ੍ਹਾਇਆ ਹੈ। ਧੰਨ ਗੁਰੂ ਕਰਤਾਰ ਤੇਰੇ ਚੋਜ ਵਿਡਾਣੇ ਰੰਗ। ਰਣਧੀਰ ਸਿੰਘ। ਚਿੱਠੀ ਨੰਬਰ 24 ਮਿਤੀ 15 ਅਗਸਤ 1923। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਭਾਈ ਨਾਰ ਸਿੰਘ ਜੀ, ਅਸੀਂ ਤਿੰਨੇ ਹੀ ਇਕੱਠੇ ਇੱਕ ਬਾਰਕ ਵਿੱਚ ਰਹਿੰਦੇ ਹਾਂ, ਭਾਣੇ ਅੰਦਰ ਚੰਗੇ ਦਿਨ ਬਤੀਤ ਹੋਈ ਜਾਂਦੇ ਹਨ, ਕਰਤਾਰ ਦੇ ਨਿਰਾਲੇ ਕੌਤਕ ਹਨ, ਪੰਥ ਵਿੱਚ ਆਏ ਦਿਨ ਨਵਾਂ ਭਾਣਾ ਵਰਤ ਜਾਂਦਾ ਹੈ, ਸੰਗਤ ਦੇ ਦਰਸ਼ਨਾਂ ਦੀ ਖੇਡ ਵੀ ਭਾਣੇ ਅੰਦਰ ਲਮੇਰੀ ਹੀ ਪੈਂਦੀ ਜਾਪਦੀ ਹੈ, ਪਵਿੱਤਰ ਕਾਰ ਸੇਵਾ ਤੋਂ ਵਾਂਝੇ ਗਏ ਹੁਣ ਤੰਗਾਂ ਕਾਹਦੀਆਂ, ਇਹ ਵਸੂਰੇ ਕਦੇ ਨਹੀਂ ਮਿਟਣਗੇ, ਜੇ ਹੁਣ ਪਵਿੱਤਰ ਝਾਕੀਆਂ ਹੀ ਦਿਖਾ ਦੇਵੋ ਤਾਂ ਧਿਆਨੀਆਂ ਦੀਆਂ ਝਾਕਾਂ ਹੀ ਮਿਟ ਜਾਣ। ਰਣਧੀਰ ਸਿੰਘ।